सतगुरु का दर्शन पाए जियो, सो आओ जड़ियां संगतां लंगर विच ने उन्हां सारिआं नूं बेनती, सारे पंडाल विच आके सजो, लंगर वाले सेवादारां नूं बेनती पाई हुण लंगर बंद कर दिओ। जिन्नी भी संगत लंगर विच जां जिहड़े पंडाल तों बाहर इधर उधर घूम रहे ने, सारिआं नूं बेनती सारे पंडाल विच आके सजो। आओ आप सारे रल मिल के कीर्तन की हाजरी भरीए जी। गावो सची बाणी आवो सिख सतगुर के प्यारो, गावो सची बाणी आवो सिख सतगुर के प्यार, गावो सची बाणी आवो सिख सतगुर के प्यारो, गावो सची बाणी आवो सिख सतगुर के प्यारो, गावो सची बाणी आवो सिख सतगुर
प्यारो, गावो सची बाणी आवो सिख सतगुर के प्यारो,
गावो सची बाणी, गावो सची बाणी, गावो सची बाणी, गावो
गावो सची बाणी,
गावो सची बाणी,
गावो सची बाणी,
गावो सची बाणी, गावो सची बाणी, गावो सची बाणी,
गावो सची बाणी, गावो सची बाणी,
गावो सची बाणी, गावो सची बाणी, गावो सची बाणी, गावो सची बाणी,
गावो सची बाणी,
गावो सची बाणी,
गावो सची बाणी,
गावो सची बाणी,
गावो सची बाणी, गावो सची बाणी, गावो सची बाणी, गावो सची बाणी,
गावो सची बाणी आवो सिख सतगुर के प्यारो, गावो सची बाणी आवो सिख सतगुर के प्यारो,
गावो सची बाणी आवो सिख सतगुर के प्यारो, गावो सची बाणी आवो सिख सतगुर के प्यारो, गावो सची बाणी आवो सिख सतगुर के प्यारो, गावो सची बाणी आवो सिख सतगुर के प्यारो,
आवो सिख सतगुर के प्यारो, गावो सची बाणी, बाणी ता गावो गुरु केरी बाणिया सिरवाणी, जिनका नदर कर्म होवे हृदय तिना समाणी, पीवो अमृत सदा रहो हर रंग, जपियो सारंग पाणी, कहे नानक सदा गावो एह सची बाणी, सतगुर की बाणी तो जीवन दिया सिख ले जाता, सतगुर की बाणी तो जीवन दिया सिख ले जाता, सतगुर की बाणी तो जीवन दिया सिख ले जाता,
सतगुर की बाणी तो
जीवन दिया सिख ले जाता, सतगुर की बाणी तो जीवन दिया सिख ले जाता,
सतगुर की बाणी तो जीवन दिया सिख ले जाता,
जीवन दिया सिख ਜਿੰਨੀ ਵੀ ਸੰਗਤ ਬੈਠੀ ਆ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਦੂਸਰੇ ਦਿਨ ਦੀਆਂ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸੋ ਫਿਰ ਦੁਬਾਰਾ ਬੇਨਤੀ ਸੰਗਤ ਨੂੰ, ਜਿਹੜੀ ਸੰਗਤ ਉੱਧਰ ਲੰਗਰ ਵਿੱਚ ਬੈਠੀ ਆ ਜਾਂ ਜਿਹੜੇ ਪੰਡਾਲ ਤੋਂ ਬਾਹਰ ਨੇ, ਉਹ ਸਾਰੇ ਜਲਦੀ ਜਲਦੀ ਆ ਕੇ ਨਮਸਕਾਰ ਕਰਕੇ ਪੰਡਾਲ ਵਿੱਚ ਸਜੋ। ਆਪਾਂ ਸਾਰਿਆਂ ਨੂੰ ਰਲ ਮਿਲ ਕੇ ਬੈਠਣ ਦਾ ਇਹ ਸਮਾਂ ਮਿਲਿਆ ਤੇ ਆਓ ਸਤਿਗੁਰ ਦੀ ਗੁਰਬਾਣੀ ਤੋਂ ਆਪਾਂ ਕੁਝ ਜੀਵਨ ਜਾਚ ਪ੍ਰਾਪਤ ਕਰੀਏ, ਕਿਉਂਕਿ ਆਪਾਂ ਇੱਥੇ ਕੁਝ ਨਾ ਕੁਝ ਸਿੱਖਣ ਵਾਸਤੇ ਆਉਂਦੇ ਹਾਂ ਤੇ ਮਨ ਨੂੰ ਇਕਾਗਰ ਕਰਕੇ ਬੈਠਣਾ ਚਾਹੀਦਾ। ਜੋ ਸੁਣਾਇਆ ਜਾ ਰਿਹਾ, ਜੋ ਪੜ੍ਹਿਆ ਜਾ ਰਿਹਾ, ਸਾਡਾ ਮਨ ਸਤਿਗੁਰ ਦੀ ਗੁਰਬਾਣੀ ਨੂੰ ਸਮਝੇ, ਫਿਰ ਸਤਿਗੁਰ ਜੀ ਦੀ ਗੁਰਬਾਣੀ ਨੂੰ ਸਮਝ ਕੇ ਫਿਰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਤੇ ਜਦੋਂ ਗੁਰੂ ਜੀ ਦੀ ਸਿੱਖਿਆ ਸਾਡੇ ਜੀਵਨ ਵਿੱਚ ਆ ਗਈ, ਫਿਰ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਸਤਿਗੁਰ ਦੀ ਗੁਰਬਾਣੀ ਤੋਂ, ਸਤਿਗੁਰ ਤੋਂ ਅਕਲ ਲੈ ਕੇ ਫਿਰ ਸਾਡਾ ਮਨ ਜਿਹੜਾ ਚੜ੍ਹਦੀ ਕਲਾ ਵਿੱਚ ਹੋ ਜਾਂਦਾ, ਮਨ ਘਬਰਾਉਂਦਾ ਨਹੀਂ। ਬਾਹਰ ਦੁੱਖ ਤਕਲੀਫਾਂ ਚੱਲਦੀਆਂ ਰਹਿੰਦੀਆਂ ਨੇ ਪਰ ਮਨ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ। ਇਹ ਕਦੋਂ ਹੋਣਾ? ਜਦੋਂ ਆਪਾਂ ਸਤਿਗੁਰ ਦੀ ਗੁਰਬਾਣੀ ਤੋਂ ਅਕਲ ਲਵਾਂਗੇ, ਸਿੱਖਿਆ ਲਵਾਂਗੇ। ਨਹੀਂ ਤਾਂ ਪਿਆਰਿਓ, ਆਉਣ ਵਾਲੇ ਬਹੁਤ ਨੇ, ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅਸਲ ਦੇ ਵਿੱਚ ਭਲਾ ਉਹਨਾਂ ਦਾ ਹੋਣਾ ਜਿਹੜੇ ਪਿਆਰਿਓ ਸਤਿਗੁਰ ਦੀ ਗੁਰਬਾਣੀ ਤੋਂ ਅਕਲ ਲੈਣਗੇ, ਜਿਹੜੇ ਸਤਿਗੁਰ ਦੇ ਬਚਨਾਂ ਨੂੰ ਕਮਾਉਣਗੇ। ਗੁਰ ਕੀ ਮਤ ਤੂੰ ਲਿਹੇ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਉਹ ਮਤ ਤਾਰ ਲੈ ਗੁਰਾਂ ਦੀ ਮਨਾ ਮੇਰਿਆ, ਤੂੰ ਛੱਡ ਕੇ ਸਿਆਣ ਪਾਣ ਆਹ। ਮਤ ਛੱਡ ਕੇ ਆਪਣੀਆਂ ਸਿਆਣਪਾਂ ਛੱਡ ਕੇ ਆਪਣੀ ਹਉਮੈ ਨੂੰ ਛੱਡ ਕੇ ਜੋ ਗੁਰੂ ਜੀ ਕਹਿੰਦੇ ਨੇ ਉਹ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਈਏ। ਸਤਿਗੁਰੂ ਜੀ ਜੋ ਸਿੱਖਿਆ ਦਿੰਦੇ ਨੇ ਉਹ ਆਪਣੇ ਜੀਵਨ ਵਿੱਚ ਲਾਗੂ ਕਰੀਏ ਤੇ ਜਦੋਂ ਗੁਰੂ ਜੀ ਦੀ ਸਿੱਖਿਆ ਨੂੰ ਸਤਿਗੁਰਾਂ ਦੇ ਕੋਲੋਂ ਗਿਆਨ ਲਵਾਂਗੇ ਅਕਲ ਲਵਾਂਗੇ ਫਿਰ ਪਿਆਰਿਓ ਪਹਿਲਾਂ ਘਬਰਾਉਂਦੇ ਰਹਿੰਦੇ ਸੀ ਹੁਣ ਮਨ ਸਦਾ ਚੜ੍ਹਦੀ ਕਲਾ ਵਿੱਚ ਹੋ ਗਿਆ ਕਿਉਂਕਿ ਗਿਆਨ ਆ ਗਿਆ ਨਾ ਸਤਿਗੁਰਾਂ ਕੋਲੋਂ ਅਕਲ ਪ੍ਰਾਪਤ ਕਰ ਲਈ ਤੇ ਇੱਥੇ ਜਦੋਂ ਆਪਾਂ ਆਉਣਾ ਸਤ ਸੰਗਤ ਵਿੱਚ ਆ ਕੇ ਜਦੋਂ ਬਹਿਣਾ ਇੱਥੇ ਆਪਾਂ ਅਕਲ ਲੈਣ ਵਾਸਤੇ ਆਉਂਦੇ ਹਾਂ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਅਸਲੀ ਦਰਸ਼ਨ ਪਿਆਰੇ ਉਹੀ ਆ ਜਦੋਂ ਆਪਾਂ ਗੁਰੂ ਜੀ ਦੇ ਬਚਨਾਂ ਨੂੰ ਕਮਾਵਾਂਗੇ ਜੋ ਗੁਰੂ ਜੀ ਸਾਨੂੰ ਅਕਲ ਦਿੰਦੇ ਨੇ ਜਦੋਂ ਉਹ ਗਿਆਨ ਪ੍ਰਾਪਤ ਕਰਾਂਗੇ ਇਹੀ ਅਸਲੀ ਦਰਸ਼ਨ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਮਹਾਰਾਜ ਜੀ ਕਹਿੰਦੇ ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਵੇਖ ਕੇ ਗੱਲ ਨਹੀਂ ਬਣਨੀ ਗੱਲ ਉਦੋਂ ਬਣੇਗੀ ਜਦੋਂ ਪਿਆਰਿਓ ਸਾਡਾ ਮਨ ਸ਼ਬਦ ਦੀ ਵਿਚਾਰ ਕਰੇਗਾ ਸਾਡਾ ਮਨ ਜਦੋਂ ਸਿੱਖਿਆ ਪ੍ਰਾਪਤ ਕਰੇਗਾ ਜਦੋਂ ਅਕਲ ਲਵੇਗਾ ਤਾਂ ਗੱਲ ਬਣੇਗੀ ਕੱਲਾ ਦਰਸ਼ਨ ਕਰਕੇ ਗੱਲ ਨਹੀਂ ਬਣਨੀ। ਸੋ ਇਸ ਕਰਕੇ ਸਤਿਗੁਰਾਂ ਦੀ ਗੁਰਬਾਣੀ ਨੂੰ ਆਪ ਪੜ੍ਹੀਏ ਗੁਰਬਾਣੀ ਨੂੰ ਸਮਝੀਏ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਹਰ ਹਰ ਤੇਰੀ
ਹਰ
ਵਾਲੇ ਸੇਵਾਦਾਰਾਂ ਨੂੰ ਬੇਨਤੀ ਪਾਈ, ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ। ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਧੰਨ ਵਾਹਿਗੁਰੂ ਸਾਹਿਬ ਜੀ। ਹੋ ਬਰਾਦੀ ਗੁਨਹਗਾਰ ਹੋ ਬੇਮੁਖ ਮੰਦਾ ਚੋਰ ਯਾਰ ਜੁਆਰ ਹੋ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇ ਸਿੱਠ ਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਕਣ ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰੱਖਦਾ ਸਿਮਰ ਮਰੀਦਾ ਢਾਡੀਆ ਸਤਗੁਰ ਬਖਸ਼ਦਾ ਸਿਮਰ ਮਰੀਦਾ ਢਾਡੀਆ ਸਿਮਰ ਮਰੀਦਾ ਢਾਡੀਆ ਸਤਗੁਰ ਬਖਸ਼ਦਾ ਕਿੰਨੇ ਵੀ ਗੁਨਾਹ ਹੋਣ ਪਾਵੇ ਪਰ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਜੇ ਕੋਈ ਧਾਰਨ ਕਰ ਲਵੇ ਤੇ ਸਾਰੇ ਗੁਨਾਹਾਂ ਤੋਂ ਹੀ ਛੁਟਕਾਰਾ ਪਾਇਆ ਜਾ ਸਕਦਾ ਮਾਫੀ ਮਿਲ ਜਾਂਦੀ ਮੁਕਤ ਹੋਇਆ ਜਾ ਸਕਦਾ ਭੈੜੀਆਂ ਹੈਬਿਟਸ ਜਿਹੜੀਆਂ ਹਨ ਆਦਤਾਂ ਜਿਹੜੀਆਂ ਹਨ ਸਾਡੇ ਤੇ ਕੰਟਰੋਲ ਕਰ ਲੈਂਦੀਆਂ ਅਸੀਂ ਭੈੜੀਆਂ ਆਦਤਾਂ ਦੇ ਮੁਰੀਦ ਹੋ ਜਾਂਦੇ ਐਬ ਨੇ ਜਿਹੜੇ ਘਾਟਾਂ ਨੇ ਜਿਹੜੀਆਂ ਕਮੀਆਂ ਨੇ ਜਿਹੜੀਆਂ ਇਹ ਹਾਵੀ ਹੋ ਜਾਂਦੀਆਂ ਅਸੀਂ ਇਹਨਾਂ ਦੇ ਮੁਰੀਦ ਹੋ ਜਾਂਦੇ ਤੇ ਜਦੋਂ ਸੱਚਾ ਗਿਆਨ ਲਈਏ ਸਮਝ ਲਈਏ ਤੇ ਸੱਚੇ ਗਿਆਨ ਦੇ ਨਾਲ ਫਿਰ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲਈਏ ਭੈੜੀ ਆਦਤ ਤੋਂ ਫਿਰ ਮੁਕਤੀ ਮਿਲ ਜਾਂਦੀ ਹੈ ਭੈੜੀ ਆਦਤ ਤੋਂ ਮੁਕਤੀ ਮਿਲ ਜਾਂਦੀ ਹੈ ਮੁਕਤ ਹੋਣਾ ਭੈੜੀਆਂ ਆਦਤਾਂ ਤੋਂ ਮੁਕਤ ਹੋਣਾ ਹੁੰਦਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਜਿਹੜਾ ਪਰਮਾਤਮਾ ਦੀ ਆਗਿਆ ਵਿੱਚ ਚੱਲੇ ਕੁਦਰਤੀ ਨਿਯਮਾਂ ਦੇ ਮੁਤਾਬਕ ਚੱਲਦਾ ਹੈ ਉਹ ਜਿਉਂਦਾ ਮੁਕਤ ਕਿਹਾ ਜਾ ਸਕਦਾ ਉਹਨੂੰ ਜੀਵਨ ਮੁਕਤ ਸੋ ਕਹਾਵੈ ਜੀਵਨ ਮੁਕਤ ਕੌਣ ਹੈ ਜਿਹੜਾ ਆਪਣੀਆਂ ਹੀ ਆਦਤਾਂ ਤੋਂ ਮੁਕਤ ਹੋ ਜਾਏ ਆਪਣੀਆਂ ਭੈੜੀਆਂ ਆਦਤਾਂ ਤੋਂ ਜਿਹੜਾ ਛੁਟਕਾਰਾ ਪਾ ਲੈਂਦਾ ਧਿਆਨ ਨਾਲ ਸੁਣੋ ਪਿਆਰਿਓ ਸੱਚਾ ਗਿਆਨ ਲਿਆ ਮੈਨੂੰ ਕੋਈ ਸਮਝ ਲਓ ਭੈੜੀ ਆਦਤ ਸੀ ਭੈੜੀ ਆਦਤ ਪਈ ਹੋਈ ਉਹ ਭੈੜੀ ਆਦਤ ਹੀ ਮੇਰੀ ਵੈਰੀ ਬਣ ਚੁੱਕੀ ਸੀ ਆਪਾਂ ਕਹਿੰਦੇ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦੇ ਆ ਐਬ ਉਹ ਜਿਹੜਾ ਮੇਰਾ ਐਬ ਸੀ ਜਿਹੜੀ ਮੇਰੀ ਭੈੜੀ ਆਦਤ ਸੀ ਉਹਦੇ ਤੋਂ ਮੈਂ ਤੰਗ ਬਹੁਤ ਸੀ ਆਦਤ ਸੀ ਮੇਰੀ ਭੈੜੀ ਸੱਚਾ ਗਿਆਨ ਲਿਆ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਿਆ ਤੇ ਭੈੜੀ ਆਦਤ ਮੈਂ ਛੱਡਤੀ ਸਮਝ ਲਓ ਉਸ ਆਦਤ ਤੋਂ ਮੇਰੀ ਮੁਕਤੀ ਹੋ ਗਈ ਆਦਤ ਭੈੜੀ ਸੀ ਮੁਕਤੀ ਹੋ ਗਈ ਛੱਡਤਾ ਮੈਨੂੰ ਫੜਿਆ ਹੋਇਆ ਸੀ ਮੈਨੂੰ ਇਹਨੂੰ ਕਹਿੰਦੇ ਐ ਬੰਦਾ ਬੰਧਨਾਂ 'ਚ ਪਿਆ ਹੋਇਆ ਬੰਧਨ ਕਾਹਦੇ ਆ ਆਪਾਂ ਆਪ ਹੀ ਪਾਏ ਹੋਰ ਕਾਹਦੇ ਬੰਧਨ ਹੈ ਜਿਉਂਦਿਆਂ ਜਿਉਂਦਿਆਂ ਮੁਕਤ ਹੋਣਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਮੈਥਡ ਸਮਝ ਆਉਂਦਾ ਹੈ। ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਮਰਨ ਤੋਂ ਬਾਅਦ ਮੁਕਤ ਥੋੜਾ ਹੋਣਾ, ਜਿਉਂਦੇ ਹੋਣਾ। ਮਰਨ ਤੋਂ ਬਾਅਦ ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ, ਮਰ ਕੇ ਮੁਕਤੀ ਕਿਨੇ ਵੇਖੀਏ। ਜਿਉਂਦਿਆਂ ਮੁਕਤ ਹੋਈਏ ਕਾਹਦੇ ਤੋਂ, ਭੈੜੀਆਂ ਆਦਤਾਂ ਤੋਂ। ਤੇ ਭੈੜੀਆਂ ਆਦਤਾਂ ਤੋਂ ਮੁਕਤ ਕੌਣ ਕਰੂ? ਸੱਚਾ ਗਿਆਨ ਹੋਣਾ ਤੈਨੂੰ ਪੈਣਾ, ਗਿਆਨ ਗੁਰੂ ਦਾ ਲੈ। ਤੇ ਮੁਕਤ ਹੋਣ ਲਈ ਹਿੰਮਤ ਕਰਨੀ ਪੈਣੀ ਹੈ ਵੀ ਛੱਡਣੀ ਹੈ ਭੈੜੀ ਆਦਤ। ਤੇ ਛੱਡੀਆਂ ਜਾ ਸਕਦੀਆਂ, ਇਹ ਨਹੀਂ ਵੀ ਇੰਪੋਸੀਬਲ ਹੈ ਜੀ, ਇਹ ਹੋ ਹੀ ਨਹੀਂ ਸਕਦਾ। ਸਭ ਕੁਝ ਹੋ ਸਕਦਾ ਜੇ ਤੂੰ ਭਾਈ ਕਰਨਾ ਚਾਹੇ। ਜੇ ਛੱਡਣਾ ਚਾਹੇਗਾ ਤੇ ਕਿਹੜੀ ਭੈੜੀ ਆਦਤ ਹੈ ਜਿਹੜੀ ਛੱਡੀ ਨਹੀਂ ਜਾ ਸਕਦੀ? ਆਪਾਂ ਕਹਿੰਦੇ ਬੰਦਾ ਸ਼ਰਾਬ ਨਹੀਂ ਛੱਡ ਸਕਦਾ, ਸ਼ਰਾਬ ਐਬ ਹੈ, ਭੈੜੀ ਆਦਤ। ਹੁਣ ਭੈੜੀ ਆਦਤ ਨੇ ਫੜ ਲਿਆ, ਸ਼ਾਮ ਨੂੰ ਫਿਰ ਧੱਕਾ ਕਰਦੀ ਹੈ, ਕੱਲ ਨੂੰ ਫਿਰ ਧੱਕਾ ਕਰੂ, ਪਰਸੋਂ ਫਿਰ ਧੱਕਾ ਕਰੂ। ਪਰ ਜਿਹੜਾ ਬੰਦਾ ਛੱਡਣੀ ਚਾਹੇ ਕਿਉਂ ਨਹੀਂ ਛੱਡ ਸਕਦਾ? ਜਿਹੜਾ ਛੱਡਣੀ ਚਾਹੁੰਦਾ ਛੱਡ ਸਕਦਾ, ਪਰ ਕਾਹਦੇ ਨਾਲ ਛੱਡੂ? ਅਕਲ ਲੱਗਦਾ। ਕਈ ਵਾਰੀ ਕਈ ਬੰਦੇ ਐਸੇ ਹੁੰਦੇ ਨੇ ਬ੍ਰੇਨ ਵਾਸ਼ ਕਰਕੇ ਭੈੜੀ ਆਦਤ ਛਡਾ ਦਿੰਦਾ, ਹੈਬਿਟ ਬਣ ਜਾਂਦੀ ਹੈ। ਉਹ ਮਾਈਂਡ ਦੀ ਕਾਉਂਸਲਿੰਗ ਕਰਦੇ ਆ, ਗੱਲਬਾਤ ਕਰਦੇ ਆ, ਤੇ ਉਹਦੀ ਭੈੜੀ ਆਦਤ ਜਿਹੜੀ ਹੈ ਛਡਾ ਦਿੰਦੇ। ਬਸ ਇੱਦਾਂ ਕਹਿ ਲਓ ਵੀ ਗੁਰਬਾਣੀ ਦੇ ਨਾਲ ਸਾਡਾ ਬ੍ਰੇਨ ਵਾਸ਼ ਹੋਣਾ ਚਾਹੀਦਾ, ਸਾਡੇ ਅੰਦਰ ਜੋ ਗੰਦਮੰਦ ਭਰਿਆ ਪਿਆ ਉਹ ਨਿਕਲਣਾ ਚਾਹੀਦਾ। ਤਾਂ ਕਰਕੇ ਮੁਕਤ ਹੋਇਆ ਜਾ ਸਕਦਾ ਹੈ ਜੇ ਅਸੀਂ ਮੁਕਤ ਹੋਣਾ ਚਾਹਵਾਂਗੇ। ਚੰਗੀ ਸੰਗਤ ਕਿਹਨੂੰ ਕਿਹਨੂੰ ਨਹੀਂ ਬਦਲਦੀ ਭਾਈ? ਇੱਥੇ ਕਿਹੜੇ ਕਿਹੜੇ ਜਿਹੜੇ ਨਹੀਂ ਤਰੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਸੱਚ ਦੀ ਸੰਗਤ ਲੈ ਕਰ ਲੈ। ਜਹ ਸਿਮਰਤ ਗਨਕਾ ਸੀ ਉਧਰੀ ਤਾਕੋ ਜਾ ਸੁਰ ਧਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਕਿੰਨੀਆਂ ਐਗਜੈਂਪਲਾਂ ਜੋ ਕਿ ਪੁਰਾਣੀਆਂ ਹਿੰਦੂ ਧਰਮ ਦੀਆਂ ਦਿੱਤੀਆਂ ਇੱਥੇ। ਜੇ ਇਹ ਮੰਨਦੇ ਹੋ ਵੀ ਧਰੂ ਹੋਇਆ, ਜੇ ਇਹ ਮੰਨਦੇ ਹੋ ਵੀ ਗਨਕਾ ਹੋਈ ਹੈ, ਤੇ ਇਹ ਵੀ ਮੰਨੋ ਫਿਰ ਉਹਨਾਂ ਦਾ ਤਾਪਾਰ ਉਤਾਰਾ ਵੀ ਤੇ ਹੋਇਆ। ਮਤਲਬ ਜੇ ਇਹ ਐਗਜੈਂਪਲ ਲੈਣੀ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ, ਅਟਲ ਭਇਓ ਧਰੂ ਜਾਂ ਕੈ ਸਿਮਰਨ ਅਰ ਨਿਰਭੈ ਪਦ ਪਾਇਆ। ਦੁੱਖ ਹਰਤਾ ਹੈ ਵਿਦ ਕੋ ਸਵਾਮੀ, ਤੈ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਹੀ ਕਿਰਪਾ, ਨਿਧ ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਵਰਨੋ, ਰਾਮ ਕਹਿਤ ਬੰਧਨ ਤੇ ਤੂਟਾ, ਅਜਾ ਮਲ ਪਾਪੀ ਜਗ ਜਾਨੈ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰ ਹੈ ਪਾਰਾ। ਜੇ ਉਹਨਾਂ ਦਾ ਬੰਧਨਾਂ ਤੋਂ ਛੁਟਕਾਰਾ ਹੋ ਸਕਦਾ ਹੈ, ਉਹ ਬੰਧਨ ਆਪਣੇ ਤੋੜ ਸਕਦੇ ਹੈ। ਗਨਕਾ ਵਰਗੀ ਆਪਣੇ ਬੰਧਨ ਜੇ ਤੋੜ ਸਕਦੀ ਹੈ, ਇਹ ਚੇਤਾ ਰੱਖਿਓ। ਇਹ ਸਨਾਤਨ ਧਰਮ ਦੀਆਂ ਐਗਜੈਂਪਲਾਂ ਆ ਗੁਰਬਾਣੀ ਦੇ ਵਿੱਚ, ਇਹ ਪਹਿਲਾਂ ਮੰਨਿਆ ਗਿਆ ਸਾਰਾ ਕੁਛ। ਇਹ ਹਿੰਦੂ ਧਰਮ ਦੀਆਂ ਫਿਲਾਸਫੀ ਹੈ ਜਿਹੜੀ ਕਿ ਗੁਰੂ ਸਾਹਿਬ ਕਹਿੰਦੇ ਆ ਵੀ ਜੇ ਇੱਦਾਂ ਐਗਜੈਂਪਲਾਂ ਲਈਆਂ, ਉਹ ਪ੍ਰਮਾਣ ਲਏ ਹੈ ਭਾਈ, ਜੇ ਮੰਨਦੇ ਹੋ ਵੀ ਪਾਪਣ ਸੀ ਤੇ ਨਾਲ ਇਹ ਵੀ ਮੰਨਦੇ ਹੋ ਵੀ ਪਾਪ ਛੱਡ ਗਈ ਸੀ, ਫਿਰ ਤੂੰ ਕਿਉਂ ਨਹੀਂ ਛੱਡ ਸਕਦਾ? ਪਰ ਜੇ ਛੱਡਣਾ ਚਾਹੇ, ਜੇ ਆਪਣਾ ਸੁਧਾਰ ਕਰਨਾ ਚਾਹੇ ਤਾਂ ਤੇਰਾ ਸੁਧਾਰ ਹੋ, ਬਾਹਰੋਂ ਨਹੀਂ ਕੋਈ ਕਰ ਸਕਦਾ। ਤਾਂ ਕਰਕੇ ਚੰਗੀ ਸੰਗਤ ਵਿੱਚ ਆ ਕੇ ਕੀ ਨਹੀਂ ਹੋ ਸਕਦਾ? ਲਓ ਆਓ ਸਾਰੇ ਪੜ੍ਹੀ, ਜਲਦੀ ਜਲਦੀ ਮੱਥਾ ਟੇਕੋ, ਜਿੱਥੇ ਜਿੱਥੇ ਜਗ੍ਹਾ ਮਿਲੇ ਬੈਠੋ। ਜਿਹੜੇ ਬਾਹਰ ਆਵਾਜ਼ ਮੇਰੀ ਸੁਣਦੇ ਹੈ ਉਹਨਾਂ ਨੂੰ ਬੇਨਤੀ ਹੈ ਵੀ ਛੇਤੀ ਤੋਂ ਛੇਤੀ ਪੰਡਾਲ ਚ ਆ ਕੇ ਸਜੋ। ਬਾਹਰ ਜਿੰਨੇ ਆਵਾਜ਼ ਸੁਣਦੇ ਆ ਸਭ ਨੂੰ ਬੇਨਤੀ ਹੈ, ਜਿਹੜੇ ਲੰਗਰ ਵਿੱਚ ਹੈ ਫਟਾਫਟ ਆਓ, ਲੰਗਰ ਵਗੈਰਾ ਬੰਦ ਕਰ ਦਿਓ, ਪੰਡਾਲ ਦੇ ਵਿੱਚ ਬੈਠੀਏ, ਥੋੜਾ ਜਿਹਾ ਚਿਰ ਆਪਾਂ ਗੱਲਬਾਤ ਕਰੀਏ, ਥੋੜੀ ਜਿਹੀ ਗੱਲ ਸਮਝ ਜਾਵੇ। ਆਓ ਕਿਰਪਾ ਕਰਕੇ ਨਾਲ ਸਾਥ ਦਿਓ। ਕਹਿੰਦੇ ਮੇਰੇ ਚ ਔਗਣ ਤੇ ਬਹੁਤ ਸੀ, ਪਰ ਸੰਗਤ ਕਰਕੇ ਨਾ ਮੈਂ, ਮੇਰਾ ਮਨ ਸੁਣੀ ਗਿਆ, ਸਮਝੀ ਗਿਆ ਤੇ ਮੰਨੀ ਵੀ ਗਿਆ ਤੇ ਭਲਾ ਹੋ ਗਿਆ। ਮੈਂ ਸੁਣੀ ਵੀ ਗਿਆ, ਸਮਝੀ ਵੀ ਗਿਆ ਤੇ ਫਟਾਫਟ ਆਪਣੀ ਜ਼ਿੰਦਗੀ 'ਚ ਲਾਗੂ ਵੀ ਕਰ ਲਿਆ ਮੈਂ। ਮੰਨੀ ਗਿਆ ਨਾਲ ਦੀ ਨਾਲ। ਸੁਣਨਾ ਬੜਾ ਸੌਖਾ, ਸੁਣਾਉਣ ਵਾਲੇ ਬੜੇ ਅੱਜ ਕੱਲ, ਸੁਣਾਉਣਾ ਕਿਹੜਾ ਔਖਾ। ਇੱਥੇ ਮੇਰਾ ਕਾਹਦਾ ਜ਼ੋਰ ਲੱਗਦਾ, ਪੜ੍ਹਨਾ ਸੌਖਾ ਪੜ੍ਹਾਉਣਾ ਵੀ ਸੌਖਾ ਹੀ ਹੈ, ਪਰ ਲਾਗੂ ਕਰੀ ਗਏ ਨਾਲ ਦੀ ਨਾਲ। ਡੈਰੀ ਲਾ ਲਿਆ ਕਰੋ ਪਿਆਰਿਓ, ਦਿਨ ਵਿੱਚ ਆਹ ਗੱਲ ਮੈਂ ਚੰਗੀ ਸਿੱਖੀ ਆ, ਉਹਨਾਂ ਚਿਰ ਚੈਨ ਨਾ ਆਵੇ ਜਿੰਨਾ ਚਿਰ ਲਾਗੂ ਨਹੀਂ ਕਰ ਲੈਂਦਾ। ਮੰਨ ਲਓ ਕਿਸੇ ਬੰਦੇ ਤੋਂ ਚੰਗੀ ਗੱਲ ਸੁਣੀ ਹੈ, ਮੰਨ ਲਓ ਐਂ ਸੁਣਿਆ ਤੁਸੀਂ ਨੇ ਵੀ ਰੋਟੀ ਦੇ ਨਾਲ ਪਾਣੀ ਨਹੀਂ ਪੀਣਾ ਚਾਹੀਦਾ, ਇਹ ਚੰਗੀ ਗੱਲ ਹੈ ਨਾ। ਸਾਰੀ ਦੁਨੀਆ ਕਹਿੰਦੀ ਹੈ, ਡਾਕਟਰ ਵੀ ਕਹਿੰਦੇ ਆ ਵੀ ਰੋਟੀ ਤੋਂ ਘੰਟਾ ਬਾਅਦ ਚ ਪਾਣੀ ਪੀਣਾ ਚਾਹੀਦਾ। ਸੁਣ ਲਈ ਲਿਖ ਲੈ, ਉਹਨਾਂ ਚਿਰ ਚੈਨ ਨਾ ਆਵੇ ਜਿੰਨਾ ਚਿਰ ਲਾਗੂ ਨਹੀਂ ਕਰ ਲੈਂਦਾ, ਵੀ ਹੁਣ ਰੋਟੀ ਨਾਲ ਘੰਟਾ ਬਾਅਦ ਚ ਲਾਗੂ ਕਰਨੀ ਹੈ। ਕਿਸੇ ਨੇ ਕਹਿ ਦਿੱਤਾ ਠੰਡਾ ਪਾਣੀ ਨਹੀਂ ਪੀਣਾ, ਜਦੋਂ ਪੀਣਾ ਕੋਸਾ ਹੀ ਪੀਣਾ, ਲੈ ਕਰ ਲੈ ਫੈਸਲਾ, ਲਾਗੂ ਕਰ। ਜਿੰਨਾ ਚਿਰ ਲਾਗੂ ਨਹੀਂ ਕਰਦਾ ਚੈਨ ਨਹੀਂ ਆਉਂਦਾ, ਆਦਤ ਬਣਾਉਣੀ ਹੈ। ਚਾਹੇ ਗਰਮੀ ਵੀ ਹੋਵੇ, ਪਾਣੀ ਬਰਫ਼ ਵਾਲਾ ਨਹੀਂ ਪੀਣਾ। ਕਿਹਦੇ ਲਈ ਚੰਗਾ ਬੋਲੋ, ਡਾਕਟਰ ਲਈ ਚੰਗਾ ਕਿ ਸਾਡੀ ਸਿਹਤ ਲਈ? ਫਿਰ ਭਲਾ ਕਿਹਦਾ ਇਹਦੇ ਵਿੱਚ ਸਾਡਾ? ਪਰ ਪ੍ਰੋਬਲਮ ਇਹ ਹੈ, ਏਦਾਂ ਹੀ ਬਸ ਸੱਚਾ ਗਿਆਨ ਹੈ ਗੁਰਬਾਣੀ ਦਾ, ਤੁਮ ਕਰੋ ਭਲਾ ਹਮ ਭਲੋ ਨਾ ਜਾਣਾ, ਤੂੰ ਸਦਾ ਸਦਾ ਦਇਆਲਾ ਹੈਗਾ ਤੇ ਭਲਾ ਹੀ ਹੈ, ਪਰ ਪੰਗਾ ਇਹ ਹੈ ਵੀ ਮੈਂ ਮੰਨਦਾ ਨਹੀਂ, ਮੈਥੋਂ ਇਹ ਲਾਗੂ ਨਹੀਂ ਹੁੰਦਾ, ਮੇਰੀ ਜ਼ਿੰਦਗੀ ਤੇ ਲਾਗੂ ਨਹੀਂ ਹੋ ਰਿਹਾ। ਪ੍ਰੋਬਲਮ ਤੇ ਇਸ ਗੱਲ ਦੀ ਇਹ ਗੱਲਾਂ ਤੇ ਬਾਹਲੀਆਂ ਵਧੀਆ ਸਾਰੀਆਂ ਹੀ। ਮੇਰਾ ਨੁਕਸਾਨ ਉਦੋਂ ਹੁੰਦਾ ਜਦੋਂ ਮੈਂ ਸੁਣ ਤੇ ਲੈਂਦਾ, ਸਮਝ ਤੇ ਲੈਂਦਾ, ਪਰ ਉਹਦੀ ਪ੍ਰੈਕਟਿਸ ਨਹੀਂ ਕਰਦਾ, ਲਾਗੂ ਨਹੀਂ ਕਰਦਾ ਜ਼ਿੰਦਗੀ ਚ। ਤਾਂ ਕਰਕੇ ਭਾਈ ਚੰਗੀ ਸੰਗਤ ਵਿੱਚ ਆ ਕੇ ਚੰਗੀ ਸੰਗਤ ਹੋਈ, ਮੈਂ ਸੁਣਿਆ, ਮੈਂ ਸਮਝਿਆ, ਮੈਂ ਲਾਗੂ ਕਰ ਲਿਆ, ਤੇ ਲਾਗੂ ਕਰਨ ਕਰਕੇ ਔਗਣ ਤੋਂ ਜਿਹੜੀ ਘਾਟ ਸੀ ਉਹਦੇ ਚੋਂ ਛੁਟਕਾਰਾ ਪਾ ਲਿਆ, ਬਸ ਕਮੀ ਸੀ ਜਿਹੜੀ ਮੇਰੀ ਉਹਦੇ ਤੋਂ ਛੁਟਕਾਰਾ ਪਾ ਲਿਆ। ਮੇਰੇ ਐ ਵੀ ਤੰਗ ਕਰੀ ਜਾਂਦੇ ਸੀ, ਮੈਨੂੰ ਹੋਰ ਤੰਗ ਕਿਹਨੇ ਕਰਨਾ ਹੈ, ਸਾਰੇ ਰਿਸ਼ਤੇਦਾਰ ਮੈਨੂੰ ਤੰਗ ਕਰਦੇ ਆ, ਉਹ ਤੰਗ ਤਾਂ ਕਰਦੇ ਆ ਵੀ ਤੂੰ ਸ਼ਰਾਬ ਪੀਨਾ, ਹੁਣ ਅਸਲ ਤੈਨੂੰ ਤੰਗ ਫਿਰ ਕੌਣ ਕਰਦਾ? ਬੋਲੋ, ਰਿਸ਼ਤੇਦਾਰ ਕਿ ਸ਼ਰਾਬ? ਪਰ ਮੇਰਾ ਇਹ ਵੀ ਤੰਗ ਕਰਦਾ ਸੀ ਮੈਨੂੰ, ਮੈਂ ਛੱਡਤੀ, ਹੋ ਗਈ ਗੱਲ ਠੀਕ। ਵੇਖੋ ਸਾਰੇ ਮੇਰੇ ਨਾਲ ਲੜਦੇ ਆ, ਗੁੱਸਾ ਮੇਰੇ ਚ, ਮੈਂ ਆਪਣਾ ਗੁੱਸਾ ਠੀਕ ਕਰ ਲਾ, ਬਸ ਮੇਰਾ ਹੀ ਐਬ ਮੈਨੂੰ ਤੰਗ ਕਰੀ ਜਾਂਦਾ ਸੀ, ਮੈਨੂੰ ਪਤਾ ਹੀ ਨਹੀਂ ਸੀ ਲੱਗਦਾ, ਮਾੜੇ ਐਬ ਆਪਣੇ ਹੀ ਐ, ਬਸ ਇਹੀ ਤੰਗ ਕਰਦੇ ਆ। ਜਦੋਂ ਚੰਗੀ ਸੰਗਤ ਮਿਲੀ, ਲਾਗੂ ਕਰ ਲਿਆ, ਫਿਰ ਤੇ ਗੱਲ ਹੀ ਬਣ ਗਈ। ਨਿਰਗੁਣ ਲਿਆ ਕਹਿੰਦੇ, ਰੱਖ ਲਿਆ ਜੀ, ਬਚਾ ਲਿਆ, ਰੱਖ ਲਿਆ ਮਤਲਬ ਬਚਾ ਲਿਆ, ਜਿਵੇਂ ਕਈ ਵਾਰੀ ਕਹਿੰਦੇ ਨੇ ਵੀ ਅੱਜ ਤੇ ਰੱਖ ਲਿਆ ਮੈਨੂੰ, ਰੱਖ ਲਿਆ ਮਤਲਬ ਕਾਹਦੇ ਤੋਂ ਹੈਗਾ ਤੇ ਮੈਂ ਔਗਣਾਂ ਦਾ ਭਰਿਆ ਸੀ, ਹੈ ਮੈਂ ਗਲਤੀ ਸੀ, ਕਾਹਦੇ ਸਦਕੇ ਬਚ ਗਿਆ ਸੀ, ਕਿਹਦੇ ਸਦਕੇ, ਕਿਹਦੇ ਸਦਕੇ? ਚੰਗੀ ਸੰਗਤ ਦੇ ਸਦਕੇ, ਸੰਤਨ ਕੇ ਸੰਤਨ ਕੇ ਸਦਕੇ, ਇਹ ਸਦਕਾ ਕਾਹਦਾ?
ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਨਿਰਗੁਣ ਰਾਖ ਲਿਆ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ,
ਗੁਣ ਬੋਲੋ 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 ਭੈਣਾ ਪੜੋ ਬੋਲੋ ਭੈਣੋ ਨਿਰਗੁਣ
ਸੰਤਨ ਕਾ
Bye.
ਸਤਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ, ਸਤਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ।
ਸੁਰ ਦਾ ਖਿਆਲ ਰੱਖੋ,
ਸਤਸੰਗਤ ਮਿਲੇ ਸੋ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ,
ਫੜੋ ਫੜੋ
ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ,
ਫੜੋ ਫੜੋ ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਪੰਡਾਲ ਪਿੱਛੇ ਹੀ ਬੰਦ ਰੱਖਿਓ, ਪੰਜ ਸੱਤ ਸੇਵਾਦਾਰ ਕਾਇਮ ਹੋ ਕੇ ਬੈਠਿਓ, ਪਿੱਛੇ ਜਾਇਓ, ਪਿੱਛੇ ਆਉਣ ਵਾਲਿਆਂ ਨੂੰ ਉੱਥੇ ਹੀ ਬੀਬੀਆਂ ਬੀਬੀਆਂ ਵਾਲੇ ਪਾਸੇ ਭੇਜੀ ਜਾਇਓ, ਵੀਰਾਂ ਨੂੰ ਵੀਰਾਂ ਵਾਲੇ ਪਾਸੇ ਬਿਠਾਈ ਜਾਇਓ, ਉੱਥੇ ਹੀ ਬੰਦ ਕਰ ਲਓ ਪਿੱਛੇ ਹੀ। ਹੋਰ ਪਿੱਛੇ ਬਹਿ ਜਾਓ, ਗੁਰਜੀਤ ਸਿੰਘ ਬਿਲਕੁਲ ਹੀ ਪਿੱਛੇ, ਜਿੱਥੇ ਜਿੱਥੋਂ ਰਾਹ ਨਹੀਂ ਮੁੜਦਾ ਉੱਧਰੋਂ ਹੀ ਬੀਬੀਆਂ ਬੀਬੀਆਂ ਵਾਲੇ ਪਾਸੇ, ਸਿੰਘ ਸਿੰਘਾਂ ਵਾਲੇ ਪਾਸੇ, ਵਿੱਚ ਪੰਡਾਲ ਦੇ ਬਿਠਾਈ ਜਾਇਓ। ਬਾਅਦ ਚ ਮੱਥਾ ਟੇਕਦੇ ਆ, ਇੱਕ ਵਾਰੀ ਦੂਰੋਂ ਮੱਥਾ ਟਿਕਾ ਦਿਓ, ਇੱਕ ਵਾਰੀ ਫਿਰ ਲਾਗਿਓ ਟੇਕ ਲੈ। ਲਓ ਵੀ ਪਿਆਰਿਓ ਧਿਆਨ ਦਿਓ, ਇਕਾਗਰ ਚਿੱਤ ਹੋ ਕੇ ਬੈਠਿਓ, ਹਿਲਜੁਲ ਨਾ ਹੋਵੇ, ਧਿਆਨ ਨਾਲ ਸਮਝਿਓ, ਅੱਖਾਂ ਖੋਲ ਕੇ ਤੇ ਧਿਆਨ ਇੱਧਰ ਰੱਖ ਕੇ ਹਾਜ਼ਰ ਹੋ ਕੇ ਜਿਹੜੀ ਆਪਾਂ ਇਹ ਵਿਚਾਰ ਸਮਝਦੇ ਹਾਂ ਨਾ ਵੀ ਬੰਦਾ ਸਤਸੰਗਤ ਨਾਲ ਤਰ ਜਾਂਦਾ, ਤੇ ਸਤਸੰਗਤ ਦਾ ਅਰਥ ਕੀ ਹੈ, ਸਾਨੂੰ ਸਤਸੰਗਤ ਦਾ ਅਰਥ ਕੀ ਸਮਝਾਇਆ ਜਾਂਦਾ, ਆ ਕੀ ਹੈ ਸਤਸੰਗਤ। ਇੱਕ ਗੱਲ ਸੋਚੋ, ਜਦੋਂ ਤੁਸੀਂ ਸੋਚਣ ਲੱਗਣਾ ਹੈ, ਦਿਮਾਗ ਤੁਹਾਡਾ ਚੱਲਣਾ ਹੈ, ਕਾਮਨ ਸੈਂਸ ਡਿਵੈਲਪ ਹੋ ਜਾਂਦੀ ਹੈ, ਫਿਰ ਇੱਕ ਤਰਕ ਉੱਠਦਾ, ਸਵਾਲ ਉੱਠਦਾ। ਸਵਾਲ ਉਸ ਬੰਦੇ ਦੇ ਦਿਮਾਗ 'ਚ ਉੱਠਦਾ ਹੈ ਜਿਹਦਾ ਦਿਮਾਗ ਤੁਰਦਾ, ਚੱਲਦਾ, ਡਿਵੈਲਪ ਹੋ ਰਿਹਾ। ਭੁੱਖ ਕਿਹੜੇ ਬੰਦੇ ਨੂੰ ਲੱਗਦੀ ਹੈ ਭਲਾ, ਜਿਹੜੇ ਬੰਦੇ ਦੀ ਸਿਹਤ ਠੀਕ ਹੈ, ਤੇ ਸਵਾਲ ਕਿਹੜਾ ਬੰਦਾ ਕਰਦਾ, ਜਿਹੜੇ ਬੰਦੇ ਦਾ ਦਿਮਾਗ ਠੀਕ ਹੈ। ਜਿਹੜਾ ਬੰਦਾ ਸਿਹਤ ਵਾਲੇ ਪਾਸਿਓਂ ਡਾਊਨ ਹੈ, ਸਿਹਤ ਜਿਹਦੀ ਖਰਾਬ ਹੈ, ਉਹਨੂੰ ਭੁੱਖ ਨਹੀਂ ਲੱਗਦੀ। ਪਰ ਜਿਹੜਾ ਬੰਦਾ ਦਿਮਾਗ ਵਾਲੇ ਪਾਸਿਓਂ ਡੈੱਡ ਹੋਇਆ ਪਿਆ, ਉਹਨੂੰ ਉਹਦੇ ਸਵਾਲ ਮਰ ਜਾਂਦੇ ਆ। ਤਰੱਕੀ ਜਿਹੜਾ ਕਰੂ ਉਹਨੂੰ ਤੇ ਭੁੱਖ ਲੱਗੂ, ਉਹ ਤੇ ਸੋਚੂ। ਸਵਾਲ ਕੌਣ ਬੰਦਾ ਕਰਦਾ, ਜਿਹੜਾ ਸੋਚਦਾ। ਪਸ਼ੂ ਸੋਚਦੇ ਆ ਕਿ ਨਹੀਂ, ਬੋਲੋ ਬੋਲੋ ਪਿਆਰਿਓ। ਤੇ ਜੇ ਬੰਦਾ ਵੀ ਨਾ ਸੋਚੇ ਤੇ ਪਸ਼ੂ ਤੇ ਬੰਦੇ 'ਚ ਕੀ ਫਰਕ ਹੈ ਫਿਰ? ਮੰਨ ਲਓ ਪਸ਼ੂ ਵੀ ਨਹੀਂ ਸੋਚਦਾ, ਬੰਦਾ ਵੀ ਨਹੀਂ ਸੋਚਦਾ, ਫਿਰ ਪਸ਼ੂ ਤੇ ਬੰਦੇ 'ਚ ਕੀ ਫਰਕ ਹੈ? ਪਸ਼ੂ ਵੀ ਨਹੀਂ ਸੋਚਦਾ, ਬੰਦਾ ਵੀ ਨਹੀਂ ਸੋਚਦਾ, ਪਰ ਜਦੋਂ ਤੁਸੀਂ ਸੋਚਦੇ ਹੈ ਤਾਂ ਹੀ ਤੁਸੀਂ ਬੰਦੇ ਹੈ। ਵੀਰੋ ਭਾਈਓ ਭੈਣੋ, ਚਾਰ ਖਾਣੀਆਂ ਤੋਂ ਜੀਵ ਪੈਦਾ ਹੁੰਦੇ ਹੈ, ਅੰਡਜ, ਜੇਰਜ, ਸੇਤਜ, ਉਤਪੋਜ। ਚਾਰ ਤਰੀਕੇ ਹੈ ਜੀਵ ਪੈਦਾ ਹੋਣ ਦੇ। ਅੰਡੇ ਤੋਂ ਵੀ ਜੀਵ ਪੈਦਾ ਹੁੰਦਾ ਹੈ, ਜੇਰ ਤੋਂ ਵੀ ਹੁੰਦਾ ਹੈ, ਪਸੀਨੇ ਤੋਂ ਵੀ ਹੁੰਦਾ ਹੈ, ਬਨਸਪਤੀ ਤੋਂ ਵੀ ਹੁੰਦਾ ਹੈ। ਜਿਹੜਾ ਪਸ਼ੂ ਦਾ ਪੈਦਾ ਹੋਣਾ ਉਹ ਜੇਰ ਤੋਂ ਹੈ, ਪਸ਼ੂ ਜੇਰ ਤੋਂ ਪੈਦਾ ਹੁੰਦਾ ਹੈ। ਤੇ ਜਿਹੜਾ ਮਨੁੱਖ ਹੈ, ਮਨੁੱਖ ਦਾ ਤੇ ਪਸ਼ੂ ਦਾ ਪੈਦਾ ਹੋਣ ਦਾ ਢੰਗ ਜੇਰੀ ਹੈ, ਦੋਵੇਂ ਜੇਰ ਤੋਂ ਪੈਦਾ ਹੁੰਦੇ ਹੈ। ਜੇ ਸਾਡੇ ਸਰੀਰ ਦੀ ਗੱਲ ਕਰੀਏ, ਜੇ ਸਾਡੀ ਸਰੀਰ ਦੀ ਗੱਲ ਕਰੀਏ, ਫਿਰ ਤੇ ਆਪਣੇ ਵਿੱਚ ਤੇ ਪਸ਼ੂਆਂ ਵਿੱਚ ਫਰਕ ਨਹੀਂ। ਸਾਡੀ ਦੇਹ ਨੂੰ ਪਸ਼ੂਆਂ ਦੀ ਸ਼੍ਰੇਣੀ 'ਚ ਹੀ ਗਿਣਿਆ ਜਾਂਦਾ ਹੈ। ਚਾਰ ਖਾਣੀਆਂ ਜਿਹਦੇ 'ਚੋਂ ਜੇਰ ਤੋਂ ਹੀ ਪਸ਼ੂ ਪੈਦਾ ਹੁੰਦਾ, ਜੇਰ ਤੋਂ ਹੀ ਬੰਦਾ ਪੈਦਾ ਹੁੰਦਾ, ਫਰਕ ਕੋਈ ਨਹੀਂ ਸਾਡੇ 'ਚ, ਬਹੁਤਾ ਫਰਕ ਨਹੀਂ। ਸਾਡੇ ਵਿੱਚ ਮਨੁੱਖ ਦਾ ਤੇ ਪਸ਼ੂਆਂ ਦਾ ਇੰਨਾ ਹੀ ਫਰਕ ਹੈ ਵੀ ਮਨੁੱਖ ਸੋਚ ਸਕਦਾ, ਪਸ਼ੂ ਸੋਚ ਨਹੀਂ ਸਕਦਾ। ਬੰਦਾ ਸੋਚਦਾ, ਤੇ ਜਿਹੜਾ ਸੋਚਣਾ ਛੱਡ ਦੇਵੇ, ਜਿਹਦੇ ਅੰਦਰ ਸਵਾਲ ਨਾ ਪੈਦਾ ਹੋਣ, ਉਹਦੇ ਵਿੱਚ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ। ਬੰਦਾ ਸੋਚਣਾ ਹਟ ਗਿਆ ਮਤਲਬ ਪਸ਼ੂ ਬਣ ਗਿਆ। ਇਹ ਪਸ਼ੂ ਤੇ ਇਹਦੇ 'ਚ ਕੋਈ ਫਰਕ, ਸੋਚਦਾ ਹੀ ਨਹੀਂ। ਹੁਣ ਮੈਂ ਤੁਹਾਨੂੰ ਪੁੱਛਿਆ ਵੀ ਸਤਸੰਗਤ ਦਾ ਕੀ ਅਰਥ ਹੈ, ਕੀ ਹੈ ਜੀ ਸਤਸੰਗਤ, ਕਿਹਨੂੰ ਕਹਿੰਦੇ ਆ ਭਲਾ? ਆ ਸਤਸੰਗ ਇਹੀ ਹੈ ਨਾ ਸਾਡੇ ਦਿਮਾਗ 'ਚ। ਪਰ ਤੁਸੀਂ ਇੱਕ ਗੱਲ ਸੋਚ ਕੇ ਵੇਖੋ, ਸਤਸੰਗਤ ਮਿਲੇ ਸੋ ਤਰਿਆ। ਜੇ ਤਾਂ ਤੁਹਾਡੇ ਅੰਦਰ ਸਵਾਲ ਉੱਠਦੇ ਆ, ਜੇ ਤੁਹਾਨੂੰ ਮੈਂ ਕਹਿਤਾ ਵੀ ਸਤਸੰਗ ਦਾ ਅਰਥ ਆ ਹੈ, ਤੇ ਤੁਸੀਂ ਅੱਗਰੋਂ ਮੰਨ ਲਿਆ ਵੀ ਹਾਂਜੀ ਠੀਕ ਹੈ, ਤੁਸੀਂ ਮੰਨ ਲਓ ਵੀ ਹਾਂਜੀ ਇਹ ਠੀਕ ਹੈ ਗੱਲ, ਵੀ ਸਤਸੰਗ ਦਾ ਅਰਥ ਆਹੀ ਹੈ, ਦੀਵਾਨ ਲੱਗਣਾ, ਗੁਰਦੁਆਰੇ ਜਾਣਾ, ਇਹ ਸਤਸੰਗ ਕਰਨਾ, ਤੁਸੀਂ ਮੰਨ ਲਿਆ, ਸਵਾਲ ਕੀਤਾ ਹੀ ਨਹੀਂ, ਦਿਮਾਗ ਵਿੱਚ ਸਵਾਲ ਉੱਠਿਆ ਹੀ ਨਹੀਂ। ਦਿਮਾਗ ਸਵਾਲ ਕਿਵੇਂ ਉੱਠਦੇ ਹੁੰਦੇ ਆ? ਜਿਹਦਾ ਜਿਹੜਾ ਪਸ਼ੂ ਨਹੀਂ ਹੈ, ਜਿਹੜਾ ਬੰਦਾ ਹੈ, ਉਹ ਪਤਾ ਕਿਵੇਂ ਸੋਚੂ ਵੀ ਯਾਰ ਫਿਰ ਇਸ ਹਿਸਾਬ ਨਾਲ ਤੇ ਆ ਜਿਹੜੇ ਬਾਬੇ ਤੇ ਇਹਨਾਂ ਦੇ ਨਾਲ ਵਾਲੇ ਤੇ ਦਿਨ ਰਾਤ ਸਤਸੰਗ 'ਚ ਹੀ ਰਹਿੰਦੇ ਆ, ਜੰਮੇ ਵੀ ਸਤਸੰਗ 'ਚ ਤੇ ਮਰਨ ਤੱਕ ਸਤਸੰਗ ਹੀ ਕਰਨਗੇ, ਇਹ ਤਰਕ, ਇਹ ਸਵਾਲ ਏਦਾਂ ਉੱਠਦਾ ਸਵਾਲ ਵੀ ਇਹ ਤੇ ਰਹਿੰਦੇ ਹੀ ਸਤਸੰਗ 'ਚ ਨੇ, ਹੁਣ ਸਤਸੰਗ ਕਰ ਰਹੇ ਨੇ, ਰਾਤ ਨੂੰ ਫਿਰ ਸਤਸੰਗ ਕਰਨਗੇ, ਗੁਰਦੁਆਰੇ 'ਚ ਰਹਿਣ ਵਾਲੇ ਨੇ ਸਵੇਰੇ ਫਿਰ ਪਾਠ ਕਰਨਾ, ਕੀਰਤਨ ਕਰਨਾ, ਇਹ ਸਵੇਰੇ ਫਿਰ ਸਤਸੰਗ ਕਰੂਗਾ, ਇਹਦਾ ਤੇ ਕੰਮ ਹੀ ਸਤਸੰਗ ਕਰਨਾ। ਭਲਾ ਜਿੰਨੇ ਸਤਸੰਗ ਕਰਦੇ ਨੇ ਸਾਰੇ ਵਰਗ, ਸੋ ਗਿਆ ਨਾ ਸਵਾਲ ਖੜਾ। ਜੇ ਇਹ ਸਤਸੰਗ ਹੈ ਫਿਰ ਤੇ ਤਰ ਜਾਣੇ ਚਾਹੀਦੇ ਸੀ। ਸਾਡੇ ਜਥੇਦਾਰ ਤੇ ਰੋਜ਼ ਸਤਸੰਗ ਕਰਦੇ ਨੇ, ਹਰਿਮੰਦਰ ਸਾਹਿਬ ਦੀ ਸੇਵਾ ਵੀ ਕਰਦੇ ਨੇ, ਡਿਊਟੀਆਂ ਕਰਦੇ ਨੇ, ਚੌਰ ਕਰਦੇ ਨੇ, ਜਿਹਦੇ ਸਰਸੇ ਵਾਲੇ ਨੂੰ ਮਾਫ਼ ਕਰਨ ਦਾ ਇਸ਼ਾਰਾ ਹੋਇਆ ਉਹਦੀ ਕਰਦਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤਰ ਗਏ। ਫਿਰ ਇਹਦਾ ਮਤਲਬ ਸਤਸੰਗ ਦਾ ਅਰਥ ਕੋਈ, ਬੋਲੋ, ਸਤਸੰਗ ਕਿਸੇ ਹੋਰ ਚੀਜ਼ ਨੂੰ ਕਹਿੰਦੇ? ਇਹ ਸਵਾਲ ਖੜਾ, ਜੇ ਨਹੀਂ ਖੜੇ ਹੁੰਦੇ ਸਵਾਲ, ਫਿਰ ਮੈਨੂੰ ਮਾਫ਼ ਕਰਨਾ ਪਿਆ ਰਿਹਾ, ਫਿਰ ਤੇ ਮੇਰੇ ਵਰਗਾ ਸੁਣਾ ਗਿਆ ਸਤਸੰਗ ਦਾ ਅਰਥ ਆ, ਤੁਸੀਂ ਮੇਰੇ ਕੋਲ ਬਹਿ ਗਏ, ਜੇ ਕੋਈ ਹੋਰ ਆ ਗਿਆ ਉਹਨੇ ਤਾਂ ਇੱਥੇ ਮੇਰੇ ਕੋਲ ਬਹਿ ਜਾਓ, ਇਹ ਸਤਸੰਗ ਆ ਜਿਹੜਾ ਇੱਥੇ ਰੋਡ ਦੇ ਉੱਤੇ ਪਰਲੇ ਪਾਸੇ ਲਾਉਂਦੇ ਨੇ ਸਰਸੇ ਵਾਲੇ ਐਤਵਾਰ ਨੂੰ, ਉਹਨੂੰ ਕੀ ਕਹਿੰਦੇ ਭਲਾ? ਉਹ ਵੀ ਸਤਸੰਗ ਹੀ ਹੈ, ਉਹ ਵੀ ਸਤਸੰਗ, ਜਿਹੜਾ ਭਲਿਆਰੇ ਵਾਲਾ ਕਰਦਾ ਹਫ਼ਤੇ ਬਾਅਦ ਉਹ ਵੀ ਸਤਸੰਗ ਹੀ। ਲੈ ਦੱਸ, ਇਹਨੂੰ ਕਹਿੰਦੇ ਆ ਸਵਾਲ ਖੜੇ ਹੋਣੇ, ਇਹਨੂੰ ਕਹਿੰਦੇ ਆ ਦਿਮਾਗ ਚੱਲਣਾ, ਇਹਨੂੰ ਕਹਿੰਦੇ ਆ ਸੋਚਣਾ।
ਮੈਂ ਤੁਹਾਨੂੰ ਕੱਲ ਕਹਿੰਦਾ ਸੀ ਵੀ ਮੈਨੂੰ ਏਦਾਂ ਦੇ ਸਰੋਤੇ ਨਹੀਂ ਚਾਹੀਦੇ ਜਿਹੜੇ ਨੀਵੀਂ ਜੀ ਪਾ ਕੇ ਅੱਖਾਂ ਬੰਦ ਕਰਕੇ ਤੁਸੀਂ ਬੈਠੇ ਰਹੋ, ਵਾਜੇ ਕੰਨੀ ਮੈਂ ਦੇਖੀ ਜਾਵਾਂ, ਮੈਂ ਤਾਂ ਬੋਲ ਨਹੀਂ ਸਕਦਾ। ਮੈਨੂੰ ਉਹ ਬੰਦੇ ਚਾਹੀਦੇ ਆ ਜਿਹੜੇ ਅੱਖ ਚੱਕ ਪਾ ਕੇ ਗੱਲ ਕਰਨ, ਜਿਹੜੇ ਸਮਝਣ, ਜਿਹੜੇ ਰਿਸਪੌਂਸ ਦੇਣ, ਜਿਨ੍ਹਾਂ ਦੇ ਪੱਲੇ ਪਵੇ ਗੱਲ। ਇੱਕ ਨੁਕਤਾ ਲੈ, ਹੁਣ ਆਹ ਇੱਕ ਨੁਕਤਾ ਹੈ, ਹੁਣ ਜਿਹੜੇ ਬੰਦੇ ਸਤਸੰਗ ਨਹੀਂ ਕਰ ਸਕਦੇ, ਮੰਨ ਲਓ ਬਈ ਕਦੇ ਵੀ ਟਾਈਮ ਨਹੀਂ ਲੱਗਦਾ, ਬਿਜੀ ਬਹੁਤ ਜ਼ਿਆਦਾ ਰਹਿੰਦਾ, ਆਪਣੀ ਲਾਈਫ ਵਿੱਚ ਇੰਨਾ ਬਿਜੀ ਹੈ ਵੀ ਕਦੇ ਸਤਸੰਗ ਨਹੀਂ ਕਰ ਸਕਦਾ, ਬਿਜੀ ਹੈ ਬਹੁਤ। ਚਲੋ ਕੀ ਹੋਇਆ, ਕਦੇ ਮਹੀਨੇ ਮੱਸਿਆ ਗੁਰਦੁਆਰੇ ਜਾਂਦਾ, ਮੱਥਾ ਟੇਕ ਲੈਂਦਾ, ਮਹੀਨੇ ਮੱਸਿਆ ਜਾਂਦਾ। ਹੁਣ ਉਹਦੀ ਮਾਂ ਜਾਂਦੀ ਹੈ ਰੋਜ਼ ਸਤਸੰਗ ਵਿੱਚ, ਮਾਂ ਹੈ ਘਰੇ ਵਿਹਲੀ ਤੇ ਮੁੰਡਾ ਕਰਦਾ ਨੌਕਰੀ, ਨੌਕਰੀ ਕਰਦਾ ਮੁੜ ਕੇ ਆ ਕੇ ਮੈਸਾਂ ਦਾ ਕੱਖ ਪੱਠਾ ਕਰਨਾ ਪੈਂਦਾ, ਉਹਦੇ ਦਿਮਾਗ ਦੇ ਉੱਤੇ ਤੇ ਬੋਝ ਪਊ ਕਿ ਨਹੀਂ ਪਊ ਵੀ ਯਾਰ ਮੈਂ ਸਤਸੰਗ ਤੋਂ ਵਾਂਝਾ ਹੀ ਰਹਿ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਪਊ ਕਿ ਨਹੀਂ ਬੋਝ ਪਊ। ਤੇ ਮੇਰੇ ਵਰਗਾ ਬੰਦਾ ਕੀ ਕਹੂ ਸਤਸੰਗ ਕੀ ਹੈ ਭਾਈ, ਆ ਹੈ, ਕਿਉਂਕਿ ਮੇਰੇ ਵਰਗੇ ਨੂੰ ਤੇ ਫਿਰ ਇਹਦਾ ਫਾਇਦਾ ਹੈ। ਪਿਆਰਿਓ, ਕਿਸੇ ਕੰਪਨੀ ਦਾ ਅਗਲੇ ਨੇ ਆਪਣਾ ਸਮਾਨ ਵੇਚਣਾ, ਅਗਲਾ ਕਿਉਂ ਕਹੂਗਾ ਵੀ ਆਹ ਮਾੜਾ ਹੈ, ਅਗਲਾ ਤੇ ਚੰਗਾ ਹੀ ਕਹੂ। ਜਿਹੜੇ ਥਾਂ ਤੇ ਮੈਂ ਆ, ਮੈਂ ਤੇ ਇਹਨੂੰ ਸਹੀ ਕਹੂ, ਮੈਂ ਗਲਤ ਕਿੱਦਾਂ ਕਹਿ ਦੂ, ਮੈਨੂੰ ਤੇ ਲੋੜ ਹੈ ਬੰਦਿਆਂ ਦੀ, ਮੈਂ ਤੇ ਇਹੀ ਕਹੂ ਵੀ ਆਹੀ ਸਤਸੰਗ ਹੈ ਜਿਹਦੇ ਚ ਮੇਰਾ ਫਾਇਦਾ ਹੈ। ਵੇਖੋ ਨਾ ਪਿਆਰਿਓ, ਸਾਡੇ ਬਾਬੇ ਇੱਥੇ ਸਟੇਜਾਂ ਤੇ ਬਹਿ ਕੇ, ਮੈਂ ਕਹਿੰਦਾ ਸਹਿਜ ਪਾਠ ਆਪ ਕਰੋ, ਹਰੇਕ ਬੰਦਾ ਆਪੋ ਆਪਣੇ ਸਹਿਜ ਪਾਠ ਰੱਖੋ, ਘਰ ਵਾਲੇ ਦਾ ਅੱਡ ਸਹਿਜ ਪਾਠ ਚੱਲੇ, ਘਰ ਵਾਲੀ ਦਾ ਅੱਡ ਚੱਲੇ, ਮੈਂ ਤੇ ਐਂ ਕਹਿੰਦਾ। ਘਰ ਦੇ ਜੇ ਚਾਰ ਜੀ ਹੈ, ਮੁੰਡਾ ਵੀ ਸਹਿਜ ਪਾਠ ਰੱਖੋ, ਲੜਕੀ ਵੀ ਰੱਖੋ, ਚਾਰੇ ਦੇ ਚਾਰੇ ਸਹਿਜ ਪਾਠ ਕਰਿਆ ਕਰੋ, ਬਾਣੀ ਪੜਿਆ ਕਰੋ, ਆਪਣੇ ਸਹਿਜ ਪਾਠ ਆਪ ਕਰੋ, ਸਾਲ ਬਾਅਦ ਚਾਰ ਪਾਠਾਂ ਦੇ ਭੋਗ ਪਾ ਦਿਆ ਕਰੋ, ਬਣਦੀ ਹੈ ਗੱਲ। ਹੁਣ ਮੇਰੇ ਵਰਗਾ ਬਾਬਾ ਸਟੇਜ ਤੇ ਕਹਿੰਦਾ ਭਾਈ ਖੰਡ ਪਾਠ ਕਰਾਇਆ ਕਰੋ, ਲੜੀਆਂ ਚਲਾਣੀਆਂ ਕੋਈ ਮਾੜੀ ਗੱਲ ਨਹੀਂ ਹੁੰਦੀ, ਪਾਠ ਤੇ ਕਰਾਉਣੇ ਹੀ ਨੇ, ਪਾਠਾਂ ਦੇ ਵਿਰੁੱਧ ਬੋਲਦੇ ਨੇ, ਕਹਿੰਦੇ ਪਾਠ ਨਾ ਕਰਾਓ, 5500 ਜਮ੍ਹਾਂ ਨਾ ਕਰਾਓ, 11000 ਜਮ੍ਹਾਂ ਨਾ ਕਰਾਓ, ਇਹ ਗਲਤ ਹੈ, ਪਾਠ ਤੇ ਜ਼ਰੂਰ ਕਰਾਉਣੇ ਨੇ। ਆਪਾਂ ਕਹਾਂਗੇ ਵੀ ਤੂੰ ਤੇ ਕਹੇਂਗੇ ਜਦੋਂ ਤੈਨੂੰ 5500 ਮਿਲਦਾ ਹੈ, ਆਖੋ ਸਤਨਾਮ
ਸ੍ਰੀ ਵਾਹ,
ਤੇਰਾ ਤੇ ਧੰਦਾ ਹੈ, ਤੂੰ ਤੇ ਕਹੇਂਗਾ, ਤੂੰ ਗਲਤ ਕਿੱਦਾਂ ਕਹਿ ਦੇਗਾ, ਤੂੰ ਤੇ ਸਹੀ ਕਹੇਂਗਾ। ਹਰੇਕ ਨੂੰ ਇਹੀ ਕਹੇਗਾ ਵੀ ਪਾਠ ਕਰਾਉਣਾ ਚਾਹੀਦਾ, ਜ਼ਰੂਰੀ ਹੈ, ਸੁਣੋ ਭਾਵੇਂ ਨਾ ਸੁਣੋ ਪਰ ਪਾਠ ਕਰਾਓ। ਪਰਿਵਾਰ ਕੌਰ ਜੀ ਵਾਲੇ ਬੈਠਾ ਹੈ ਤੇ ਪਾਠ ਅਨੰਦਪੁਰ ਸਾਹਿਬ ਚੱਲਦਾ, ਪਰਿਵਾਰ ਤੇ ਕੌਰ ਜੀ ਵਾਲੇ ਬੈਠਾ ਹੈ, ਪਾਠ ਚੱਲਦਾ ਅਨੰਦਪੁਰ ਸਾਹਿਬ, ਪਰਿਵਾਰ ਬੈਠਾ ਇੱਥੇ ਤੇ ਪਾਠ ਚੱਲਦਾ ਅੰਮ੍ਰਿਤਸਰ ਸਾਹਿਬ, ਪਰਿਵਾਰ ਬੈਠਾ ਇੱਥੇ ਤੇ ਖੰਡ ਪਾਠ ਚੱਲਦਾ ਦਮਦਮਾ ਸਾਹਿਬ। ਭੋਗ ਦੇ ਉੱਤੇ ਰੁਮਾਲਾ ਲੈ ਕੇ ਪਹੁੰਚ ਗਿਆ, ਕਹਿੰਦੇ ਪਾਠ ਹੋ ਗਿਆ, ਪਾਠ ਕੀਤਾ ਕਰਾਇਆ ਸਾਨੂੰ ਮਿਲਜੂ। ਤੇ ਮੈਂ ਕਿੰਨੀ ਵਾਰੀ ਇਹ ਦੀਵਾਨ ਚ ਗੱਲ ਚ ਕਰ ਚੁੱਕਿਆ, ਜਵਾਬ ਦਿਓ ਪਿਆਰਿਓ, ਮੈਨੂੰ ਸੱਦ ਲਓ ਘਰੇ, 40 ਬੰਦਿਆਂ ਨੂੰ ਰੋਟੀ ਖਵਾ ਦਿਓ, ਰੋਟੀ ਖਵਾ ਕੇ ਅਸੀਂ ਜਾਂਦੇ ਕਹਿ ਜਾਂਗੇ ਤੂੰ ਰੋਟੀ ਨਾ ਖਾਈ, ਤੇ ਮੇਰੇ ਕਹਿਣ ਦੇ ਉੱਤੇ ਮੈਂ ਕਹਿ ਜੂ ਅਰਦਾਸ ਕਰਤੀ ਭਾਈ ਸਾਰੇ ਟੱਬਰ ਦਾ ਰੱਜ ਹੋ ਜੇ, ਰੋਟੀ ਤੂੰ ਖਾਧੀ ਨੀ, ਖਾਧੀ ਅਸੀਂ ਇਹ ਤੈਂ ਨੀ ਖਾਧੀ, ਤੈਂ ਰੋਟੀ ਖਾਧੀ ਨੀ, ਦੱਸੋ ਫਿਰ ਮੈਂ ਅਰਦਾਸ ਕਰਦਾ ਤੇ ਤੇਰੇ ਰੋਟੀ ਖਾਣ ਬਿਨਾਂ ਤੇਰਾ ਰੱਜ ਹੋਜੂ। ਬੋਲੋ ਪਿਆਰਿਓ, ਰੱਜ ਨਹੀਂ ਨਾ ਹੋਣਾ। ਅੱਛਾ ਜੇ ਮੈਨੂੰ 5000 ਨਾਲ ਦੇ ਦਿਓ ਫਿਰ ਤੇਰਾ ਰੱਜ ਹੋਜੂ, 5100 ਰੋਟੀ ਦੇ ਨਾਲ ਐਕਸਟਰਾ ਦੇ ਦਿਓ, ਰੋਟੀ ਵੀ ਮੈਨੂੰ ਖਾਧੀ ਮੈਂ ਖਾਧੀ ਹੈ, 5100 ਵੀ ਮੈਂ ਲਿਆ ਹੈ, ਨਾ ਤੈਂ ਪ੍ਰਸ਼ਾਦਾ ਛਕਿਆ ਤੇ ਮੈਂ ਅਰਦਾਸ ਕਰ ਜਾ ਵੀ ਇਹਨੇ ਤੇ 5100 ਨਾਲ ਦਿੱਤਾ, ਰੋਟੀ ਖਾਣ ਦਾ ਵੀ ਦਿੱਤਾ, ਪਹਿਲਾਂ ਤੇ ਖਵਾਈ ਹੈ ਫਿਰ ਖਾਣ ਦੇ ਪੈਸੇ ਵੀ ਦਿੱਤੇ ਨੇ, ਦੰਦ ਘਸਾਈ। ਮੈਨੂੰ ਜਵਾਬ ਦਿਓ, ਫੇਰ ਉਹਦਾ ਫਾਇਦਾ ਹੋਜੂ, ਤੇਰੀ ਭੁੱਖ ਮਰਜੂ। ਅੱਛਾ ਜਦੋਂ ਖੰਡ ਪਾਠ ਕਰਾਉਂਦੇ ਹਾਂ ਫਿਰ ਉਦੋਂ ਅਸੀਂ ਕੀ ਕਹਿੰਦੇ ਹਾਂ ਵੀ ਪਾਠ ਤੇ ਤੈਂ ਕਰਿਆ ਨੀ, ਪਾਠ ਦੇ ਪਾਠੀਆਂ ਨੇ ਕਰਿਆ, ਤੈਨੂੰ ਕਿਵੇਂ ਲੱਗਜੂ, ਤੇਰਾ ਰੱਜ ਕਿਵੇਂ ਹੋਜੂ, ਪਾਠ ਦੇ ਪਾਠੀਆਂ ਨੇ ਕਰਿਆ। ਤੇ ਸਾਡੇ ਬੰਦੇ ਜਵਾਬ ਕੀ ਦਿੰਦੇ ਨੇ, 5100 ਤੇ ਮੈਂ ਦਿੱਤਾ ਹੈ, ਆਖੋ ਸਤਨਾਮ
ਸ੍ਰੀ ਵਾਹ।
ਲੈ ਦੱਸ, ਜੇ ਰੋਟੀ ਦੇ ਨਾਲ 5100 ਦੇ ਕੇ ਤੇਰਾ ਰੱਜ ਨਹੀਂ ਹੁੰਦਾ ਤੇ ਪਾਠ ਦੇ ਨਾਲ 5100 ਦੇ ਕੇ ਪਾਠ ਤੈਨੂੰ ਕਿਵੇਂ ਲੱਗਜੂ। ਤੇ ਜਿਹਨੇ 5100 ਲੈਣਾ ਹੈ, 5100 ਲੈਣਾ ਹੈ, 11000 ਲੈਣਾ ਹੈ, ਉਹ ਤੇ ਐਂ ਕਹੂ ਵੀ ਕਰਾਓ ਵੀ ਕਰਾਓ, ਕਰਾਓ ਵੀ ਕਰਾਓ, ਕਿਉਂਕਿ ਅਗਲੇ ਦਾ ਕੰਮ ਹੈ, ਅਗਲੇ ਦਾ ਧੰਦਾ ਹੈ, ਅਗਲੇ ਦਾ ਬਿਜ਼ਨਸ ਹੈ, ਅਗਲਾ ਆਪਣੇ ਬਿਜ਼ਨਸ ਦੇ ਵਿਰੁੱਧ ਕਿਉਂ ਬੋਲੂ, ਅਗਲਾ ਆਪਣੇ ਧੰਦੇ ਦੇ ਵਿਰੁੱਧ ਕਿਉਂ ਬੋਲੂ। ਸਮਝ ਆਉਂਗੀ, ਆ ਗਈ ਪਿਆ, ਆ ਗਈ ਦਿਮਾਗ 'ਚ ਗੱਲ। ਹੁਣ ਅੱਗੇ ਸੁਣੋ, ਆਪਾਂ ਅਰਥ ਕਰਨੇ ਆ ਸਤਸੰਗਤ ਦੇ, ਇੱਕ ਨੁਕਤਾ ਸਮਝੋ ਧਿਆਨ ਨਾਲ। ਇਸੇ ਤਰ੍ਹਾਂ ਜਿਹੜਾ ਬੰਦਾ ਜਿਹੜੇ ਫੀਲਡ 'ਚ ਹੁੰਦਾ ਹੈ, ਅਗਲਾ ਆਪਣੇ ਹੱਕ ਦੀ ਗੱਲ ਕਰੇ, ਆਪਣੇ ਆਪ ਨੂੰ ਖਾਸ ਬਣੂ, ਦੂਜੇ ਨੂੰ ਆਮ ਬਣਾਊ, ਆਪਣੇ ਆਪ ਨੂੰ ਖਾਸ ਬਣੂ, ਦੂਜੇ ਨੂੰ ਬਣਾਊ ਆਮ, ਆਪਣੇ ਆਪ ਨੂੰ ਕੋ ਮੇਰੇ ਵਰਗਾ ਕੋਈ ਨਹੀਂ, ਦੂਜੇ ਨੂੰ ਕੋਈ ਐਵੇਂ ਹੀ ਹੈ। ਅਗਲੇ ਦਾ ਤੇ ਕੰਮ ਹੈ, ਅਗਲਾ ਪ੍ਰਮੋਟ ਆਪਦੀ ਗੱਲ ਨੂੰ ਕਰੂ। ਧਿਆਨ ਨਾਲ ਸੁਣਿਓ ਮੇਰੀਓ ਭੈਣੋ, ਸੁਣਿਓ ਧਿਆਨ ਨਾਲ, ਸੁਣਿਓ ਵੀਰੋ ਧਿਆਨ ਨਾਲ ਸੁਣਿਓ। ਮੇਰੇ ਘਰ ਵਾਲੀ ਦਸਤਾਰ ਬੰਨਦੀ ਹੈ, ਮੰਨ ਲਓ ਸਿਰ ਤੇ ਬੰਨਦੀ ਹੈ ਪੱਗ, ਸਮਝਦੇ ਹੋ? ਆ ਪਿੱਛੇ ਆਵਾਜ਼ ਆਉਂਦੀ ਹੈ, ਜਰਾ ਧਿਆਨ ਰੱਖਿਓ ਪਹਿਰੇਦਾਰ, ਜਿਹੜੇ ਇੱਕ ਦੋ ਜਣੇ ਨਾ ਪਿੱਛੇ ਜਿਹੜੇ ਵੀਰ ਬੋਲਣ ਵਾਲੇ ਹੈ, ਹੋ ਸਕਦਾ ਪਹਿਰੇ ਵਾਲੇ ਹੋਣ ਜਾਂ ਸਿਕਿਉਰਿਟੀ ਵਾਲੇ ਹੋਣ, ਇੱਧਰੋਂ ਹੀ ਇੱਕ ਜਣਾ ਆ ਪਿੱਛੋਂ ਹੀ ਪੰਜਾਬ, ਇੱਧਰ ਇੱਧਰ ਪੰਜਾਬ ਪਿੱਛੇ ਮਾੜਾ ਜਿਹਾ ਇੱਕ ਵਾਰ ਜਾਇਆ, ਇੱਧਰ ਸੁਣਿਓ ਪਿਆਰਿਓ, ਇੱਧਰ ਧਿਆਨ ਰੱਖਿਓ, ਹਾਜ਼ਰ ਰਹੋ। ਮੇਰੇ ਘਰ ਵਾਲੀ ਬੰਨਦੀ ਹੈ ਦਸਤਾਰ, ਪੱਗ ਬੰਨਦੀ, ਮੰਨ ਲਓ ਇੱਥੇ ਮੈਂ ਮਿਲ ਰਿਹਾ ਹੋਵਾਂ, ਉਹ ਮੇਰੇ ਕੋਲ ਆ ਕੇ ਬਹਿ ਜੇ, ਮੇਰੀ ਘਰ ਵਾਲੀ ਵੀ ਪੱਗ ਬੰਨੇ, ਮੇਰੀ ਲੜਕੀ ਵੀ ਬੰਨੇ ਦਸਤਾਰ, ਤੇ ਦੱਸਿਓ ਭਲਾ 25-30 ਬੀਬੀਆਂ ਬੈਠੀਆਂ ਹੋਣ ਜਿਨ੍ਹਾਂ ਦੇ ਸਿਰ ਤੇ ਦਸਤਾਰ ਨਾ ਹੋਵੇ, ਮੇਰੇ ਘਰ ਵਾਲੀ ਦੇ ਵੀ ਹੋਵੇ, ਮੇਰੇ ਧੀ ਦੇ ਵੀ ਹੋਵੇ ਪੱਗ ਬੰਨੀ, ਮੈਂ ਪ੍ਰਮੋਟ ਕਿਹਨੂੰ ਕਰੂ? ਗੱਲਾਂ ਗੱਲਾਂ ਚ ਮੈਂ ਕੀ ਕਹੂੰ ਵੀ ਅਸਲ ਸਿੱਖੀ ਤੇ ਹੈ ਹੀ ਪੱਗ ਵਾਲੀ, ਦੂਜੀ ਤੇ ਸਿੱਖੀ ਹੋਈ ਨੀ ਹੁੰਦੀ, ਆਖੋ ਸਤਨਾ। ਮੈਂ ਭਲਾ ਮੈਂ ਹਮਾਇਤ ਕਿਹਦੀ ਕਰੂੰ ਦਸਤਾਰ ਦੀ, ਕਿਉਂਕਿ ਮੇਰੇ ਘਰ ਵਾਲੀ ਬੰਨਦੀ ਹੈ, ਮੇਰੀ ਬੇਟੀ ਬੰਨਦੀ ਹੈ, ਤੇ ਮੈਂ ਤੇ ਕਹਿਣਾ ਹੀ ਹੈ ਵੀ ਇਹੀ ਖਾਸ ਹੈ ਜੀ, ਬਾਕੀ ਤੇ ਸਿੱਖੀ ਅਸਲੀ ਹੈ ਹੀ ਨੀ, ਬਾਕੀ ਤੇ ਐਵੇਂ ਹੀ ਨੇ ਜਿਹੜੇ ਪੱਗਾਂ ਨੀ ਬੰਨਦੀਆਂ, ਤੁਸੀਂ ਬੀਬੀਆਂ ਕੋਈ, ਤੁਹਾਡੀ ਕੋਈ ਸਿੱਖੀ ਹੈ? ਜੇ ਦਸਤਾਰ ਨਹੀਂ ਤੇ ਸਿੱਖੀ ਨੀ, ਸਮਝਿਓ ਭੈਣੋ, ਧਿਆਨ ਨਾਲ ਸਮਝੋ। ਮੈਂ ਭਲਾ ਕਿਹਦੇ ਹੱਕ ਚ ਬੋਲੂ? ਦੱਸੋ ਦਸਤਾਰ ਦੇ ਹੱਕ ਚ ਬੋਲੂ, ਕਿਉਂਕਿ ਮੇਰੇ ਤੇ ਘਰ ਵਾਲੀ ਬੰਨਦੀ ਹੈ, ਬੇਟੀ ਵੀ ਬੰਨਦੀ ਹੈ, ਮੈਨੂੰ ਫਾਇਦਾ ਕਿਸ ਗੱਲ ਚ ਹੈ? ਪੱਗ ਦੇ ਹੱਕ ਚ ਬੋਲਣਾ, ਤੇ ਬਾਕੀ ਬੀਬੀਆਂ ਵਿਚਾਰੀਆਂ ਉੱਠ ਕੇ ਤੁਰ ਤੇ ਜਾਣਗੀਆਂ, ਜਦੋਂ ਮੇਰੇ ਕੋਲ ਬਹਿ ਕੇ ਘੰਟਾ ਸੁਣਨਗੀਆਂ ਵੀ ਗੁਰੂ ਸਾਹਿਬ ਨੇ ਦਸਤਾਰ ਵੀ ਦਿੱਤੀ ਹੈ, ਗੁਰੂ ਸਾਹਿਬ ਨੇ ਕਿਰਪਾਨ ਵੀ ਦਿੱਤੀ ਹੈ, ਗੁਰੂ ਸਾਹਿਬ ਨੇ ਪੰਜ ਕਕਾਰ ਦਿੱਤੇ ਹੈ, ਪੱਗ ਵੀ ਦਿੱਤੀ ਹੈ ਬੀਬੀ ਨੂੰ, ਉਹ ਕਾਹਦੀ ਸਿੱਖ ਹੈ ਜਿਹੜੀ ਦਸਤਾਰ ਨਹੀਂ ਬੰਨਦੀ? ਹੁਣ ਮੇਰੇ ਘਰ ਵਾਲੀ ਤੇ ਮੇਰੀ ਬੇਟੀ ਉਹ ਤੇ ਐ ਉੱਚੀਆਂ ਕਰਦੀਆਂ, ਤੇ ਜਿਹੜੀਆਂ ਬੀਬੀਆਂ ਮੇਰੇ ਕੋਲ ਬਾਕੀ 15-20-50 ਬਹਿ ਕੇ ਸੁਣਦੀਆਂ ਸੀ, ਉਹ ਤੇ ਐਂ ਬੋਝ ਲੈ ਕੇ ਜਾਣਗੀਆਂ, ਹਾਏ ਮੈਂ ਮਰ ਜਾ, ਘਰ ਵਾਲੇ ਨੇ ਮੰਨਣਾ ਨੀ, ਮੈਂ ਪੱਗ ਬੰਨਣੀ ਨੀ, ਮੈਂ ਸਿੱਖ ਬਣਨਾ ਨੀ, ਆਖੋ ਸਤਨਾਮ। ਸੋਚੂ ਕਿ ਨਹੀਂ ਸੋਚੂ? ਬੋਲੋ, ਫਾਇਦਾ ਕਿਹਦਾ? ਮੇਰਾ। ਮੈਂ ਖਾਸ ਬਣਨ ਮਾਰੇ ਨੇ ਸਾਰਿਆਂ ਨੂੰ ਆਮ ਜੇ ਬਣਾ ਕੇ ਰੱਖਦਾ, ਬਾਕੀ ਐਵੇਂ ਹੀ ਹੈ, ਮੇਰਾ ਪਰਿਵਾਰ ਖਾਸ ਹੈ, ਮੇਰਾ ਪਰਿਵਾਰ ਖਾਸ, ਸਮਝ ਕੇ ਗੱਲ ਧਿਆਨ ਨਾਲ ਸੁਣੇ। ਜਿਹੜੀ ਕੋਈ ਭੈਣ ਦਸਤਾਰ ਬੰਨਣਾ ਚਾਹਵੇ, ਜੀ ਸਦਕੇ ਬੰਨੇ, ਆਪਣਾ ਸ਼ੌਂਕ ਰੱਖੇ, ਜਿਹਦਾ ਜੀ ਕਰਦਾ ਬੰਨ ਲੈ, ਜਿਹਦਾ ਜੀ ਕਰਦਾ ਹੈ ਉਹ ਬੰਨ ਲਵੇ, ਉੱਪਰ ਦਸਤਾਰ ਬੰਨ ਲਵੇ, ਚੰਗੀ ਗੱਲ ਹੈ, ਬੰਨੇ। ਉਦਾਂ ਜੇ ਨਹੀਂ ਵੀ ਬੰਨਦੀ, ਵੇਖਿਆ ਤੇ ਜਾਣਾ ਭਾਈ ਤੇਰਾ ਜੀਵਨ ਕਿੱਦਾਂ ਦਾ, ਤੇਰਾ ਲਾਈਫ ਸਟਾਈਲ ਕਿੱਦਾਂ ਦਾ, ਰਹਿਣ ਸਹਿਣ ਕਿੱਦਾਂ ਦਾ ਹੈ, ਕਿਸੇ ਨਾਲ ਧੋਖਾ ਧੜੀ ਤੇ ਨਹੀਂ ਕਰਦੀ ਮੇਰੀ ਇਹ ਭੈਣੇ, ਕਿਤੇ ਕੋਈ ਬੇਈਮਾਨੀ ਤੇ ਨਹੀਂ ਕਰਦੀ, ਮੁੰਡਾ ਸਿਰੇ ਦਾ ਅਮਲੀ ਸੀ, ਮੁੰਡੇ ਦਾ ਰਿਸ਼ਤਾ ਇਹ ਕਹਿ ਕੇ ਕਰਿਆ ਵੀ ਇਹਨੇ ਤੇ ਸ਼ਰਾਬ ਨੂੰ ਕਦੇ ਹੱਥ ਨਹੀਂ ਲਾਇਆ, ਤੇ ਬੰਨੀ ਫਿਰਦੀ ਹੈ ਦਸਤਾਰ, ਉਹਦੇ ਏਡਾ ਝੂਠ ਬੋਲਦਾ, ਫਿਰ ਕਹਾਂਗੇ ਵੇਖਿਆ ਜੀਵਨ ਜਾਣਾ ਹੈ ਦਸਤਾਰ ਨਹੀਂ, ਵੇਖਿਆ ਲਾਈਫ ਸਟਾਈਲ ਜਾਣਾ ਹੈ ਦਸਤਾਰ ਨਹੀਂ। ਹੁਣ ਇੱਕ ਗੱਲ ਹੋਰ ਸੁਣੋ ਸਿੰਘੋ, ਅਸੀਂ ਗਾਤਰੇ ਉੱਪਰ ਦੀ ਪਾਉਂਦੇ ਹਾਂ ਕਿ ਨਹੀਂ, ਬੋਲੋ, ਸਾਡਾ ਚੋਲਾ ਫੱਬਦਾ ਹੀ ਨਹੀਂ ਪੱਗ ਦਸਤਾਰ ਇਹਦੇ ਬਿਨਾਂ, ਤੇ ਮੈਂ ਪ੍ਰਮੋਟ ਕੀ ਕਰੂੰ? ਸ੍ਰੀ ਸਾਹਿਬ ਜਿਹਨੇ ਉੱਪਰ ਦੀ ਨਹੀਂ ਪਾਈ ਉਹ ਕਾਹਦਾ ਸਿੱਖ ਹੈ? ਆਖੋ ਸਤਨਾਮ। ਮੇਰੇ ਹੱਕ ਚ ਜਾਂਦੀ ਹੈ, ਅਸੀਂ ਪਾਉਂਦੇ ਹਾਂ ਸਾਰੇ, ਸਾਡਾ ਤੇ ਕੰਮ ਹੈ, ਸਾਡੀ ਵਰਦੀ ਦੇ ਵਿੱਚ ਆਉਂਦੀ ਹੈ, ਜਿਵੇਂ ਪੁਲਿਸ ਵਾਲਿਆਂ ਦੀ ਲਾਲ 50 ਉਹਨਾਂ ਦੀ ਵਰਦੀ ਚ ਆਉਂਦੀ ਹੈ, ਤੇ ਸਾਡੇ ਚੋਲੇ ਦੇ ਨਾਲ ਉੱਪਰ ਦੀ ਹੁੰਦੀ ਹੋਈ ਹੈ, ਪਰ ਜਿਹੜੇ ਪੈਂਟ ਕੋਟ ਪਾਉਣ ਵਾਲੇ ਨੇ ਕਈਆਂ ਦੀ ਮਜਬੂਰੀ ਅਗਲੇ ਥੱਲਿਓਂ ਦੀ ਪਾ ਲੈਂਦੇ ਨੇ, ਛੋਟੀ ਪਾ ਲੈਂਦੇ ਨੇ, ਪਰ ਸਾਡੇ ਵਰਗੇ ਬੰਦੇ ਕੀ ਕਹਿੰਦੇ ਨੇ? ਉਹ ਤੇ ਸਿੱਖ ਹੀ ਨਹੀਂ, ਆਪਣੇ ਆਪ ਨੂੰ ਖਾਸ ਤੇ ਬਾਕੀ ਸਾਰੇ ਆਮ, ਐਵੇਂ ਬਣਾਤੇ ਨਾ ਸਾਰੇ। ਅੱਗੇ ਸੁਣ ਲਓ, ਹੋਰ ਸੁਣ ਲਓ, ਸਤਸੰਗ ਤੇ ਆਉਂਦੇ ਹਾਂ ਆਪਾਂ। ਹੁਣ ਮੈਂ ਪਾਇਆ ਚੋਲਾ ਬਾਣਾ, ਇਹਨੂੰ ਕਹਿੰਦੇ ਆ ਬਾਣਾ, ਗੁਰੂ ਦਾ ਬਾਣਾ ਜੀ, ਬਖਸ਼ਿਆ ਬਾਣਾ ਜੀ, ਚੋਲਾ ਜੀ, ਇਹ ਐਵੇਂ ਨਹੀਂ ਮਿਲਦਾ, ਇਹ ਦਾਤਾਂ ਐਵੇਂ ਨਹੀਂ ਮਿਲਦੀਆਂ, ਹੈ ਜੀ। ਹੁਣ ਮੈਂ ਪਾਇਆ ਚੋਲਾ, ਮੈਨੂੰ 25 ਸਾਲ ਹੋ ਗਏ ਪਾਉਂਦੇ ਨੂੰ, 25 ਸਾਲ ਹੋ ਗਏ ਜਿੱਦੇ ਦਾ ਮੈਂ ਪਾਇਆ, ਮੈਂ ਲਾਇਆ ਨਹੀਂ ਆਪਣੀ ਜ਼ਿੰਦਗੀ 'ਚ, ਚੋਲਾ ਹੀ ਪਾ ਕੇ ਰੱਖਿਆ, ਕਦੇ ਪੈਂਟ ਸ਼ਰਟ ਨਹੀਂ ਪਾਈ, ਮੇਰਾ ਖਿਆਲ ਕੁੜਤਾ ਪਜਾਮਾ ਵੀ ਕਦੀ ਨਹੀਂ ਪਾਇਆ, ਚੋਲਾ ਹੀ ਪਾਇਆ। ਅੱਛਾ, ਤੁਹਾਡੇ 'ਚ ਕਿੰਨੇ ਕੁ ਬੰਦੇ ਚੋਲਾ ਪਾਉਂਦੇ ਨੇ? ਨਹੀਂ ਪਾਉਂਦੇ। ਤੇ ਚੋਲਿਆਂ ਵਾਲੇ ਪ੍ਰਮੋਟ ਕਿਹਨੂੰ ਕਰਨਗੇ? ਚੋਲੇ ਉਹ ਤੇ ਕਹਿਣਗੇ ਭਾਈ ਬਾਣਾ ਤੇ ਝਾੜੀਆਂ ਤੇ ਪਿਆ ਹੋਵੇ ਤਾਂ ਵੀ ਮੱਥਾ ਟੇਕ ਦਿਆ ਕਰੋ। ਇਹ ਕਿਹਦੇ ਤੋਂ ਸੁਣੀ ਹੈ ਭਲਾ ਗੱਲ? ਕਿਹਦੇ ਤੋਂ ਸੁਣੀ ਹੈ? ਬਾਣੇ ਵਾਲਿਆਂ ਤੋਂ ਸੁਣੀ ਹੈ। ਅਗਲੇ ਦੇ ਹੱਕ 'ਚ ਜਾਂਦੀ ਹੈ, ਅਗਲਾ ਕਵੇ ਕਿਉਂ ਨਾ, ਝਾੜੀ ਤੇ ਵੀ ਬਾਣਾ ਪਵਾ ਕਹੂਗਾ ਅਗਲਾ, ਅਗਲੇ ਦੇ ਹੱਕ 'ਚ ਭੁਗਤਦੀ ਹੈ ਗੱਲ, ਅਗਲੇ ਦੇ ਮਤਲਬ ਦੀ ਗੱਲ ਹੈ, ਇਹ ਕਹਿਣਾ ਹੀ ਕਹਿਣਾ ਅਗਲੇ ਨੇ ਵੀ ਇਹ ਤੇ ਭਾਈ ਦੇ ਝਾੜੀ ਤੇ ਵੀ ਪਿਆ ਹੋਵੇ ਨਾ ਬਾਣਾ, ਇਹ ਐਵੇਂ ਨਹੀਂ ਮਿਲਦਾ, ਇਹ ਤੇ ਪਤਾ ਨਹੀਂ ਕਿੱਡੇ ਕੁ ਕਰਮ ਹੋਣ ਤਾਂ ਜਾ ਕੇ ਚੋਲੇ ਦੀ ਦਾਤ ਮਿਲਦੀ ਹੈ, ਇਹ ਐਵੇਂ ਨਹੀਂ ਮਿਲਦੀ ਭਾਈ। ਸਾਡੀ ਸਾਡੀ ਇਹ ਯੂਨੀਫਾਰਮ ਹੈ, ਸਾਡੀ ਤੇ ਸਾਨੂੰ ਤੇ ਪਾਣਾ ਪਵੇਗਾ, ਕਿਉਂਕਿ ਅਸੀਂ ਪ੍ਰਚਾਰਕ ਹਾਂ, ਸਟੇਜਾਂ ਤੇ ਬੈਠਦੇ ਹਾਂ, ਖਾਕੀ ਵਰਦੀ, ਜੇ ਵਰਦੀ ਵਾਲਾ ਬਿਨਾਂ ਖਾਕੀ ਵਰਦੀ ਤੋਂ ਆਵੇ ਫਿਰ ਉਹਦੀ ਕਿੰਨੀ ਕੁ ਕਦਰ ਹੈ? ਪੁਲਿਸ ਵਾਲਾ ਨਾ ਵਰਦੀ ਪਾ ਕੇ ਖੜਾ ਹੋਵੇ, ਵਰਦੀ ਪਾ ਕੇ ਖੜਾ ਹੋਵੇ ਫਿਰ ਬਈ, ਜਦੋਂ ਛੜਕ ਤੋਂ ਲੰਘ ਛੜਕ ਤੇ ਖੜਾ ਹੋਵੇ ਵਰਦੀ ਵਾਲਾ ਫਿਰ ਵੇਖਿਓ ਆਪੇ ਹੀ ਬ੍ਰੇਕ ਲੱਗ ਜੂ, ਤੇ ਜੇ ਵਰਦੀ ਨਾ ਪਾਈ ਹੋਵੇ ਫਿਰ। ਇਹ ਵਰਦੀ ਹੈ, ਇਹ ਯੂਨੀਫਾਰਮ ਹੈ, ਸਾਡੀ ਲੋੜ ਹੈ, ਅਸੀਂ ਪਾਇਆ ਹੈ, ਤੈਂ ਪੈਂਟ ਸ਼ਰਟ ਪਾਈ ਹੈ, ਮੈਂ ਚੋਲਾ ਪਾਇਆ ਹੈ, ਪਰ ਵੇਖਿਆ ਤੇ ਮੇਰਾ ਤੇਰਾ ਜੀਵਨ ਜਾਣਾ, ਮੇਰਾ ਚੋਲਾ ਥੋੜਾ ਵੇਖਿਆ ਜਾਣਾ ਹੈ। ਮੁੰਡੇ ਦਾ ਰਿਸ਼ਤਾ ਕਰਨ ਵੇਲੇ ਸਿਰੇ ਦਾ ਝੂਠ ਬੋਲਦਾ ਮੈਂ, ਧੋਖਾ ਕਰਦਾ, ਤੇ ਕੱਲਾ ਮੇਰਾ ਚੋਲਾ ਵੇਖੇਗਾ? ਜਿੰਨਾ ਚੋਲਿਆਂ ਵਾਲਿਆਂ ਨੇ ਠੱਗਿਆ ਸਿੱਖ ਕੌਮ ਨੂੰ, ਇੰਨੀ ਠੱਗੀ ਕਿਸੇ ਹੋਰ ਨੇ ਮਾਰੀ ਹੈ? ਉੱਪਰ ਦੀ ਗਾਤਰੇ ਪਾ ਕੇ ਜਿੰਨਾ ਸਾਡੇ ਵਰਗਿਆਂ ਨੇ ਠੱਗਿਆ ਉਨੀ ਕਿਸੇ ਹੋਰ ਨੇ ਠੱਗਿਆ? ਮੈਂ ਕਹਿੰਦਾ ਜਿਹਦਾ ਜੀ ਕਰੇ ਚੋਲਾ ਪਾਓ, ਜਿਹਦਾ ਜੀ ਕਰੇ ਉੱਪਰ ਦੀ ਗਾਤਰਾ ਪਾਓ, ਪਰ ਇਹਦਾ ਮਤਲਬ ਇਹ ਨਹੀਂ ਵੀ ਚੋਲੇ ਤੇ ਗਾਤਰਿਆਂ ਵਾਲੇ ਕੁਝ ਖਾਸ ਹੁੰਦੇ ਨੇ, ਖਾਸ ਤੇ ਤੇਰਾ ਜੀਵਨ ਚਾਹੀਦਾ, ਲਾਈਫ ਸਟਾਈਲ ਵੇਖਾਂਗੇ ਉਹ ਕਿੱਦਾਂ ਦਾ ਹੈ, ਪ੍ਰੈਕਟੀਕਲਟੀ ਕਿੱਦਾਂ ਦੀ ਹੈ, ਵਿਹਾਰ ਕਿੱਦਾਂ ਦਾ ਹੈ, ਵੇਖਿਆ ਇਹ ਜਾਣਾ ਹੈ। ਮੇਰੇ ਹੱਕ ਵਿੱਚ ਭੁਗਤਦੀ ਹੈ ਫਿਰ ਮੈਂ ਤੇ ਕਹੂੰਗਾ ਹੀ, ਕੀ ਫਰਕ ਹੈ ਤੇਰੇ ਤੇ ਮੇਰੇ ਵਿੱਚ, ਤੈਂ ਪੈਂਟ ਸ਼ਰਟ ਪਾਈ ਹੈ, ਤੂੰ ਜੀਨ ਪਾਈ ਹੈ, ਮੈਂ ਚੋਲਾ ਪਾਇਆ, ਫਰਕ ਕੀ ਹੈ? ਮੈਨੂੰ ਇਹ ਵਧੀਆ ਲੱਗਦਾ ਤੈਨੂੰ, ਬੋਲੋ ਯਾਰ, ਉਹ ਵਧੀਆ ਲੱਗਦਾ ਮੈਨੂੰ, ਆਹ ਵਧੀਆ ਲੱਗਦਾ, ਬਸ ਗੱਲ ਖਤਮ, ਇਦੂ ਵੱਧ ਨਹੀਂ। ਪੈਂਟ ਸ਼ਰਟ ਦੇ ਵਿੱਚ ਕੌਣ ਹੈ ਗੱਲ ਉਹਦੀ ਕਰੋ, ਜੀਨ ਦੇ ਵਿੱਚ ਕੌਣ ਹੈ ਗੱਲ ਉਹਦੀ ਕਰੋ, ਉਹ ਬੰਦੇ ਦਾ ਕਿਰਦਾਰ ਕਿੱਦਾਂ ਦਾ, ਉਹਦਾ ਵਿਹਾਰ ਕਿੱਦਾਂ ਦਾ, ਉਹਦੀ ਰਹਿਣੀ ਕਿੱਦਾਂ ਦੀ, ਉਹਦੀ ਰਹਿਣੀ ਸਹਿਣੀ ਕਹਿਣੀ ਕਿੱਦਾਂ ਦੀ, ਵੇਖਿਆ ਇਹ ਜਾਣਾ ਚਾਹੀਦਾ ਹੈ, ਨਾ ਕਿ ਕੱਲਾ ਚੂਲਾ, ਨਾ ਕਿ ਕੱਲਾ ਗਾਤਰਾ। ਹੁਣ ਫਾਇਦਾ ਕੀ ਹੈ ਸਾਡੇ ਵਰਗਿਆਂ ਨੇ, ਫਿਰ ਆਹ ਗੱਲਾਂ ਫਲਾਈਆਂ ਕਿੰਨੇ ਹੈ, ਇਹ ਦਿਮਾਗ 'ਚ ਕਿੰਨੇ ਵਾੜੀਆਂ ਹੈ, ਜਿਹੜੇ ਬੰਦਿਆਂ ਨੂੰ ਫਾਇਦਾ ਹੈ, ਭਾਈ ਬਾਣਾ ਤੇ ਝਾੜੀ ਤੇ ਵੀ ਪਿਆ ਹੋਵੇ ਮੱਥਾ ਟੇਕ ਲੈਣਾ, ਬਾਣਾ ਸਾਰਿਆਂ ਨੂੰ ਸੀਸ ਲਵਾਈਏ, ਸਾਧੂ ਹੁੰਦੇ ਰੂਪ ਰੱਬ ਦਾ, ਤੇ ਸਾਧੂ ਕੌਣ ਹੈ ਚੋਲੇ ਵਾਲਾ, ਤੇ ਚਾਹੇ ਵਿੱਚ ਸਿਰੇ ਦਾ ਕਪਟੀ ਤੇ ਪਖੰਡੀ ਵੜਿਆ ਹੋਵੇ, ਉੱਪਰ ਦੀ ਚੋਲਾ ਪਾਇਆ ਹੋਵੇ, ਭਾਈ ਤੁਸੀਂ ਤੇ ਮੱਥਾ ਹੀ ਟੇਕਣਾ ਬਾਣੇ ਵਾਲੇ, ਏਦਾਂ ਹੀ ਕਹਿੰਦੇ ਸਾਡੇ, ਅਗਲੇ ਦੇ ਹੱਕ 'ਚ ਜਾਂਦੀ ਹੈ। ਹੋਰ ਸੁਣ ਲਓ ਅੱਗੇ ਸਤਸੰਗ ਤੇ ਫਿਰ ਆਉਂਦੇ ਹਾਂ। ਮੈਂ ਵਿਆਹ ਨਹੀਂ ਕਰਾਇਆ, ਮੇਰੀ ਉਮਰ ਹੋ ਗਈ 35 ਸਾਲ, ਤੁਹਾਨੂੰ ਪਤਾ ਹੀ ਹੈ 36ਵਾਂ ਚੱਲਦਾ ਨਾ ਮੈਨੂੰ, ਹੁਣ ਸਾਡੇ ਕੀ ਕਹਿਣਗੇ, ਇਹ ਤੇ ਜੀ ਬਿਹੰਗਮ ਹੈ ਜੀ, ਇਹ ਤੇ ਕਦੇ ਇਹੋ ਜਿਹਾ ਭਾਈ ਨਹੀਂ ਵਿਆਹ ਕਰਾਇਆ, ਗੱਲ ਇੰਨੀ ਹੈ। ਪਰ ਸਾਡੇ ਪ੍ਰਮੋਟ ਕਿਸ ਚੀਜ਼ ਨੂੰ ਕੀਤਾ ਜਾਂਦਾ, ਇਹ ਤੇ ਜੀ ਸਾਰੀ ਜ਼ਿੰਦਗੀ ਕਿਸੇ ਬੀਬੀ ਨੂੰ ਇੱਦਾਂ ਹੱਥ ਨਹੀਂ ਲਾਇਆ, ਸਾਰੀ ਜ਼ਿੰਦਗੀ ਕੋਈ ਗਲਤੀ ਨਹੀਂ ਕਰੀ, ਸਾਰੀ ਜ਼ਿੰਦਗੀ ਇਹਨੇ ਤੇ ਐ ਨਹੀਂ ਕਰਿਆ। ਯਾਰ ਮੈਂ ਕਹਿੰਦਾ ਦੁਨੀਆਂ 'ਚ ਹੋਰ ਬੰਦੇ ਇੱਦਾਂ ਦੇ ਹੈ ਨਹੀਂ, ਫਰਕ ਕੀ ਹੈ? ਵੇਖਿਓ ਤੇਰੇ ਘਰ ਤੂੰ ਵਿਆਹਿਆ ਹੋਇਆ, ਮੈਂ 35 ਸਾਲ ਦਾ ਹੋ ਗਿਆ, ਮੈਂ ਨਹੀਂ ਕਰਾਇਆ, ਬਸ ਗੱਲ ਖਤਮ ਹੈ। ਵੇਖਿਆ ਇਹ ਜਾਣਾ ਵੀ ਕਿਸੇ ਦਾ ਘਰ ਤੇ ਨਹੀਂ ਪੱਟਿਆ, ਆਖੋ ਸਤਨਾਮ, ਗ੍ਰਿਸ਼ਤੀ ਹੈ ਚਾਹੇ ਵਿਆਹਿਆ, ਕਿਸੇ ਦੀ ਜ਼ਿੰਦਗੀ ਤੇ ਨਹੀਂ ਬਰਬਾਦ ਕਰੀ, ਕਿਸੇ ਦਾ ਜ਼ਿੰਦਗੀ 'ਚ ਨੁਕਸਾਨ ਤੇ ਨਹੀਂ ਕੀਤਾ, ਤੈ ਕਰਾਇਆ ਮੈਂ ਨਹੀਂ ਕਰਾਇਆ। ਹੁਣ ਸਾਡੇ ਬੰਦੇ ਤੇ ਐ ਆ, ਮੈਨੂੰ ਕਈ ਵਾਰੀ ਮਿਲਣਗੇ ਏਦਾਂ ਗੱਲਾਂ ਬਾਤਾਂ ਚੱਲਦੀਆਂ, ਅਸੀਂ ਭਾਈ ਸਾਹਿਬ ਪਾਪੀ ਬੰਦੇ। ਮੈਂ ਕਿਹਾ ਤੈ ਪਾਪ ਕਿਹੜਾ ਕਰਤਾ, ਅਸੀਂ ਗ੍ਰਿਸ਼ਤੀ ਬੰਦੇ ਆ ਜੀ, ਸੌ ਪਾਪ ਹੁੰਦੇ ਨੇ ਸਾਥੋਂ, ਅਸੀਂ ਗ੍ਰਿਸ਼ਤੀ ਬੰਦੇ ਆ, ਅਸੀਂ ਪਾਪੀ ਹੈ, ਤੁਸੀਂ ਤੇ ਭਾਈ ਸਾਹਿਬ ਬਿਹੰਗਮ ਸਾਧੂ ਹੈ। ਮੈਨੂੰ ਏਦਾਂ ਕਹਿਣਗੇ ਆ ਕੇ, ਮੈਨੂੰ ਜਦੋਂ ਮਿਲਦੇ ਨੇ ਕਈ ਵਾਰੀ, ਤੁਸੀਂ ਤੇ ਬਿਹੰਗਮ ਸਾਧੂ ਹੈ ਜੀ, ਅਸੀਂ ਪਾਪੀ ਬੰਦੇ ਆ, ਐ ਬੋਲਦੇ। ਤੇ ਫਿਰ ਉਦੋਂ ਮੈਂ ਕਹਿੰਦਾ ਉਹਨਾਂ ਵੀ ਤੈਂ ਪਾਪ ਕਿਹੜਾ ਕਰਤਾ, ਅਸੀਂ ਗ੍ਰਿਸ਼ਤੀ ਆ ਜੀ, ਗ੍ਰਿਸ਼ਤੀ ਤੁਹਾਡੇ ਵਰਗਿਆਂ ਨਾਲ ਕਿੱਥੇ ਰਲ ਸਕਦਾ ਹੈ, ਕਿੱਥੇ ਤੁਹਾਡੀ ਕੁਆਰੀ ਕਾਇਆ ਜੁਗਤ ਤੁਸੀਂ ਦਿਮਾਗ 'ਚ ਰੱਖਦੇ ਹੋ, ਕਿੱਥੇ ਸਾਡਾ ਸਿਸਟਮ ਹੈ, ਅਸੀਂ ਤੇ ਪਾਪੀ ਆ। ਨਹੀਂ ਭਾਈ, ਤੂੰ ਕਿੱਥੋਂ ਪਾਪੀ ਹੋ ਗਿਆ, ਤੇਰੇ ਘਰ ਵਾਲੀ ਮਰ ਗਈ, ਤੂੰ ਦੋ ਵਿਆਹ ਕਰਾ ਲੇ, ਤਾਂ ਵੀ ਤੇਰੇ ਤੇ ਮੇਰੇ ਵਿੱਚ ਬ੍ਰਤੀ ਭਰ ਦਾ ਫਰਕ ਨਹੀਂ। ਪਰ ਆਹ ਗੱਲਾਂ ਫੈਲਾਈਆਂ ਕਿਹਨੇ ਆ, ਵੀ ਇਹ ਤੇ ਬਿਹੰਗਮ ਹੁੰਦੇ ਆ ਜੀ, ਇਹ ਕੁਝ ਖਾਸ ਹੁੰਦੇ ਆ, ਕਿਹਨਾਂ ਨੇ ਫੈਲਾਈਆਂ, ਮੇਰੇ ਵਰਗਿਆਂ ਨੇ ਹੱਕ 'ਚ ਕਿਹਦੇ 'ਚ ਜਾਂਦੀ ਹੈ, ਮੇਰੇ ਵਰਗਿਆਂ ਦੇ ਹੱਕ 'ਚ ਜਾਂਦੀ ਹੈ, ਕਹਿਣਾ ਹੀ ਅਗਲੇ ਨੇ। ਇੱਕ ਗੱਲ ਹੋਰ ਸੁਣੋ, ਹੱਸ ਕੇ ਕਹਿ ਦੇਣਾ, ਤੇਰੇ ਪਿੰਡ ਵਿੱਚ ਤੁਹਾਡੇ ਕੌਰਜੀ ਵਾਲੇ 'ਚ ਪੰਜ ਸੱਤ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਵਿਆਹ ਨਹੀਂ ਹੋਏ, ਮੰਨ ਲਓ ਵੀ 40 ਸਾਲ ਦਾ ਕੋਈ 50 ਦਾ ਵਿਆਹ ਹੋਇਆ ਹੈ, ਦੱਸਿਓ ਵੀ, ਹਰੇਕ ਪਿੰਡ 'ਚ ਹੁੰਦੇ ਆ ਨਾ, ਪੰਜ ਚਾਰ ਤੇ ਹੁੰਦੇ ਹੀ ਹੈ, ਕੀ ਕਹਿੰਦੇ ਭਲਾ ਉਹਨਾਂ ਨੂੰ, ਲਿਹਾਸ ਬੇ ਅੱਗੋਂ ਛੜੇ ਕਹਿ ਦਿੰਦੇ ਆਪਾਂ, ਲੈ ਬਸ ਜਿਹੋ ਜਿਹੇ ਉਹ ਛੜੇ ਨੇ ਉਹੋ ਜਿਹਾ ਮੈਂ ਆ, ਬਸ ਫਰਕ ਕੀ ਹੈ। ਉਹ ਰੋਂਦੇ ਰਹਿੰਦੇ ਜੇ ਰਹਿੰਦੇ ਨੇ, ਹਾਏ ਅਸੀਂ ਰੋਂਦੇ ਰਹਿੰਦੇ ਨਹੀਂ, ਅਸੀਂ ਖੁਸ਼ ਰਹਿੰਦੇ, ਫਰਕ ਕੀ ਹੈ ਬਈ, ਕੀ ਫਰਕ ਹੈ, ਤੂੰ ਕਿੱਥੋਂ ਪਾਪੀ ਹੋ ਗਿਆ, ਮੈਂ ਕਿੱਥੋਂ ਪੁੰਨੀ ਹੋ ਗਿਆ, ਗੱਲ ਨੂੰ ਸਮਝਿਓ ਧਿਆਨ ਨਾਲ। ਨਹੀਂ ਵਿਆਹ ਕਰਾਇਆ, ਬਸ ਗੱਲ ਖਤਮ, ਕਰਾਇਆ ਭਾਈ ਕਿਸੇ ਦੇ ਪੰਜ ਚਾਰ ਨਿਆਣੇ ਨੇ, ਕਿਸੇ ਨੇ ਨਹੀਂ ਕਰਾਇਆ, ਕਿੱਡੀ ਕੁ ਵੱਡੀ ਗੱਲ ਹੋ ਗਈ। ਮੇਰੇ ਵਰਗਾ ਵਿਆਹ ਨਾ ਕਰਾ ਕੇ ਕਿਸੇ ਦਾ ਘਰ ਬਰਬਾਦ ਕਰ ਦੇਵੇ, ਕਿਸੇ ਦਾ ਘਰ ਪੱਟ ਦੇਵੇ, ਲੱਖ ਲਾਂਤ ਤੇਰੇ ਨਾ ਵਿਆਹ ਕਰਾਏ ਦੇ, ਤੇ ਤੂੰ ਵਿਆਹ ਕਰਾ ਕੇ ਵੀ ਕਿਸੇ ਦੇ ਘਰ ਮੂੰਹ ਮਾਰਦਾ ਫਿਰਦਾ, ਲੱਖ ਲਾਂਤ ਤੇਰੇ ਕਿਰਾਏ ਦੇ, ਸਮਝੋਗੇ ਗੱਲ, ਤੇਰੇ ਦੋ ਵਿਆਹ ਕਰਾਏ ਕੀ ਕਰੀਏ ਬਈ, ਦੋ ਵਾਰੀ ਕਰਾ ਕੇ ਬਹਿ ਗਿਆ ਵਿਆਹ ਤੂੰ, ਅਜੇ ਵੀ ਕਿਸੇ ਤੀਜੇ ਦੇ ਘਰੇ ਮੂੰਹ ਚੱਕ ਕੇ ਤੁਰ ਪੈਂਦਾ, ਅਜੇ ਵੀ ਕਿਸੇ ਦਾ ਘਰ ਪੱਟਦਾ ਫਿਰਦਾ, ਲੱਖ ਲਾਂਘ ਤੇਰੇ ਦੋ ਵਿਆਹ ਕਰਾਇਆ ਦੇ, ਤੇ ਮੇਰੇ ਵਰਗਾ ਬੰਦਾ ਨਹੀਂ ਵਿਆਹ ਕਰਾਇਆ ਤਾਂ ਵੀ ਕਿਸੇ ਦਾ ਘਰ ਪੱਟਦਾ, ਲੱਖ ਲਾਂਘ ਤੇਰੇ ਬਿਹੰਗਮ ਰਹੇ ਦੇ, ਤੇ ਕਿਸੇ ਦਾ ਘਰ ਕਿਸੇ ਦੀ ਇੱਜ਼ਤ ਕੰਨੀ ਮਾੜੀ ਨਜ਼ਰ ਨਾਲ ਨਹੀਂ ਵੇਖਦਾ, ਤੇਰਾ ਕੁਆਰਾ ਰਹਿਣਾ ਵੀ ਠੀਕ ਹੈ ਤੇ ਤੇਰਾ ਗ੍ਰਿਸ਼ਤੀ ਵੀ ਠੀਕ, ਤੈਂ 40 ਸਾਲ ਕੱਢ ਦੇ ਵਿਆਹ ਕਰਾਇਆ ਹੈ ਪਰ ਕਿਸੇ ਦਾ ਘਰ ਨਹੀਂ ਪੱਟਿਆ, ਆਪਣੇ ਘਰੇ ਰਾਜੀ ਰਹਿੰਦਾ ਹੈ, ਸ਼ੁਕਰ ਹੈ ਭਰਾਵਾ, ਤੇਰਾ ਕਿਰਾਇਆ ਵੀ ਪ੍ਰਮਾਣ ਹੈ, ਤੈਂ ਕਿਸੇ ਦਾ ਘਰ ਨਹੀਂ ਪੱਟਿਆ, ਕਿਸੇ ਦੀ ਮਾੜੀ ਨਜ਼ਰ ਨਾਲ ਨਹੀਂ ਕਿਸੇ ਕੰਨੀ ਵੇਖਿਆ, ਤੇਰਾ ਨਾ ਕਿਰਾਇਆ ਵੀ ਬੋਲੋ ਯਾਰ ਪ੍ਰਮਾਣ ਹੈ, ਆ ਗਈ ਸਮਝ ਗੱਲ, ਪਰ ਮੇਰੇ ਹੱਕ 'ਚ ਕਿਹੜੀ ਜਾਂਦੀ ਹੈ ਭਲਾ, ਮੈਂ ਕੀ ਦੱਸੂ। ਅੱਜ ਬਹੁਤ ਵਧੀਆ ਸੁਣ ਰਹੇ ਹੋ, ਅੱਜ ਸਵਾਦ ਆਉਂਦਾ ਗੱਲ ਕਰਨ, ਐ ਸੁਣਨੀ ਚਾਹੀਦੀ ਗੱਲ, ਐ ਦਵਾਨ ਲੱਗਣਾ ਚਾਹੀਦਾ, ਕੱਲੀ ਕੱਲੀ ਗੱਲ ਦਿਮਾਗ 'ਚ ਵੜਨੀ ਚਾਹੀਦੀ, ਫਾਰਮੂਲੇ ਸਮਝ ਜੋ, ਬਾਕੀ ਤੇ ਆਪੇ ਫਿਲੋਸਫੀ ਬਣ ਜਾਂਦੀ। ਆਪਾਂ ਸਤਸੰਗ ਤੇ ਆਉਂਦੇ ਹਾਂ, ਸਤਸੰਗ ਤੇ ਆਵਾਂਗੇ, ਮੇਰੇ ਮਾਧੋ ਜੀ ਸਤਸੰਗਤ ਮਿਲੈ
ਸੋ ਤਰਿਆ,
ਸੋ ਤਰਿਆ, ਯਾਨੀ ਕਿ ਜਦੋਂ ਸਾਡੇ ਦਿਮਾਗ ਚੱਲਣਗੇ, ਜਦੋਂ ਆਪਾਂ ਸੋਚਣ ਲੱਗਾਂਗੇ, ਫਿਰ ਅੱਖਾਂ ਖੁੱਲਣਗੀਆਂ ਵੀ ਹਾਂ ਅਗਲੇ ਦਾ ਤੇ ਧੰਦਾ ਹੈ, ਅਗਲੇ ਦਾ ਤੇ ਕੰਮ ਹੈ, ਅਗਲੇ ਦਾ ਤੇ ਬਿਜ਼ਨਸ ਹੈ, ਅਗਲਾ ਆਪਣੇ ਵਿਰੁੱਧ ਕਿਉਂ ਬੋਲੂ, ਆਪਣੇ ਬਿਜ਼ਨਸ ਦੇ ਵਿਰੁੱਧ ਕਿਉਂ ਬੋਲੂ, ਅਗਲੇ ਦੀ ਤੇ ਬੱਲੇ ਬੱਲੇ ਇਸ ਗੱਲ 'ਚ ਹੁੰਦੀ ਹੈ, ਅਗਲੇ ਨੇ ਤੇ ਕਹਿਣਾ ਹੀ ਨਹੀਂ, ਠੀਕ ਹੈ ਜੀ, ਫਰਕ ਕੋਈ ਨਹੀਂ, ਮੈਂ ਚੋਲਾ ਪਾਇਆ ਤੈਂ ਨਹੀਂ ਪਾਇਆ, ਮੈਂ ਵਿਆਹ ਨਹੀਂ ਕਰਾਇਆ ਤੈਂ ਕਰਾਇਆ, ਫਰਕ ਕੋਈ ਨਹੀਂ, ਆ ਗਈ ਪਕੜ 'ਚ, ਹੋਰ ਸੁਣ ਲਓ। ਸਾਡੇ ਅਸੀਂ ਰਹਿੰਦੇ ਹਾਂ ਗੁਰਦੁਆਰਿਆਂ 'ਚ, ਜਿੰਨੇ ਬਾਬੇ ਆ ਅਸੀਂ ਗੁਰਦੁਆਰਿਆਂ 'ਚ ਰਹਿਣ ਵਾਲੇ ਹਾਂ। ਵੈਸੇ ਮੈਂ ਸ਼ੁਰੂ ਵਿੱਚ ਇਹ ਗੱਲ ਕਰਦਿਆਂ, ਧਿਆਨ ਨਾਲ ਸੁਣਿਓ, ਸ਼ੁਰੂ ਵਿੱਚ ਮੈਂ ਇਹ ਗੱਲ ਕਰਦਿਆਂ, ਜਿਹੜਾ ਬੰਦਾ ਤੜਕੇ ਉੱਠਣਾ ਚਾਹੁੰਦਾ ਹੈ ਤੜਕੇ ਉੱਠੇ, ਜਿਹੜਾ ਤੜਕੇ ਉੱਠਣਾ ਹੈ ਮੇਰੀ ਉਹ ਭੈਣੋ ਵੀਰੋ, ਤੜਕੇ ਉੱਠਣਾ ਮਾੜਾ ਨਹੀਂ। ਇੱਧਰ ਸੁਣਿਓ ਵੀ ਸਿੰਘੋ ਸੁਣਿਓ, ਤੜਕੇ ਉੱਠਣਾ ਐ ਹੁੰਦਾ ਹੈ ਜਿਵੇਂ ਇੱਕ ਸਬਜ਼ੀ ਤੜਕੇ ਤੋਂ ਬਿਨਾਂ ਤੇ ਇੱਕ ਸਬਜ਼ੀ ਤੜਕੇ ਵਾਲੀ ਹੈ, ਇੰਨਾ ਫਰਕ ਹੈ ਤੜਕੇ ਦਾ। ਇੱਕ ਤੜਕੇ ਤੋਂ ਬਿਨਾਂ ਇੱਕ ਤੜਕੇ ਵਾਲੀ, ਤੜਕੇ ਤੋਂ ਬਿਨਾਂ ਦਾਲ ਖਾ ਲਿਓ ਉਹਦੀ ਸਮੈਲ ਵੇਖ ਲਿਓ, ਇੱਕ ਤੜਕੇ ਵਾਲੀ ਨੂੰ ਵੇਖਿਓ ਉਹਦੀ ਮਹਿਕ ਕੁਝ ਵੱਖਰੀ ਹੈ ਹੋਰ। ਇੱਕ ਸਾਗ ਬਿਨਾਂ ਤੜਕੇ ਵਾਲਾ ਵੇਖ ਲਿਓ, ਇੱਕ ਤੜਕੇ ਵਾਲਾ ਵੇਖ ਲਿਓ ਉਸ ਇੱਧਰ ਧਿਆਨ ਰੱਖਿਓ ਪਿਆਰਿਓ, ਉਹਦੀ ਮਹਿਕ ਕੁਝ ਹੋਰ ਹੈ। ਹੁਣ ਜਿਹੜਾ ਸਾਡੀ ਜ਼ਿੰਦਗੀ 'ਚ ਤੜਕਾ ਲੱਗਦਾ ਨਾ, ਬਸ ਐ ਸਮਝ ਲਓ ਵੀ ਜਿਹੜਾ ਤੜਕੇ ਉੱਠਦਾ ਹੈ ਉਹਦੀ ਜ਼ਿੰਦਗੀ 'ਚ ਮਹਿਕ ਆਉਣ ਲੱਗ ਜਾਂਦੀ ਹੈ। ਮਹਿਕ ਕਾਹਦੀ? ਸਵਖਤੇ ਉੱਠਣ ਵਾਲੇ ਬੰਦੇ ਜਿੰਨਾ ਕੰਮ ਕਰ ਸਕਦੇ ਐ, ਨਿਬੇੜ ਸਕਦੇ ਐ, ਉਹਨਾਂ ਸਾਰੇ ਦਿਨ 'ਚ ਨਹੀਂ ਨਿਬੜਦਾ। ਜਿਹੜਾ ਪੌ ਫਟਾਲੇ ਉੱਠਣਾ ਹੈ ਇਹ ਬਹੁਤ ਚੰਗਾ ਹੈ, ਬਹੁਤ ਚੰਗਾ ਹੈ ਭਾਈ। ਜਿਹੜੇ ਜਿਹੜੇ ਬੰਦੇ ਤੁਹਾਡੇ 'ਚ ਵੀਰ, ਜਿਹੜੀਆਂ ਮੇਰੀਆਂ ਭੈਣਾਂ 10 ਵਜੇ ਸੌ ਸਕਦੀਆਂ, 10 ਵਜੇ ਸੌ ਜਿਆ ਕਰੋ ਸਵੇਰੇ। ਜਿਹੜੇ 5 ਵਜੇ ਸਵਖਤੇ ਉੱਠ ਸਕਦੇ ਆ ਭਾਈ ਉੱਠਿਆ ਕਰੋ, ਬਹੁਤ ਚੰਗਾ ਹੈ, ਬਹੁਤ ਵਧੀਆ ਹੈ। 4 ਵਜੇ ਉੱਠ ਸਕਦੇ ਹੋ, 5 ਵਜੇ ਉੱਠ ਸਕਦੇ ਹੋ, ਬਾਹਲਾ ਹੀ ਵਧੀਆ ਹੈ, ਉੱਠਿਆ ਕਰੋ। ਪਰ ਇਹਦਾ ਮਤਲਬ ਇਹ ਨਹੀਂ ਵੀ ਤੜਕੇ ਉੱਠਣਾ ਬੰਦਾ ਧਰਮੀ ਬਣ ਜਾਂਦਾ। ਸਾਡੇ ਬੰਦੇ ਤੇ ਇੱਥੇ ਆਕੜ ਆਕੜ ਕੇ ਤੁਰਦੇ ਆ। ਮੈਂ ਤੇ ਹੁਣ ਸਾਡੇ ਬੰਦੇ ਕਹਿਣਗੇ ਕਿ ਹੁਣ ਮੈਂ ਰਹਿਣਾ ਗੁਰਦੁਆਰੇ, ਗੁਰਦੁਆਰੇ ਵਾਲਿਆਂ ਨੂੰ ਤੜਕੇ ਉੱਠਣਾ ਪੈਂਦਾ ਕਿ ਨਹੀਂ ਪੈਂਦਾ? ਬੋਲੋ ਬੋਲੋ ਭਾਈ। ਆ ਬਾਬਾ ਗੁਰਦੁਆਰੇ ਵਾਲਾ ਗ੍ਰੰਥੀ ਤੁਹਾਡੇ ਸਿੰਘ ਨੇ ਇੱਥੇ, ਇਹਨਾਂ ਨੂੰ ਪੁੱਛ ਲਓ ਕਿੰਨੇ ਵਜੇ ਉੱਠਣਾ ਪੈਂਦਾ? 3-4 ਵਜੇ ਤੇ ਉੱਠਣਾ ਹੀ ਪੈਂਦਾ, 3 ਵਜੇ 4 ਵਜੇ। ਸੈਣੀ ਮਾਜਰੇ ਦੇ ਗ੍ਰੰਥੀ ਨੂੰ ਪੁੱਛ ਲਓ, ਸ਼ੇਖੂਪੁਰ ਦੇ ਗ੍ਰੰਥੀ ਨੂੰ ਪੁੱਛ ਲਓ, ਫਤਿਹਪੁਰ ਦੇ ਗ੍ਰੰਥੀ ਨੂੰ ਪੁੱਛ ਲਓ, ਇੱਥੇ ਨੇੜੇ ਨੇੜੇ ਦੇ ਸਾਰੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਪੁੱਛ ਲਓ, ਉਹਨਾਂ ਨੂੰ ਕਦੋਂ ਉੱਠਣਾ ਪੈਂਦਾ? ਉੱਠਣਾ ਪੈਂਦਾ ਨਾ, ਉਹਨਾਂ ਦੀ ਡਿਊਟੀ ਹੈ ਨਾ, ਉਹਨਾਂ ਦਾ ਕੰਮ ਹੈ ਨਾ, ਉਹਨਾਂ ਦਾ ਫਰਜ਼ ਹੈ ਨਾ। ਗੁਰਦੁਆਰਿਆਂ 'ਚ ਰਹਿਣ ਵਾਲੇ ਮਿਲਣ ਨਾਲ ਉੱਠਣਾ ਹੀ ਪੈਂਦਾ ਉਹਨਾਂ ਨੂੰ, ਫਿਰ ਪ੍ਰਮੋਟ ਕਿਵੇਂ ਕਰੂ? ਸਾਡੇ ਬਾਬੇ ਪ੍ਰਮੋਟ ਪਤਾ ਕਿੱਦਾਂ ਕਰਦੇ ਨੇ ਆਪਣੇ ਆਪ ਨੂੰ। ਜਿਹੜਾ ਤੇ ਭਾਈ 3 ਵਜੇ ਉੱਠਦਾ ਉਹਨੂੰ ਤੇ ਹੀਰੇ ਦਾਨ ਕਰਨ ਜਿੰਨਾ ਫਲ ਮਿਲਦਾ। ਅੱਛਾ, ਜਿਹੜਾ 4 ਵਾਲਾ ਜੀ ਬਾਬਾ ਜੀ, ਉਹ ਕਹਿੰਦੇ ਸੋਨਾ ਦਾਨ ਕਰਨ ਜਿੰਨਾ ਫਲ ਮਿਲਦਾ। ਬਾਬਾ ਜੀ ਜਿਹੜਾ 5 ਵਾਲਾ, ਹੁਣ ਜਿਹੜਾ 7 ਵਾਲਾ ਉਹ ਤੇ ਫਿਰ ਮਨ 'ਚ ਚੱਲਣ ਲੱਗਦਾ, ਦਿਲ ਧੜਕਣ ਪਹਿਲਾਂ ਹੀ ਤੇਜ਼ ਹੋ ਜਾਂਦੀ। ਬਾਬਾ ਜੀ ਜਿਹੜਾ 7 ਵਾਲਾ ਹੈ, ਕਹਿੰਦੇ 7 ਵਾਹਿਗੁਰੂ। ਜਿਹੜਾ 3 ਵਾਲਾ ਹੀਰੇ, ਜਿਹੜਾ 4 ਵਾਲਾ ਹੈ ਕਹਿੰਦੇ ਸੋਨਾ, ਜਿਹੜਾ ਬਾਬਾ ਜੀ 5 ਵਾਲਾ ਕਹਿੰਦੇ ਚਾਂਦੀ, ਤੇ ਫਿਰ ਜਦੋਂ 6 ਵਾਲਾ ਕਹਿੰਦੇ ਲੋਹਾ ਹੀ ਰਹਿ ਜਾਂਦਾ 6 ਵਜੇ, ਤੇ 7 ਵਾਲਾ ਕਹਿੰਦੇ ਅਰਥੀ ਕੋਈ ਨਹੀਂ 7 ਵਜੇ ਦਾ, ਮਤਲਬ ਹੀ ਕੋਈ। ਤੇ ਪ੍ਰਮੋਟ ਕਿਹਨੂੰ ਕਰਦਾ ਅਗਲਾ? ਆਪ ਕਿੰਨੇ ਵਜੇ ਉੱਠਦਾ? 3 ਵਜੇ। ਤੇ ਲੋਕਾਂ ਨੂੰ ਦੱਸੂ ਕੀ? 3 ਵਜੇ ਉੱਠਦਾ ਸਿੱਖ ਤੇ ਅਸਲ 'ਚ ਹੈ ਹੀ ਉਹ ਹੈ, ਬਾਕੀ ਤੇ ਐਵੇਂ ਤੁਰੇ ਫਿਰਦੇ ਆ। ਬਾਬਾ ਗੋਲ ਮੋਲ ਤਰੀਕੇ ਨਾਲ ਪ੍ਰਮੋਟ ਆਪਣੇ ਆਪ ਨੂੰ ਕਰੀ ਜਾਂਦਾ ਸਤਨਾਮ
ਸ੍ਰੀ ਵਾਹ।
ਆ ਗਈ ਸਮਝ 'ਚ ਗੱਲ? ਇਹ ਸ਼ਾਤਰ ਬੰਦੇ ਹੈ ਬਹੁਤ, ਇਹ ਸਹੀ ਨਹੀਂ ਦੱਸ। ਗੋਲ ਮੋਲ ਤਰੀਕੇ ਨਾਲ ਸਿਰ ਤੇ ਬਹਿ ਗਏ, ਬਾਕੀਆਂ ਨੂੰ ਬਣਾਤਾ ਆਮ, ਆਪ ਬਣ ਗਏ ਖਾਸ। ਇਹ ਸਪੈਸ਼ਲ ਰੱਬ ਤੋਂ ਭੇਜੇ ਹੋਏ ਬੰਦੇ ਹੈ, ਐ ਕਹਿੰਦੇ ਆ। ਇਹ ਤੇ ਦਾਤ ਸਾਡੇ ਬੰਦਿਆਂ ਦੇ ਦਿਮਾਗ। ਹੁਣ ਮੇਰੀ ਗੱਲ ਸੁਣਿਓ, ਅਸੀਂ ਗੁਰਦੁਆਰੇ 'ਚ ਰਹਿੰਦੇ ਹਾਂ, 40 ਬੰਦੇ ਤੇ ਗੁਰਦੁਆਰੇ 'ਚ ਰਹਿਣ ਵਾਲੇ ਉੱਠਦੇ ਆ 3 ਵਜੇ, ਮੇਰੇ ਸਾਹਮਣੇ ਆ ਕੇ ਬਹਿ ਗਏ ਬੰਦੇ 50 ਸੁਣਨ ਵਾਲੇ, ਆ ਤੁਸੀਂ ਜਿੰਨੇ ਬੈਠੇ ਹੋ ਸਾਰੇ, ਤੁਹਾਡੇ 'ਚੋਂ 3 ਵਜੇ ਕਿੰਨੇ ਉੱਠਦੇ ਆ? ਮੈਂ ਜੇ ਬਾਹਾਂ ਖੜੀਆਂ ਕਰਾਵਾਂ ਤੇ 50 ਬੰਦੇ ਖੜੀਆਂ ਕਰਨਗੇ 3 ਵਜੇ। 6 ਵਜੇ ਕਿੰਨੇ ਉੱਠਦੇ ਆ? ਬਹੁਤ ਬੰਦੇ ਬੰਬੇ 6 ਵਜੇ ਉੱਠਦੇ, ਕਈ 7 ਵਾਲੇ, ਕਈ 10-10 ਵਾਲੇ ਵੀ ਹੈਗੇ ਵਿੱਚ। ਪਰ ਚਲੋ ਸੁਣੋ, 7 ਵਾਲੇ ਆ ਜਿੰਨੇ 6 ਵਾਲੇ ਆ, ਹੁਣ ਅਸੀਂ 3 ਵਾਲੇ ਆ, ਮੰਨ ਲਓ ਅਸੀਂ 40 ਬੰਦੇ 3 ਵਾਲੇ ਆ। ਜਦੋਂ ਮੈਂ ਕਹਿਣਾ ਵੀ ਹੀਰੇ ਖਾਸ ਕੌਣ ਬਣ ਗਏ ਭਲਾ? ਸਟੇਜ ਵਾਲੇ, ਤੇ ਭਾਰ ਕਿਹਨਾਂ ਦੇ ਸਿਰ ਤੇ ਪਾਤਾ? ਥੱਲੇ ਵਾਲਿਆਂ ਦੇ ਸਿਰ ਤੇ। ਕਿਹਦੇ ਬਹਿ ਗਏ? ਆਪੇ ਹੀ ਬਹਿ ਗਏ। ਹੁਣ ਜਿੰਨੇ ਘਰਾਂ ਨੂੰ ਜਾਣਗੇ ਅਸੀਂ ਸੋਚਦੇ ਜਾਣਗੇ ਨਾ ਤਿੰਨ ਵਜੇ ਉੱਠਿਆ ਜਾਵੇ ਨਾ ਸੱਚੇ ਸਿੱਖ ਬਣੀਏ ਆਖੋ
ਸਤਨਾਮ
ਨਾ ਗਾਤਰਾ ਉੱਪਰ ਦੀ ਪਾਇਆ ਜਾਵੇ ਨਾ ਸੱਚੇ ਸਿੱਖ ਬਣੀਏ ਨਾ ਪੱਗ ਬੰਨੀ ਜਾਵੇ ਨਾ ਸਿੱਖ ਬਣਿਆ ਜਾਵੇ ਨਾ ਗ੍ਰਿਸਤ ਛੱਡਿਆ ਜਾਵੇ ਨਾ ਸੱਚੇ ਸਿੱਖ ਬਣਿਆ ਜਾਵੇ ਅਸੀਂ ਸੋਚੂ ਕਿ ਨਹੀਂ ਸੋਚੂ ਇਹਨੂੰ ਕਹਿੰਦੇ ਆ ਭਾਰ ਪਾਉਣਾ ਧਰਮ ਦੇ ਨਾਂ ਤੇ ਲੋਕਾਂ ਦੇ ਸਿਰ ਤੇ ਭਾਰ ਪਾਉਣਾ ਆਪਣੇ ਆਪ ਨੂੰ ਪ੍ਰਮੋਟ ਕਰਨਾ ਸਾਡਾ ਤੇ ਕੰਮ ਹੈ ਸਾਡਾ ਤੇ ਧੰਦਾ ਹੈ ਕਹਿਣਾ ਹੀ ਅਗਲੇ ਨੇ ਮੇਰਿਓ ਵੀਰੋ ਪਉ ਫਟਾਲੇ ਦੀ ਸਿਫਤ ਹੈ ਉੱਠਿਆ ਕਰੋ ਪਉ ਫਟਾਲਾ ਹੁੰਦਾ ਜਦੋਂ ਸੂਰਜ ਚੜ੍ਹਦਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਲਾਲੀ ਜੀ ਨਹੀਂ ਚੜ੍ਹ ਜਾਂਦੀ ਉੱਠੋ ਤੂੰ ਵਧੀਆ ਚੰਗਾ ਹੈ ਜਿਹੜੇ ਮੇਰੇ ਵੀਰ ਜਾਗ ਸਕਦੇ ਆ ਜਾਗਿਆ ਕਰੋ ਪਰ ਅੰਮ੍ਰਿਤ ਵੇਲੇ ਉੱਠ ਕੇ ਹੀ ਬੰਦਾ ਧਰਮੀ ਨਹੀਂ ਬਣ ਜਾਂਦਾ ਧਰਮੀ ਹੈ ਤੇਰੇ ਲਾਈਫ ਸਟਾਈਲ ਕਿੱਦਾਂ ਦਾ ਉੱਠਿਆ ਤਿੰਨ ਵਜੇ ਆ ਜਦੋਂ ਵਜੇ ਛੇ ਉਦੋਂ ਦੁੱਧ ਦੁੱਧ ਚ ਪਾਣੀ ਉਵੇਂ ਹੀ ਚੱਲਦਾ ਤੇਰੇ ਤਿੰਨ ਵਜੇ ਉੱਠਣ ਨੂੰ ਕੀ ਕਰੀਏ ਮੈਂ ਜਿਵੇਂ ਗੱਲ ਕਰਦਾ ਸੀ ਕੱਲ ਵੀ ਧੋਖੇ ਸਾਰੇ ਕਰਦਾ ਦੁਨੀਆਂ ਦੇ ਬੇਈਮਾਨੀਆਂ ਸਾਰੀਆਂ ਠੱਗੀਆਂ ਸਾਰੀਆਂ ਗਰੰਟਾ ਖਾ ਗਿਆ ਕਰੋੜਾਂ ਦੇ ਹਿਸਾਬ ਨਾਲ ਉੱਠਦਾ ਤਿੰਨ ਵਜੇ ਉੱਠ ਤਿੰਨ ਵਜੇ ਠਾ ਲੈਂਦਾ ਜੀ ਗੁਰੂ ਠਾ ਲੈਂਦਾ ਤਿੰਨ ਵਜੇ ਕਰੀ ਜਾ ਪਕੰਡ ਤੇਰੀ ਤੇਰਾ ਲਾਈਫ ਸਟਾਈਲ ਵੇਖਾਂਗੇ ਤੇਰਾ ਤਿੰਨ ਵਜੇ ਉੱਠਣਾ ਨਹੀਂ ਵੇਖਣਾ ਜਿੱਦਣ ਮੇਰਿਓ ਵੀਰੋ ਭਾਈਓ ਭੈਣੋ ਜਿੱਦੇ ਅਸੀਂ ਬੰਦੇ ਦੀ ਲਾਈਫ ਸਟਾਈਲ ਵੇਖਣ ਲੱਗਾਂਗੇ ਉਦਣ ਸਾਨੂੰ ਪਤਾ ਲੱਗਣਾ ਵੀ ਜ਼ਿੰਦਗੀ ਕਿਹਨੂੰ ਕਹਿੰਦੇ ਆ ਅਸੀਂ ਬੰਦੇ ਦੀ ਜੀਵਨ ਵੇਖਦੇ ਹੀ ਨਹੀਂ ਸਾਡੇ ਸਾਡੀ ਸਿੱਖ ਕੌਮ ਕਹਿੰਦੀ ਹੈ ਕਸ਼ਹਿਰੇ ਨਹੀਂ ਪਾਏ ਸਾਡੇ ਲੀਡਰ ਕਹਿੰਦੇ ਪਾ ਕੇ ਵਿਖਾ ਦਿੰਦੇ ਆ ਸਾਡੇ ਸਾਡੇ ਵਾਲੇ ਕਹਿੰਦੇ ਗਾਤਰਾ ਨਹੀਂ ਪਾਇਆ ਸਾਡੇ ਲੀਡਰ ਨੇ ਉਹ ਕਹਿੰਦੇ ਪਾ ਕੇ ਵਿਖਾ ਦਿੰਦੇ ਆ ਸਾਡੇ ਵਾਲੇ ਕਹਿੰਦੇ ਦਾੜੀ ਬੰਨ ਕੇ ਰੱਖਦਾ ਕਹਿੰਦੇ ਭਾਂਡੇ ਵੀ ਮਾਂਜਾਂਗੇ ਦਾੜੀ ਵੀ ਖੋਲ ਲਾਂਗੇ ਲੈ ਹੁਣ ਦੱਸੋ ਸ਼ਰਤ ਤੇਰੀ ਇੰਨੀ ਕੀ ਹੈ ਉਹ ਭਾਈ ਇੰਨੀ ਕੁ ਸ਼ਰਤ ਲਾਏਗਾ ਤੂੰ ਤੂੰ ਕਹੇਗਾ ਇਹ ਮੱਥਾ ਨਹੀਂ ਟੇਕਦਾ ਅਗਲਾ ਟੇਕਣ ਲੱਗ ਜੂ ਸਵੇਰੇ ਤੂੰ ਕਹੇਗਾ ਗਾਤਰਾ ਨਹੀਂ ਪਾਉਂਦਾ ਅਗਲਾ ਚੌੜਾ ਵੱਡਾ ਸਾਰਾ ਪਾ ਲੂ ਇੱਕ ਕਿਰਪਾਨ ਨਹੀਂ ਪਾਈ ਉਹ ਇੱਕ ਹੱਥ ਚ ਵੀ ਫੜ ਲੂ ਹੋਰ ਬੋਲ ਤੂੰ ਕਸ਼ਹਿਰਾ ਨਹੀਂ ਪਾਇਆ ਇਹ ਤੇ ਪਿੰਜਣੀਆਂ ਤੱਕ ਪਾ ਲੂ ਲੰਬਾ ਹੋਰ ਦੱਸ ਦਾੜੀ ਨਹੀਂ ਦਾੜੀ ਕਿਉਂ ਬੰਨਦਾ ਦਾੜੀ ਖੋਲ ਲੂ ਦਾੜੀ ਰੰਗਦਾ ਕਿਉਂ ਹੈ ਉਹ ਰੰਗਣ ਨੂੰ ਛੱਡ ਦੂ ਚਿੱਟੀ ਕਰ ਲੂ ਹੁਣ ਦੱਸ ਇੰਨੀ ਕੁ ਸ਼ਰਤ ਲਾਏਗਾ ਸ਼ਰਤ ਇਹ ਲਾ ਵੀ ਖਾਨਾ ਕਿੰਨਾ ਕਹਿ ਪਹਿਲਾਂ ਇਹ ਛੱਡ ਆਖੋ
ਸਤਨਾ
ਆ ਛੱਡ ਧੋਖੇ ਛੱਡ ਬੇਈਮਾਨੀਆਂ ਛੱਡ ਅਸੀਂ ਤੇਰੇ ਕੀਤੇ ਕੰਮ ਵੇਖਣੇ ਆ ਤੇਰੀ ਪ੍ਰੈਕਟੀਕਲਟੀ ਤੇਰੇ ਕੀਤੇ ਕਾਰ ਵਿਹਾਰ ਤੇਰਾ ਲਾਈਫ ਸਟਾਈਲ ਵੇਖਣਾ ਸੀ ਸਾਡੇ ਲੀਡਰਾਂ ਤੋਂ ਅਸੀਂ ਦਾੜੀ ਖੁੱਲੀ ਅਗਲੇ ਉਹੀ ਵਿਖਾ ਦਿੰਦੇ ਆ ਤੇ ਲੁੱਟ ਕੇ ਲੈ ਜਾਂਦੇ ਆ ਸਾਡੀਆਂ ਸ਼ਰਤਾਂ ਡੂੰਘੀਆਂ ਹੋਣੀਆਂ ਚਾਹੀਦੀਆਂ ਸੀ ਵੱਡੀਆਂ ਸਾਡੀ ਸ਼ਰਤ ਕੀ ਹੈ ਤੈਂ ਕੀਤਾ ਕੀ ਹੈ ਇਹ ਵਿਖਾ ਤੇਰਾ ਲਾਈਫ ਸਟਾਈਲ ਕਿੱਦਾਂ ਦਾ ਇਹ ਵਿਖਾ ਇਹੋ ਜਿਹੀਆਂ ਸ਼ਰਤਾਂ ਲਾਓਗੇ ਇਹ ਔਖਾ ਨਹੀਂ ਔਖਾ ਹੁੰਦਾ ਹੈ ਬੇਦਾਗ ਜ਼ਿੰਦਗੀ ਰੱਖਣੀ ਔਖਾ ਹੁੰਦਾ ਚੰਗੇ ਕੰਮ ਕਰਕੇ ਵਿਖਾਉਣੇ ਜਿਵੇਂ ਹੁਣ ਸਰਪੰਚ ਤੋਂ ਤੁਸੀਂ ਇਹ ਲਾਓਗੇ ਵੀ ਸਰਪੰਚ ਸਾਹਿਬ ਕਿੰਨੇ ਵਜੇ ਉੱਠਦੇ ਹੋ ਅਗਲਾ ਉੱਠ ਕੇ ਵਿਖਾ ਦੂ ਤਿੰਨ ਵਜੇ ਗਾਤਰਾ ਪਾਉਂਦੇ ਕੋਲ ਅਗਲਾ ਪਾ ਕੇ ਵਿਖਾ ਦੂ ਦਾੜੀ ਰੱਖੀ ਕਿ ਨਹੀਂ ਰੱਖ ਕੇ ਵਿਖਾ ਦੂ ਦਾੜੀ ਰੰਗਦਾ ਰੰਗਣੀ ਹਟ ਜੂ ਇਹ ਵੇਖੋਗੇ ਸਰਪੰਚ ਤੋਂ ਕੀ ਵੇਖਣਾ ਭਲਾ ਵੀ ਪੰਜਾਂ ਸਾਲਾਂ ਚ ਤੈਂ ਪਿੰਡ ਦਾ ਕਿਹੜਾ ਕਿਹੜਾ ਕੰਮ ਸਵਾਰਿਆ ਇਹ ਵੇਖਣਾ ਹੈ ਕਿਉਂ ਪਿਆਰਿਓ ਆ ਗਈ ਗੱਲ ਪਕੜ ਚ ਇਹ ਵੇਖਣਾ ਵੀ ਤੈਨੂੰ ਪੰਜ ਸਾਲ ਟਾਈਮ ਮਿਲਿਆ ਸੀ ਤੈਂ ਕੀਤਾ ਕੀ ਹੈ ਮੈਨੂੰ ਵੇਖੋਗੇ ਤੁਸੀਂ ਮੈਨੂੰ ਵੇਖੋਗੇ ਕੀ ਵੇਖੋਗੇ ਮੈਨੂੰ ਵੇਖ ਲਓ ਮੈਂ ਚੋਲਾ ਵੇਖ ਲਓ ਮੈਂ ਚੋਲਾ ਵਿਖਾ ਦਿੰਦਾ ਗਾਤਰਾ ਵੇਖਣਾ ਗਾਤਰਾ ਵਿਖਾ ਦਿੰਦਾ ਦਾੜੀ ਵੇਖਣੀ ਦਾੜੀ ਵਿਖਾ ਦਿੰਦੇ ਹਾਂ ਪੱਗ ਵੇਖਣੀ ਪੱਗ ਬਹੁਤ ਸੋਹਣੀ ਬੰਨ ਕੇ ਆਉਂਦੇ ਹਾਂ ਹੋਰ ਦੱਸ ਕੀ ਵੇਖਣਾ ਸਵੇਰੇ ਉੱਠਣਾ ਤੈਨੂੰ ਉਹ ਵੀ ਵਿਖਾ ਦਿਆਂਗੇ ਟਾਈਮ ਦੱਸ ਦਿਆਂਗੇ ਵੀ ਇੰਨੇ ਵਜੇ ਉੱਠਦੇ ਹਾਂ ਹੋਰ ਦੱਸ ਪਰ ਵੇਖਣਾ ਤੁਸੀਂ ਭਲਾ ਕੀ ਹੈ ਮੇਰਾ ਵੇਖਣਾ ਇਹ ਹੈ ਵੀ ਤੇਰੇ ਕੋਲੇ ਮਾਈਕ ਹੈ ਤੇਰੇ ਕੋਲ ਜਿੱਥੇ ਸਮਾਂ ਸੀ ਉਹ ਤੇ ਸੱਚ ਬੋਲਿਆ ਕਿ ਨਹੀਂ ਬੋਲਿਆ ਇਹ ਵੇਖਣਾ ਤੇਰਾ ਲੰਬਾ ਚੋਲਾ ਨਹੀਂ ਇਹ ਤੇ ਪਹਿਰਾਵਾ ਹੈ ਚਾਹੇ ਚਿੱਟਾ ਪਾਲਾ ਚਾਹੇ ਨੀਲਾ ਪਾਲਾ ਚਾਹੇ ਉੱਚਾ ਪਾਲਾ ਚਾਹੇ ਨੀਵਾਂ ਪਾਲਾ ਤੇਰਾ ਕੰਮ ਕੀ ਸੀ ਉਹ ਸਹੀ ਕੀਤਾ ਕਿ ਆ ਗਈ ਗੱਲ ਸਮਝ
ਇਹਨੂੰ ਸਮਝਿਓ ਨੁਕਤਿਆਂ ਦੇ।
ਹੁਣ ਆਪਾਂ ਗੱਲ ਕਾਹਦੀ ਕਰਨੀ ਹੈ? ਸਤਸੰਗਤ ਦੀ। ਆ ਇੱਕ ਗੱਲ ਹੋਰ ਵਿੱਚ ਦੀ ਅੰਮ੍ਰਿਤ ਵੇਲੇ ਵਾਲੀ, ਹਾਲਾਂਕਿ ਇਸ ਟੌਪਿਕ ਤੇ ਕਈ ਵਿਸ਼ੇ ਨੇ, ਇਹ ਘੱਟ ਤੋਂ ਘੱਟ 10 ਗੱਲ ਹੋ 10 ਗੱਲਾਂ ਹੋਰ ਹੈ ਮੇਰੇ ਦਿਮਾਗ 'ਚ ਇਸੇ ਟੌਪਿਕ ਦੀਆਂ ਕਰ ਸਕਦੇ, ਪਰ ਆਪਾਂ ਗੱਲ ਅੱਗੇ ਕਰਦੇ ਹਾਂ ਥੋੜ੍ਹੀ ਜਿਹੀ। ਵੀ ਅੰਮ੍ਰਿਤ ਵੇਲਾ ਜਿਹੜਾ ਆ, ਆਪਾਂ ਕਿੰਨੀ ਵਾਰੀ ਦੀਵਾਨ 'ਚ ਬੋਲਿਆ, ਮੈਂ ਫੇਰ ਅਰਜ਼ ਕਰਦਾ, ਉੱਠ ਸਕਦੇ ਉੱਠਿਆ ਕਰੋ ਭਾਈ। ਅੰਮ੍ਰਿਤ ਵੇਲਾ ਕਿਹੜਾ ਮਹਾਰਾਜ ਦੱਸੋ? ਅੰਮ੍ਰਿਤ ਵੇਲਾ, ਪਹਿਲਾਂ ਅੰਮ੍ਰਿਤ ਵੇਲਾ ਅੱਗੇ ਡੈਫੀਨੇਸ਼ਨ ਹੈ ਕਿਹੜਾ? ਸੱਚ ਨਾਉ, ਸੱਚਾ ਗਿਆਨ ਲਈਏ, ਵਡਿਆਈ ਵਿਚਾਰ, ਉਹਦੇ ਗੁਣਾਂ ਦੀ ਵਡਿਆਈ ਕਰੀਏ, ਵਿਚਾਰ ਕਰੀਏ, ਇਹ ਹੈ ਅੰਮ੍ਰਿਤ ਵੇਲਾ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਦੋਂ ਮੇਰਾ ਮਨ ਅੰਮ੍ਰਿਤ ਪੀਊਗਾ, ਸ਼ਬਦ ਦੀ ਵਿਚਾਰ, ਗੁਰਬਾਣੀ ਦੀ ਵਿਚਾਰ, ਜਦੋਂ ਮੇਰਾ ਮਨ ਪੀਂਦਾ ਹੈ, ਚਾਹ ਪੀਓ, ਚਾਹ ਵੇਲਾ ਰੋਟੀ ਖਾਓ, ਬੋਲੋ ਬੋਲੋ ਰੋਟੀ ਖਾਓ, ਚਾਹ ਪੀਓ, ਪੜ੍ਹਾਈ ਕਰੋ, ਜਦੋਂ ਅੰਮ੍ਰਿਤ ਪੀਓ ਅੰਮ੍ਰਿਤ ਵੇਲਾ। ਤੇ ਜੇ ਅੰਮ੍ਰਿਤ ਪੀਤਾ ਨਾ, ਫਿਰ ਅੰਮ੍ਰਿਤ ਵੇਲਾ ਕਿੱਥੋਂ? ਤੂੰ ਤੇ ਹੰਕਾਰ ਤੇ ਚੜਿਆ ਫਿਰਦਾ, ਮੈਂ 3 ਵਜੇ ਉੱਠਦਾ, ਕਿੰਨਾ ਅੰਮ੍ਰਿਤ ਪੀ ਲਿਆ? ਜੇ ਤੂੰ ਅੰਮ੍ਰਿਤ ਪੀਤਾ ਹੁੰਦਾ, ਮਨ ਮਜ਼ਬੂਤ ਬਹੁਤ ਹੋਣਾ ਸੀ। ਜਿੱਦੇ ਪੁੱਤ ਦੀ ਲਾਸ਼ ਪਈ ਸੀ, ਐਂ ਆਮ ਜਿਹਾ ਬੰਦਾ ਰੋਈ ਜਾਂਦਾ, ਐਂ ਅੰਮ੍ਰਿਤ ਵੇਲੇ ਉੱਠਣ ਵਾਲਿਆ ਤੂੰ ਰੋਈ ਜਾਂਦਾ, ਫਰਕ ਤੇ ਕੋਈ ਪਿਆ ਨਹੀਂ। ਰੋਣੇ ਧੋਣੇ ਤੇ ਤੇਰੇ ਉਵੇਂ ਹੀ ਹੈ। ਅੰਮ੍ਰਿਤ ਤਾਂ ਪੀਤਾ ਹੁੰਦਾ ਅੰਮ੍ਰਿਤ ਵੇਲੇ ਉੱਠ ਕੇ, ਐਂ ਹੁੰਦਾ? ਅੰਮ੍ਰਿਤ ਵੇਲੇ ਦੀ ਡੈਫੀਨੇਸ਼ਨ ਹੈ ਜਦੋਂ ਮਨ ਅੰਮ੍ਰਿਤ ਪੀਵੇ, ਜਦੋਂ ਮਨ ਅੰਮ੍ਰਿਤ ਛਕੇ, ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ। ਜਦੋਂ ਮਨ ਗੁਰਬਾਣੀ ਨੂੰ ਪਸੰਦ ਕਰੇ, ਮੇਰਾ ਮਨ ਅੰਮ੍ਰਿਤ ਪੀਵੇ, ਜੇ 3 ਤੋਂ 6 ਉੱਠਣ ਵਾਲੀ ਗੱਲ ਬਣਦੀ ਹੋਵੇ, ਬੜੀ ਦੁਨੀਆ ਦੀ ਡਿਊਟੀ ਹੋਈ, 3 ਤੋਂ 6 ਹੁੰਦੀ ਹੈ, ਰੋਜ਼ ਹੀ ਉੱਠਦੇ ਹੈ, ਸਾਰੀ ਸਾਰੀ ਰਾਤ ਟਰੱਕ ਚਲਾਉਂਦੇ ਆ ਟਰੱਕਾਂ ਵਾਲੇ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਅੰਮ੍ਰਿਤ ਵੇਲਾ ਜਦੋਂ ਮਨ ਅੰਮ੍ਰਿਤ ਪੀਵੇ, ਜਦੋਂ ਮਨ ਅੰਮ੍ਰਿਤ ਛਕੇ, ਤਾਂ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਵੇਖੋ, ਮੈਂ ਤੁਹਾਨੂੰ ਬੇਨਤੀ ਕਰਦਾ, ਮੈਂ 12 ਤੋਂ 3 ਵਾਲੇ ਦੀ ਗੱਲ ਨਹੀਂ ਕਰਦਾ, ਮੈਂ ਕਹਿੰਦਾ ਇੱਕ ਦਿਨ ਵਿੱਚ 10-10 ਵਾਰੀ ਅੰਮ੍ਰਿਤ ਵੇਲਾ ਬਣਾਇਆ ਕਰੋ ਸਿੰਘੋ। ਇੱਕ ਦਿਨ ਚ ਕਿੰਨੀ ਵਾਰੀ? 10 ਵਾਰੀ, 10 ਵਾਰੀ ਗਿਆਨ ਅੰਮ੍ਰਿਤ ਛਕਿਆ ਕਰ। ਕਦੇ ਆਹ ਗੱਲ ਸੁਣ ਲੈ ਉਦੋਂ ਅੰਮ੍ਰਿਤ ਪੀ ਰਿਹਾ, ਕਦੇ ਆਹ ਵਧੀਆ ਗੱਲ ਸੁਣ ਲੈ ਉਦੋਂ ਅੰਮ੍ਰਿਤ ਪੀ ਰਿਹਾ, ਜਦੋਂ ਕਦੇ ਆਹ ਸੁਣ, ਦਿਨ ਚ 10-10 ਵਾਰੀ ਅੰਮ੍ਰਿਤ ਪੀਆ ਕਰੋ। ਤੁਹਾਡੀ ਜ਼ਿੰਦਗੀ ਚ ਇੱਕ ਅੰਮ੍ਰਿਤ ਵੇਲਾ ਨਹੀਂ, ਦਿਨ ਚ 10 ਅੰਮ੍ਰਿਤ ਵੇਲੇ ਚਾਹੀਦੇ, ਸਾਰਾ ਸਾਰਾ ਦਿਨ। ਤੇ ਜੇ ਟਾਈਮ ਦੀ ਗੱਲ ਕਰਦਾ, ਜੇ ਵੇਲਾ ਵਕਤ ਵਿਚਾਰੀ ਹੈ, ਕਿਤ ਵੇਲੇ ਭਗਤ ਹੋਏ, ਜੇ ਵੇਲੇ ਵਕਤ ਦੀ ਵਿਚਾਰ ਕਰਾਂਗੇ, ਕਿਹੜੇ ਵੇਲੇ ਭਗਤੀ ਕਰੋਗੇ ਦੱਸੋ ਪਿਆਰਿਓ? 3 ਤੋਂ 6 ਅੰਮ੍ਰਿਤ ਵੇਲਾ ਖਾਸ ਵੇਲਾ, ਤੇ 6 ਤੋਂ 9 ਉਹ ਆਮ ਵੇਲਾ, ਇੱਕ ਤੇ ਸਪੈਸ਼ਲ। ਸਾਡੇ ਵਾਲੇ ਅੱਗੋਂ ਐਗਜੈਂਪਲਾਂ ਵੇਖਿਓ ਕਿੱਦਾਂ ਦੀਆਂ ਦਿੰਦੇ, ਕਹਿੰਦੇ ਜੀ ਸੜਕਾਂ ਖੁੱਲੀਆਂ ਹੁੰਦੀਆਂ ਉਦੋਂ, ਟ੍ਰੈਫਿਕ ਨਹੀਂ ਹੁੰਦੀ ਜਿਵੇਂ ਸੜਕ ਤੇ। ਹੁਣ ਜੇ ਪਟਿਆਲੇ 3 ਸੁਣਿਓ, ਪਟਿਆਲੇ ਤੋਂ ਸੰਗਰੂਰ 3 ਤੋਂ 6 ਦੇ ਵਿੱਚ ਜਾਣਾ ਹੋਵੇ, ਰੋਡ ਖਾਲੀ ਮਿਲੂ ਕਿ ਨਹੀਂ ਮਿਲੂ ਬੋਲੋ? ਤੇ ਸਾਡੇ ਵਾਲੇ ਬਾਬੇ ਸਟੇਜ ਤੇ ਬੈਠ ਕਹਿਣਗੇ ਇਹ ਸੱਚਖੰਡ ਵਾਲਾ ਰਾਹ ਖਾਲੀ ਹੁੰਦਾ ਸਵੇਰੇ ਸਵੇਰੇ, ਉਦੋਂ ਜਾਂਦੀਆਂ ਗੱਡੀਆਂ ਸਿੱਧੀਆਂ। ਤੇ ਉਹਨੂੰ ਪੁੱਛੇ ਮਰ ਜਾਏ ਬਾਬਾ, ਉਦੋਂ ਇੰਡੀਆ ਅਮਰੀਕਾ ਵਾਲੇ ਨਹੀਂ ਜਾਗਦੇ? ਉੱਧਰਲੇ ਉੱਠੇ ਹੁੰਦੇ ਨੇ ਕਿ 2 ਸੱਚਖੰਡ ਨੇ, ਅਮਰੀਕਾ ਵਾਲਿਆਂ ਦਾ ਹੋਰ, ਤੁਹਾਡੇ ਵਾਲਾ ਹੋਰ ਹੈ। ਉਧਰਲਾ ਰਾਹ ਉਦੋਂ ਉਧਰਲਾ ਖੁੱਲ ਜਾਂਦਾ ਜਦੋਂ ਤੱਕ ਅਸੀਂ ਸੌਂਦੇ ਹਾਂ, ਕੈਨੇਡਾ ਵਾਲੇ ਜਾਗ ਪੈਂਦੇ, ਕੈਨੇਡਾ ਵਾਲੇ, ਅਮਰੀਕਾ ਵਾਲੇ, ਯੂਰਪ ਵਾਲੇ ਸਭ ਜਾਗੇ ਹੁੰਦੇ ਜਦੋਂ ਤੂੰ ਸੁੱਤਾ ਹੁੰਦਾ। ਐਵੇਂ ਛੱਡੀ ਜਾਂਦੇ, ਟ੍ਰੈਫਿਕ ਹੁੰਦੀ ਹੈ ਜੀ, ਉਹ ਬੋਲ ਲੈਂਦਾ ਸੀ ਰੋਡ ਵੇਖ ਕੇ ਆਉਂਦੇ ਨਾ, ਰੋਡ ਬਣਾ ਕੇ ਆਏ ਆ ਰੋਡ। ਹੁਣ ਸਾਡੇ ਵਾਲਾ ਬੰਦਾ ਵੇ, ਅੱਛਾ ਜੀ ਪਤਾ ਨੀ ਵੀ ਸਿੱਧੀ ਗੱਲ ਪੀਏ ਬਣੇ ਫਿਰਦੇ ਨੇ ਰੱਬ ਦੇ ਸਾਰੇ, ਸੋਚਣਾ ਤੇ ਪੈਣਾ ਹੈ। ਲਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਮੇਰੇ ਮਾਧੋ ਜੀ, ਸਤਸੰਗਤ ਮਿਲੇ
ਸੋ ਤਰਿਆ।
ਲਓ ਪੜ੍ਹ ਲਈਏ ਇੱਕ ਵਾਰ, ਅੱਜ ਸੁਸਤੀ ਜੀ ਪਈ ਨੀ, ਕਾਇਮ ਜੇ ਹੋਰ ਹੋ ਜਾਵਾਂਗੇ ਥੋੜਾ ਜਿਹਾ। 3:15 ਹੋ ਗਏ, ਵੇਖ ਲਓ 50 ਮਿੰਟ ਲੰਘ ਗਏ, 1.25 ਘੰਟਾ ਲੰਘੇ ਦਾ ਪਤਾ ਲੱਗਿਆ, ਐਂ ਲੱਗਣਾ ਚਾਹੀਦਾ। ਆਪਾਂ ਥੋੜਾ ਜਿਹਾ ਟਾਈਮ ਹੋਰ ਲਾਉਣਾ, 4 ਵਜੇ ਸਮਾਪਤੀ ਕਰਦੇ ਹਾਂ, ਪਰ ਆਹ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ। ਦਿਮਾਗ ਚ ਲਿਆਉਂਦੇ ਤੇ ਜਦੋਂ ਤੁਸੀਂ ਡੈਫੀਨੇਸ਼ਨਾਂ ਸਹੀ ਸਮਝੋਗੇ ਨਾ ਪਿਆਰਿਆ ਰੀਜਨਿੰਗ ਸਹੀ ਹੋਏਗੀ ਹਰ ਗੱਲ ਦੀ ਫਿਰ ਬੜੀ ਜ਼ਿੰਦਗੀ ਸੌਖੀ ਹੋ ਜਾਂਦੀ ਸੁਖਾਲੀ ਹੋ ਜਾਂਦੀ ਉਲਝਾਇਆ ਬਹੁਤ ਪਿਆ ਹੈ ਕੁਝ ਹੋਰ ਹੈ ਦੱਸਿਆ ਕੁਝ ਹੋਰ ਹੈ ਸਿੱਖੀ ਮਨ ਦਾ ਵਿਸ਼ਾ ਹੈ ਸਿੱਖ ਮੇਰੇ ਮਨ ਨੇ ਬਣਨਾ ਹੈ ਮੇਰੇ ਮਨ ਨੇ ਸਿੱਖ ਬਣਨਾ ਹੈ ਮੇਰੇ ਮਨ ਨੇ ਸੁਣਨਾ ਹੈ ਮੇਰੇ ਮਨ ਨੇ ਸੁਧਰਨਾ ਹੈ ਮੇਰੇ ਮਨ ਨੇ ਬਦਲਣਾ ਹੈ ਬਾਕੀ ਮੇਰਾ ਸੁਣੋ ਬਾਡੀ ਦਾ ਕਨਸੈਪਟ ਹੈ ਕੌਮ ਦਾ ਕਨਸੈਪਟ ਬਾਡੀ ਦਾ ਕਨਸੈਪਟ ਹੈ ਧਰਮ ਦਾ ਕਨਸੈਪਟ ਮਨ ਦਾ ਕਨਸੈਪਟ ਫਿਰ ਸੁਣੋ ਵੇਖਿਓ ਕੌਮ ਦਾ ਵਿਸ਼ਾ ਮਨ ਦਾ ਵਿਸ਼ਾ ਧਰਮ ਦਾ ਵਿਸ਼ਾ ਨਾ ਮਾਫ ਕਰਨਾ ਫਿਰ ਗਲਤ ਹੋ ਗਿਆ ਵੇਖੋ ਕੌਮ ਦਾ ਵਿਸ਼ਾ ਸਰੀਰ ਦਾ ਵਿਸ਼ਾ ਜਿਹਦੇ ਚ ਮੇਰਾ ਬਾਣਾ ਆਉਂਦਾ ਹੈ ਦਾੜੀ ਆਉਂਦੀ ਹੈ ਪੱਗ ਆਉਂਦੀ ਹੈ ਗਾਤਰਾ ਆਉਂਦਾ ਹੈ ਮੇਰਾ ਉੱਠਣਾ ਆਉਂਦਾ ਹੈ ਮੇਰਾ ਕਥਾ ਕੀਰਤਨ ਆਉਂਦਾ ਹੈ ਇਹ ਕੌਮ ਦਾ ਵਿਸ਼ਾ ਕੌਮ ਦਾ ਵਿਸ਼ਾ ਮੇਰੇ ਤਨ ਦਾ ਵਿਸ਼ਾ ਧਰਮ ਦਾ ਵਿਸ਼ਾ ਮੇਰੇ ਮਨ ਦਾ ਵਿਸ਼ਾ ਧਰਮੀ ਹੋਣਾ ਮਨ ਦਾ ਵਿਸ਼ਾ ਤੇ ਕੌਮ ਵਿੱਚ ਸ਼ਾਮਿਲ ਹੋਣਾ ਇਹ ਬਾਡੀ ਦਾ ਤਨ ਦਾ ਵਿਸ਼ਾ ਇਹ ਯੂਨੀਫਾਰਮ ਹੈ ਧਰਮ ਹੈ ਪੜ੍ਹਾਈ ਉਹ ਪੜ੍ਹਨਾ ਹੈ ਤੇ ਬੜੇ ਬੱਚੇ ਯੂਨੀਫਾਰਮ ਪਾਉਂਦੇ ਨਹੀਂ ਪਰ ਪਾਸ ਫਿਰ ਵੀ ਹੋ ਜਾਂਦੇ ਆ ਪਰ ਕਈਆਂ ਕੋਲ ਇਕੱਲੀ ਵਰਦੀ ਹੀ ਰਹਿ ਜਾਂਦੀ ਹੈ ਤੇ ਸਿਫਤਾਂ ਜ਼ਿਆਦਾ ਵਰਦੀ ਦੀਆਂ ਕਰਨੀਆਂ ਕਿ ਪੜ੍ਹਾਈ ਦੀਆਂ ਬੋਲੋ ਗੱਲ ਜ਼ਿਆਦਾ ਪੜ੍ਹਾਈ ਦੀ ਕਰਨੀ ਕਿ ਯੂਨੀਫਾਰਮ ਦੀ ਜਿਹੜਾ ਸਕੂਲ ਇਕੱਲਾ ਵਰਦੀ ਦੀ ਗੱਲ ਹੀ ਕਰੀ ਜਾਵੇ ਵਰਦੀ 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 ਆਪਾਂ ਕਹਾਂਗੇ ਵਰਦੀ ਦੀ ਗੱਲ ਤੇ 1% ਹੋਊ 99% ਗੱਲ ਪੜ੍ਹਾਈ ਦੀ 99% ਤਾਂ ਗੱਲ ਪੜ੍ਹਾਈ ਦੀ ਹੋਊ ਇਸੇ ਤਰ੍ਹਾਂ ਸਾਰੀ ਦੀ ਸਾਰੀ ਗੱਲ ਪੜ੍ਹਾਈ ਦੀ ਕਰਨੀ ਹੈ ਧਰਮ ਦੀ ਤੇ ਵੀਰੋ ਧਰਮੀ ਦਾੜੀ ਕੱਟੀ ਵਾਲਾ ਵੀ ਹੋ ਸਕਦਾ ਹੈ ਹਾਂ ਧਰਮੀ ਕੋਈ ਵੀ ਹੋ ਸਕਦਾ ਕੋਈ ਲੜਕੀ ਲੜਕਾ ਹਿੰਦੂ ਮੁਸਲਿਮ ਸਿੱਖ ਦੁਨੀਆਂ ਵਿੱਚ ਜਿੱਥੇ ਵੀ ਕੋਈ ਬੈਠਾ ਹੈ ਧਰਮੀ ਹੋ ਸਕਦਾ ਹੈ ਧਰਮ ਮਨ ਦਾ ਵਿਸ਼ਾ ਹੈ ਤੇ ਕੌਮ ਵਿੱਚ ਸ਼ਾਮਿਲ ਹੋਣ ਲਈ ਸਾਡੀ ਕੌਮ ਦੇ ਵਿੱਚ ਹਿੰਦੂਆਂ ਦੀ ਕੌਮ ਵਿੱਚ ਹੋ ਸਕਦਾ ਹੈ ਜਨੇਊ ਜ਼ਰੂਰੀ ਹੋਵੇ ਤੇ ਸਾਡੀ ਕੌਮ ਦੇ ਵਿੱਚ ਪੱਗ ਦਾੜੀਆਂ ਆ ਸਾਰਾ ਕੁਛ ਇਹ ਸਾਡੇ ਵਿੱਚ ਹੈ ਪਰ ਕੌਮ ਦਾ ਤੇ ਧਰਮ ਦਾ ਅਲੱਗ ਅਲੱਗ ਵਿਸ਼ਾ ਇਹਨੂੰ ਰਲ ਗੱਡ ਨਾ ਕਰੀਏ ਇਹਨੂੰ ਇਕੱਠਾ ਨਾ ਕਰੀਏ ਵੇਖੋ ਨਾ ਪੜ੍ਹਾਈ ਨੂੰ ਐਜੂਕੇਸ਼ਨ ਨੂੰ ਤੇ ਵਰਦੀ ਨੂੰ ਇਕੱਠਾ ਨਾ ਕਰੀਏ ਅਲੱਗ ਅਲੱਗ ਵਿਸ਼ਾ ਇਹ ਦੋਨੇ ਧਰਮੀ ਕੋਈ ਵੀ ਹੋ ਸਕਦਾ ਧਰਮੀ ਕੌਣ ਹੈ ਜਿਹੜਾ ਆਪਣੇ ਸਾਰੇ ਫਰਜ਼ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਮਹਾਰਾਜ ਅਸਲੀ ਧਰਮ ਧਰਮ ਕਿਹਨੂੰ ਮੰਨੀਏ ਧਰਮੀ ਕਿਹਨੂੰ ਮੰਨੀਏ ਧਰਮ ਕਿਹਨੂੰ ਆਖੀਏ ਮਹਾਰਾਜ ਕਹਿੰਦੇ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਸਾਰਿਆਂ ਧਰਮਾਂ ਤੋਂ ਵਧੀਆ ਧਰਮ ਕੌਣ ਹੈ ਧਰਮੀ ਕੌਣ ਹੈ ਇੱਦਾਂ ਕਹਿ ਲਓ ਹਰ ਕੋ ਨਾਮ ਜਪ ਗੁਰੂ ਦਾ ਗਿਆਨ ਲੈ ਜਪ ਮਤਲਬ ਜਾਣ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਲਾਅ ਆਫ ਨੇਚਰ ਨੂੰ ਸਮਝ ਹਰ ਕੋ ਨਾਮ ਜਪ ਹਰ ਨਿਯਮ ਦੇ ਰੂਪ ਵਿੱਚ ਕੁਦਰਤ ਦੇ ਵਿੱਚ ਹੈ ਜਪ ਦਾ ਅਰਥ ਹੈ ਜਾਣ ਸਮਝ ਹਰ ਕੋ ਨਾਮ ਜਪ ਕੁਦਰਤੀ ਨਿਯਮ ਨੂੰ ਸਮਝ ਕੇ ਨਿਰਮਲ ਕਰਮ ਮਤਲਬ ਸਹੀ ਕੰਮ ਕਰ ਇਹੀ ਧਰਮੀ ਹੈ ਕੰਮ ਸਹੀ ਕਰੇਗਾ ਅਕਲ ਲੈ ਤੇ ਚੰਗੇ ਸਹੀ ਕੰਮ ਕਰ ਧਰਮੀ ਐਗਜੈਂਪਲ ਲੈ ਲਓ ਇੱਥੇ ਪੱਗ ਵਾਲਾ ਕੈਮਰਾ ਠੀਕ ਕਰਦਾ ਮੰਨ ਲਓ ਉਹ ਤੇ ਹੈ ਪੱਗ ਵਾਲਾ ਡਿਊਟੀ ਸਹੀ ਨਹੀਂ ਕਰਦਾ ਇੱਕ ਉਹ ਹੈ ਜਿਹੜਾ ਬਿਹਾਰ ਤੋਂ ਆਇਆ ਹੋਇਆ ਉਹਨੇ ਦਾੜੀ ਕੱਟੀ ਹੈ ਕੇਸ ਵੀ ਕੱਟੇ ਹੈ ਪਰ ਤਨਖਾਹ ਲੈਂਦਾ 15,000 ਕੰਮ ਕਰਦਾ 30,000 ਦਾ ਡਿਊਟੀ ਕਰਦਾ ਪੂਰੀ ਫਰਜ਼ ਨਿਭਾਉਂਦਾ ਝੂਠ ਬੋਲਦਾ ਨਹੀਂ ਧੋਖਾ ਕਰਦਾ ਨਹੀਂ ਬੇਈਮਾਨੀ ਕਰਦਾ ਨਹੀਂ ਉਹ ਵੀ ਧਰਮੀ ਹੋ ਸਕਦਾ ਧਰਮੀ ਸਹੀ ਕੰਮ ਕਰੇਗਾ ਧਰਮੀ ਹੈ ਰੇੜੀ ਵਾਲਾ ਧਰਮੀ ਹੋ ਸਕਦਾ ਮੈਂ ਪੱਗ ਬੰਨ ਕੇ ਚੋਲਾ ਪਾ ਕੇ ਗਾਤਰਾ ਪਾ ਕੇ ਵੀ ਧਰਮੀ ਨਾ ਹੋਵਾਂ ਉਹ ਉੱਥੇ ਜਿਹੜਾ ਸੇਬ ਵੇਚਣ ਵਾਲਾ ਹੈ ਕਿਵੇਂ ਵਾਲਾ ਧਰਮੀ ਸਮਝ ਸੁਣਿਓ ਵੇਖਿਓ ਗੱਡੀ ਵਾਲੇ ਨੇ ਗੱਡੀ ਖਿਲਾਰਤੀ ਭਰੇ ਲੈ ਬਈ ਅਸੀਂ ਚੱਲੇ ਹਾਂ ਸ਼ਗਨ ਲਾਉਣ ਤੇ ਪੇਟੀ ਹੈ ਸਾਡੇ ਕੋਲੇ ਸੇਬਾਂ ਦੀ ਪੇਟੀ ਦੇ ਆ ਚੱਕ 2,000 ਰੁਪਈਆ ਕਾਲ ਬਹੁਤ ਸੀ ਫਟਾਫਟ ਰਿਸ਼ਤਾ ਪਸੰਦ ਆ ਗਿਆ 2,000 ਰੁਪਈਆ ਉਹਨੇ ਐਂ ਫੜਾਤਾ ਸੇਬਾਂ ਵਾਲੇ ਨੂੰ ਸਾਰੇ ਫਰੂਟ ਪਏ ਐ 2000 ਰੁਪਈਆ ਚੱਕ ਭਰ ਦੇ ਟੋਕਰੀ ਕਿੰਨੇ ਦੀ ਟੋਕਰੀ 2000 3000 ਦੀ ਐ ਜੀ 1000 ਹੋਰ ਦੇਤਾ ਚੱਕ 1000 ਭਰ ਦੇ ਉਹ ਟੋਕਰੀ ਲੱਗਿਆ ਪੌਣ ਥੱਲੇ ਪਪੀਤੇ ਪਾਤੇ ਵਿੱਚ ਹੀ ਸੰਤਰੇ ਪਾ ਦੇ ਵਿੱਚ ਉਹਦੇ ਨਾਲ ਵਾਲਾ ਕਹਿੰਦਾ ਆ ਪੰਜ ਚਾਰ ਸੇਬ ਗਲੇ ਜੇ ਪਏ ਆ ਪਾ ਦੇ ਵੀ ਵਿੱਚ ਹੀ ਚੱਲ ਜਾਣਗੇ ਉਹਦਾ ਉਹ ਤੇ ਗੱਡੀ ਚ ਬੈਠਾ ਚੱਲ ਜਿੱਥੇ 10 ਚੰਗੇ ਪਾਉਣੇ ਨੇ 3-4 ਦੂਜੇ ਵੀ ਪਾ ਦੇ ਤੇ ਪਤਾ ਉਹ ਕੀ ਕਹਿੰਦਾ ਬਿਹਾਰੋ ਆਇਆ ਦਾੜੀ ਹੈ ਨੀ ਕੇਸ ਹੈ ਨੀ ਤੇ ਕੀ ਕਹਿੰਦਾ ਕਹਿੰਦਾ ਨਾ ਯਾਰ ਉਹ ਨੀ ਵੇਖਦਾ ਰੱਬ ਤੇ ਵੇਖਦਾ ਰੱਬ ਕਿੱਥੇ ਹੈ ਬਾਹਰ ਹੈ ਕਿ ਸਾਡੇ ਵਿੱਚ ਬੋਲੋ ਬੋਲੋ ਮੈਨੂੰ ਤੇ ਪਤਾ ਹੈ ਵੀ ਗਲਤ ਹੈ ਤੇ ਫਿਰ ਆਪਣੇ ਆਪ ਅੰਦਰ ਮੇਰੇ ਲੇਖਾ ਦਿੰਦਾ ਫਿਰੂ ਮੈਂ ਕਾਹਦੇ ਲਈ ਧੋਖਾ ਕਰਨਾ ਲੈ ਆਹ ਵੇਖ ਲਓ ਸੇਬ ਵੇਚਣ ਵਾਲਾ ਧਰਮੀ ਤੇ ਮੇਰੇ ਵਰਗਾ ਚੋਲੇ ਵਾਲਾ ਬਾਬਾ ਦੁੱਖਾਂ ਦੀ ਮਾਰੀ ਕੋਈ ਭੈਣ ਮੇਰੇ ਕੋਲ ਜਾਂਦੀ ਹੈ ਮੇਰੇ ਕੋਲ ਜਾ ਕੇ ਕਹਿੰਦੀ ਬਾਬਾ ਜੀ ਮੁੰਡਾ ਮੇਰਾ ਸ਼ਰਾਬ ਪੀਂਦਾ ਇੱਕ ਤੇ ਮੁੰਡੇ ਤੋਂ ਤੰਗ ਹੈ ਸ਼ਰਾਬ ਪੀ ਕੇ ਘਰੇ ਆਉਂਦਾ ਤੇ ਅਗਲੇ ਲਈ ਵਿਚਾਰੀ ਦੁਖਿਆਰੀ ਮਾਂ ਨਹੀਂ ਅਗਲੇ ਲਈ ਤੇ ਸਾਮੀ ਹੈ ਅਗਲੇ ਲਈ ਤੇ ਗਾਹਕ ਹੈ ਦੁਖੀ ਮਾਂ ਤੇ ਮਸਾਂ ਲੱਭਦੀ ਅਗਲੇ ਨੂੰ ਸਾਡੇ ਵਰਗੇ ਬਾਬਿਆਂ ਦੀਆਂ ਤੇ ਦੁਖੀ ਘਰ ਵਾਲੀਆਂ ਦੁਖੀ ਮਾਵਾਂ ਤੇ ਸਾਮੀਆਂ ਹੈ ਗਾਹਕ ਹੈ ਜਿੰਨੀਆਂ ਬੁੜੀਆਂ ਦੁਖੀ ਹੋਣਗੀਆਂ ਉਹਨਾਂ ਬਾਬਿਆਂ ਦੇ ਡੇਰੇ ਜ਼ਿਆਦਾ ਚੱਲਣਗੇ ਮਾਵਾਂ ਤੰਗ ਨੇ ਤੇ ਤੰਗ ਮਾਂ ਕਿਹਦੇ ਕੋਲ ਜਾਊ ਮੇਰੇ ਵਰਗੇ ਕੋਲ ਘਰ ਵਾਲੀਆਂ ਤੰਗ ਨੇ ਉਹ ਕਿਹਦੇ ਕੋਲ ਜਾਣਗੀਆਂ ਮੇਰੇ ਵਰਗੇ ਕੋਲ ਕੰਮ ਜਿਹਦਾ ਦੁਖੀ ਹੈ ਕੰਮ ਸੈੱਟ ਨਹੀਂ ਹੋ ਰਿਹਾ ਉਹ ਮੇਰੇ ਵਰਗੇ ਕੋਲ ਜਾਊ ਬਿਜ਼ਨਸ ਨਹੀਂ ਚੱਲਦਾ ਮੇਰੇ ਵਰਗੇ ਕੋਲ ਜਾਊ ਵੀਜ਼ੇ ਨਹੀਂ ਲੱਗਦੇ ਬਾਹਰ ਦੇ ਸਾਡੇ ਵਰਗੇ ਉਹ ਨਹੀਂ ਵੇਖਦੇ ਵੀ ਦੁਖੀ ਹੈ ਵਿਚਾਰਾ ਦੁਖੀ ਉਹਦੇ ਕੋਲ ਆਉਂਦੇ ਹੀ ਦੁਖੀ ਨੇ ਅਗਲਾ ਕਹਿੰਦਾ ਮੈਨੂੰ ਤੁਹਾਡੇ ਦੁੱਖ ਦੁੱਖ ਲੱਗਣ ਲੱਗੇ ਫਿਰ ਤੇ ਮੇਰਾ ਕੰਮ ਚੱਲ ਪਿਆ ਹੁਣ ਹਸਪੀਟਲ ਦੇ ਵਿੱਚ ਡਾਕਟਰ ਅਰਦਾਸ ਕੀ ਕਰਾਉਂਦਾ ਮੈਨੂੰ ਇੱਥੇ ਕਿਸੇ ਇੱਕ ਤੱਕ ਸੱਦਿਆ ਸੀ ਕਹਿੰਦੇ ਅਰਦਾਸ ਕਰ ਦਿਓ ਮੈਂ ਕੀ ਵੀ ਨਵਾਂ ਕੰਮ ਖੋਲਿਆ ਹੁਣ ਹੈ ਹਸਪੀਟਲ ਹੁਣ ਉੱਥੇ ਬੰਦਾ ਕੀ ਕਰੇ ਵੀ ਇਹਦਾ ਬਹੁਤ ਕੰਮ ਚੱਲੇ ਤੇ ਇਹਦਾ ਮਤਲਬ ਦੁਨੀਆਂ ਬਿਮਾਰ ਹੋਵੇ ਨਾ ਐਂ ਹੋ ਫਿਰ ਇਹਦਾ ਅਰਥ ਤੇ ਇਹੀ ਬਣਿਆ ਵੀ ਜੇ ਇਹ ਅਰਦਾਸ ਕਰੀਏ ਵੀ ਡਾਕਟਰ ਦਾ ਕੰਮ ਬਹੁਤ ਵਧੀਆ ਚੱਲੇ ਤੇ ਇਹਦਾ ਮਤਲਬ ਦੁਨੀਆਂ ਬਿਮਾਰ ਹੋਵੇ ਇਹੋ ਹੀ ਅਰਥ ਹੋਇਆ ਹੁਣ ਦੁਖੀ ਲੋਕ ਡਾਕਟਰ ਕੋਲ ਜਾਂਦੇ ਤੇ ਜੇ ਡਾਕਟਰ ਤਰਸ ਕਰਨ ਲੱਗੇ ਵੀ ਹਾਏ ਵਿਚਾਰੇ ਐ ਵਿਚਾਰੇ ਐ ਉਹਨੂੰ ਐ ਵੀ ਵਿਚਾਰੇ ਐ ਹੀ ਰਹਿਣ ਮੇਰਾ ਕੰਮ ਬੋਲੋ ਚੱਲੇ ਮੇਰਾ ਕੰਮ ਚੱਲਦਾ ਰਹੇ ਹੁਣ ਸਾਡੇ ਵਰਗੇ ਜਿਹੜੇ ਬੰਦੇ ਐ ਉਹ ਤਰਸ ਥੋੜਾ ਕਰਦੇ ਐ ਹੁਣ ਉਹਦੇ ਕੋਲ ਇੱਕ ਗਈ ਮਾਂ ਮੇਰਾ ਪੁੱਤ ਸ਼ਰਾਬ ਪੀ ਕੇ ਆਉਂਦਾ ਭਾਈ ਬਾਬਾ ਜੀ ਭਾਈ ਸਾਹਿਬ ਕਹਿ ਲਓ ਕਰੋ ਜੀ ਕੋਈ ਕਿਰਪਾ ਬੀਬੀ ਗੁਆਂਢੀ ਬਹੁਤ ਤੰਗ ਕਰਦੇ ਨੇ ਕਰਿਆ ਉਹਨਾਂ ਨੇ ਕੁਛ ਤੁਹਾਡੇ ਪਰਿਵਾਰ ਤੇ ਠੀਕ ਨਹੀਂ ਗੁਆਂਢਣ ਅੱਛਾ ਗੁਆਂਢਣ ਕੋਈ ਨਾ ਕੋਈ ਹੁੰਦੀ ਹੋਈ ਹੈ ਪੱਕੀ ਹਰੇਕ ਦੀ ਜੇ ਤੁਹਾਨੂੰ ਸਾਰੀਆਂ ਬੀਬੀਆਂ ਨੂੰ ਪੁੱਛ ਲਈਏ ਕੋਈ ਨਾ ਕੋਈ ਬੀਬੀ ਗੁਆਂਢਣ ਚ ਅੱਛਾ ਜੇ ਐਂ ਕਹਿ ਦੇ ਰਿਸ਼ਤੇਦਾਰੀ ਚ ਹੈ ਵੀ ਸਾਕ ਨੇੜੇ ਦਾ ਬੀਬੀ ਦੱਸਣਾ ਨਹੀਂ ਪਰ ਤੂੰ ਸਮਝ ਗਈ ਕੱਦ ਲੰਬਾ ਬੀਬੀ ਦਾ ਬਸ ਤੈਨੂੰ ਪਤਾ ਲੱਗ ਗਿਆ ਬਸ ਇੰਨਾ ਕਹਿਣ ਦੀ ਦੇਰ ਹੈ ਲੈ ਉਹਦੀ ਪਤਾ ਲੱਗ ਗਈ ਹਾਂ ਫਸ ਉਹਦੇ ਉਹਦੇ ਚੱਕਰ ਚ ਪੈ ਗਿਆ ਨਾ ਦਿਮਾਗ ਅੱਛਾ ਹੁਣ ਸੁਣਿਓ ਹੁਣ ਇੱਕ ਤੇ ਵਿਚਾਰੀ ਅੱਗੇ ਦੁਖੀ ਹੈ ਤੇ 11000 ਰੁਪਈਆ ਬੀਬੀ ਲੱਗੂ ਪਾਠ ਸਪੈਸ਼ਲ ਕਰਾਂਗੇ ਪਾਠੀ ਕੇਸੀ ਨਹਾਉਣਗੇ ਕੱਪੜੇ ਨਵੇਂ ਪਾਉਣਗੇ ਸੁਚਮਤਾ ਰੱਖਾਂਗੇ ਪੂਰਾ ਪਰਹੇਜ ਰੱਖਾਂਗੇ ਤੁਸੀਂ ਬਸ ਭੋਗ ਤੇ ਆਇਓ ਰਮਾਲਾ ਲੈ ਆਇਓ ਬਈ ਬਾਕੀ ਬਾਬਾ ਜੀ ਲੰਗਰ ਪ੍ਰਸ਼ਾਦ ਦਾ 5000 ਉਹਦੇ ਰਾਸ਼ਨ ਦਾ ਦੇ ਦਿਓ ਲੈ 15-16000 ਰੁਪਈਏ ਦੇ ਵਿੱਚ ਮੇਰੇ ਵਰਗੇ ਚੋਲੇ ਵਾਲੇ ਨੇ ਧਰਮੀ ਨੇ ਮਾਂ ਦਾ ਦੁੱਖ ਕੈਸ਼ ਕਰਾ ਲਿਆ ਉਹ ਸੇਬ ਵੇਚਣ ਵਾਲਾ ਧਰਮੀ ਲੈ ਆ ਆਹ ਵੇਖ ਲਓ ਇਹਦੇ ਕੰਨੀ ਆਉਂਦੀ ਹੈ ਆਉਂਦੀ ਹੈ ਪਕੜ ਚ ਸੇਬਾਂ ਵਾਲੇ ਦੀ ਗੱਲ ਦੇਖ ਲਓ ਉਹ ਬਿਹਾਰ ਤੋਂ ਆਇਆ ਉਹਦੇ ਸਿਰ ਤੇ ਕੇਸ ਹੈ ਨਹੀਂ ਮੂੰਹ ਤੇ ਦਾੜੀ ਹੈ ਨਹੀਂ ਇਹਦੇ ਦਾੜੀ ਵੀ ਵੱਡੀ ਵੱਡੀ ਹੈ ਤੇਲ ਤੂੜ ਪੂਰਾ ਲਾ ਕੇ ਰੱਖਦਾ ਪੱਗ ਵੀ ਵੱਡੀ ਸਾਰੀ ਬੰਨਦਾ ਗਾਤਰਾ ਐਡਾ ਚੌੜਾ ਪਾਈ ਫਿਰਦਾ ਇੱਕ ਕਿਰਪਾਨ ਹੱਥ 'ਚ ਰੱਖਦਾ ਇੱਕ ਪਾ ਕੇ ਰੱਖਦਾ ਇੱਕ ਥੱਲਿਓਂ ਦੀ ਪਾਉਂਦਾ ਤਿੰਨ ਇਹਦੇ ਕਿ ਨਹੀਂ ਵੇਖ ਲਓ ਇਹਨੇ ਮਾਂ ਦੀ ਮਮਤਾ ਕੈਸ਼ ਕਰਾ ਲਈ ਤਜਰਬਾ ਕਰੋ ਵੀਰੋ ਮੇਰੀ ਗੱਲ ਛੱਡ ਦਿਓ ਬਾਬਿਆਂ ਦੇ ਡੇਰੇ ਜਾਇਓ ਜਾ ਕੇ ਵੱਡਾ ਸਾਰਾ ਦੁੱਖ ਸੁਣਾ ਦੀ ਉੱਡਾ ਵੱਡਾ ਹੀ ਪਾਠ ਲਾ ਦੂ ਤੈਨੂੰ ਤੇਰਾ ਦੁੱਖ ਵੰਡਾਉਣਾ ਨਹੀਂ ਉਹਨੇ ਉਹਦੀ ਤੇ ਸਾਮੀ ਹੈ ਤੂੰ ਕਰੋ ਤਜਰਬਾ ਛੱਡੋ ਮੈਂ ਜੇ ਝੂਠ ਬੋਲਣਾ ਤੇ ਤਜਰਬਾ ਕਰਕੇ ਦਿਖਾਓ ਤੁਹਾਨੂੰ 10 ਡੇਰਿਆਂ ਦੇ ਨਾਂ ਦੇ ਦਿੰਨਾ, ਦਸੇ ਡੇਰਿਆਂ 'ਚ ਜਾਓ, ਦਸੇ ਬਾਬਿਆਂ ਨੂੰ ਮਿਲ ਲਿਓ ਤੇ ਜਾ ਕੇ ਨਾ ਜੇ ਪਰ ਇਹ ਸਰਵੇ ਕਰੋ ਪੂਰਾ ਸਰਵੇ ਤੇ ਜਾ ਕੇ ਇਹ ਦੱਸਿਓ ਵੀ ਬਾਹਲੀ ਜ਼ਿਆਦਾ ਤੰਗੀ ਹੈ, ਬਹੁਤ ਤੰਗ ਆ, ਵੀ ਬੱਚਾ ਬਾਹਲਾ ਤੰਗ ਕਰਦਾ, ਐ ਜੇ ਬਸ ਦੱਸ ਦੇ ਤੇਰਾ ਦੁੱਖ ਉਹਨੂੰ ਮਸਾਂ ਸਾਮੀ ਮਿਲੂ, ਉਹ ਕਹੂ ਵੀ ਉਹਦੀ ਲਾ ਦੂ ਪਾਠ ਕੋਈ ਨਾ ਕੋਈ ਇਹੋ ਜਿਹਾ, ਨਾ ਪਾਠ ਸੁਣਨਾ, ਨਾ ਬਾਣੀ ਨੂੰ ਸਮਝਣਾ, ਨਾ ਦਿਮਾਗ ਚੱਲਣਾ। ਤੇ ਜਦੋਂ ਸਾਡੇ ਵਰਗਾ ਕਹਿੰਦਾ ਹੈ ਆ ਪਾਠਾਂ ਦਾ ਬਿਜ਼ਨਸ ਕਰਦੇ ਆ, ਧੰਦਾ ਕਰਦੇ ਆ, ਸਾਡੇ ਵਰਗਿਆਂ ਨੂੰ ਕਹਿਣਗੇ ਇਹ ਗਲਤ ਪ੍ਰਚਾਰਕ ਹੈ, ਇਹ ਨਾਸਤਿਕ ਪ੍ਰਚਾਰਕ ਹੈ, ਇਹੋ ਜਿਹਾ ਨੂੰ ਮਾਰ ਦੇਣਾ ਚਾਹੀਦਾ, ਇਹ ਗੋਲੀ ਦੇ ਲਾਇਕ ਦੇ ਹੈ। ਸਾਡੇ ਵਰਗਾ ਤੇ ਆਪੇ ਗੋਲੀ ਦੇ ਲਾਇਕ ਦਾ, ਕਿਉਂਕਿ ਉਹਨਾਂ ਦੇ ਧੰਦੇ ਦੀ ਗੱਲ ਹੁੰਦੀ ਹੈ, ਉਹਨਾਂ ਦੇ ਬਿਜ਼ਨਸ ਠੱਪ ਹੁੰਦੇ ਆ, ਸਾਡੇ ਪ੍ਰਤੀ ਤੇ ਅੱਗ ਲੱਗਣੀ ਹੋਈ ਹੈ, ਅਸੀਂ ਤੇ ਆਪੇ ਗੋਲੀ ਦੇ ਲਾਇਕਦੇ ਹਾਂ। ਜਿੰਨਾ ਚਿਰ ਇਹਨਾਂ ਦੇ ਵਲੰਟੀਅਰ ਬਣ ਕੇ ਕੰਮ ਕਰਦੇ ਰਹਾਂਗੇ, ਇੱਥੇ ਇੱਕ ਸਿਕਿਉਰਿਟੀ ਵਾਲੇ ਦੀ ਲੋੜ ਨਹੀਂ ਸੀ ਪੈਂਦੀ। ਦੱਸੋ ਪਿਆਰਿਓ, ਕੌਰਜੀ ਵਾਲੇ ਦੀਵਾਨ ਅੱਗੇ ਲੱਗੇ ਕਦੇ ਮੇਰੇ ਨਾਲ ਇੱਕ ਬੰਦਾ ਬੰਦੂਕ ਵਾਲਾ ਵੇਖਿਆ ਸੀ? ਕਦੇ ਇੱਕ ਬੰਦਾ ਹੈ ਸੀ ਮੇਰੇ ਨਾਲ? ਕਦੇ ਇੱਥੇ ਤਿੰਨ ਤਿੰਨ ਵਾਰੀ ਚੈੱਕ ਹੁੰਦਾ ਬੰਦਾ, ਸਟੇਜ ਤੇ ਬੈਠਿਆ ਸ਼ਰਮ ਆਉਂਦੀ, ਅਗਲਾ ਕਹਿੰਦਾ ਯਾਰ ਦੀਵਾਨ ਤੇ ਚੱਲੇ ਆ ਕਿ ਉੱਥੇ ਮੰਤਰੀ ਦਾ ਮੰਤਰੀ ਨੂੰ ਸੁਣਨ ਚੱਲੇ ਆ, ਮੁੱਖ ਮੰਤਰੀ ਆਇਆ ਕਿ ਬਾਪ ਦੀਵਾਨ ਲੱਗਣ ਲੱਗਿਆ ਇੱਥੇ, ਤੇ ਸ਼ਰਮ ਆਉਂਦੀ ਹੈ ਜਦੋਂ ਇਹੋ ਜਿਹਾ ਕੁਝ ਹੁੰਦਾ, ਫਿਰ ਕਰੀਏ ਕੀ? ਹੱਲ ਕੋਈ ਨਹੀਂ ਇਹਦਾ। ਮੈਂ ਪ੍ਰਸ਼ਾਸਨ ਵਾਲਿਆਂ ਨੂੰ ਹੱਥ ਜੋੜ ਕੇ ਕਹਿੰਦਾ ਹੁੰਦਾ ਵੀ ਰਹਿਣ ਦਿਆ ਕਰੋ ਯਾਰ, ਨਾ ਚੈੱਕ ਕਰਿਆ ਕਰੋ, ਇੰਨੀ ਕੀ ਲੋੜ ਹੈ? ਕਹਿੰਦੇ ਜੀ ਤੁਹਾਨੂੰ ਕੀ ਪਤਾ ਹੈ, ਤੁਹਾਨੂੰ ਤੁਸੀਂ ਸਟੇਜ ਤੇ ਬਹਿ ਕੇ ਬੋਲਦੇ ਆ, ਸਾਨੂੰ ਪਤਾ ਹੁੰਦਾ ਇੰਟੈਲੀਜੈਂਸੀ ਕੀ ਕਹਿੰਦੀ ਹੈ, ਕਿਹੜੇ ਬੰਦੇ ਕਿੱਥੇ ਤਿਆਰੀਆਂ ਕਰਦੇ ਆ, ਰੈਕੀਆਂ ਕਰਦੇ ਆ, ਮਗਰ ਮਗਰ ਫਿਰਦੇ ਆ, ਕਿਹੜਾ ਬੰਦਾ ਕੀ ਤਿਆਰੀ ਕਰਕੇ ਬੈਠਾ, ਤੁਹਾਨੂੰ ਕੀ ਪਤਾ? ਜ਼ਿੰਮੇਵਾਰੀ ਤੇ ਸਾਡੀ ਹੈ, ਜੇ ਕੋਈ ਹੈਪਨ ਹੋ ਗਿਆ ਕਿੰਨੇ ਅਫਸਰ ਸਸਪੈਂਡ ਹੋਣਗੇ, ਕਿਤੇ ਅਟੈਕ ਹੋ ਗਿਆ ਸਸਪੈਂਡ ਕਿੰਨੇ ਅਫਸਰ ਹੋਣਗੇ, ਵੀ ਤੁਹਾਡੇ ਇਲਾਕੇ 'ਚ ਦੀਵਾਨ ਸੀ ਤੇ ਆਹ ਗਲਤੀ ਕਿੱਦਾਂ ਹੋ ਗਈ? ਗਲਤ ਤੇ ਆਪੇ ਹੀ ਆਪਾਂ ਹੋ ਗਏ, ਮਾੜੇ ਆਪਾਂ ਹੋ ਗਏ, ਇਹਨਾਂ ਦੇ ਵਲੰਟੀਅਰ ਬਣ ਕੇ ਕੰਮ ਕੀਤਾ ਉਹਨਾਂ ਚਿਰ ਕੁਛ ਨਹੀਂ ਹੋਇਆ, ਜਦੋਂ ਤੋਂ ਵਿੱਚੋਂ ਨਿਕਲ ਕੇ ਕਹਿ ਦਿੱਤਾ। ਮੈਨੂੰ ਕੱਲ੍ਹ ਪੱਤਰਕਾਰ ਪੁੱਛਦਾ ਸੀ, ਸੁਣਿਓ, ਪੱਤਰਕਾਰ ਕਹਿੰਦਾ ਤੁਹਾਡਾ ਵਿਰੋਧ ਕਿਉਂ ਹੁੰਦਾ? ਮੈਂ ਐਂ ਕਰ, ਪੱਤਰਕਾਰ ਹੈ ਨਾ ਤੂੰ, ਕਹਿੰਦਾ ਹਾਂ, ਮੈਂ ਕਿਹਾ ਪੱਤਰਕਾਰੀ ਭਾਈਚਾਰੇ ਦੇ ਵਿਰੁੱਧ ਬੋਲ, ਪੀਲੀ ਪੱਤਰਕਾਰੀ ਤੁਹਾਡੇ 'ਚ ਹੈ ਕਿ ਨਹੀਂ? ਕਹਿੰਦਾ ਹੈ। ਮੈਂ ਕਿਹਾ ਬਸ ਫਿਰ ਬੋਲ ਉਹਦੇ ਬਾਰੇ ਵੀ ਸਾਡੇ ਪੱਤਰਕਾਰੀ ਭਾਈਚਾਰੇ ਵਿੱਚ ਆਹ ਵੀ ਪ੍ਰੋਬਲਮ ਹੈ, ਆਹ ਵੀ ਹੈ। ਮੈਂ ਕਿਹਾ ਸਾਰੇ ਪੱਤਰਕਾਰ ਤੇਰੇ ਵਿਰੁੱਧ ਹੋਣਗੇ ਕਿ ਨਹੀਂ? ਕਹਿੰਦਾ ਜੀ ਹੋ ਜਾਣਗੇ। ਮੈਂ ਕਿਹਾ ਬਸ ਇਹੀ ਮੇਰੇ ਨਾਲ ਹੋ ਰਹੀ ਹੈ, ਸਾਡੇ ਵਾਲਾ ਹੀ ਲਾਣਾ ਵਿਰੁੱਧ ਹੋਇਆ ਪਿਆ, ਹੋਰ ਕੀ ਕਰੀਏ ਦੱਸੋ। ਹੁਣ ਪਿਆਰਿਓ, ਉਹ ਬੰਦਾ ਧਰਮੀ ਹਰ ਕੋ ਨਾਮ ਜਪ
ਨਿਰਮਲ,
ਉਹ ਕੁਦਰਤ ਦੇ ਨਿਯਮ ਸਮਝੀ ਬੈਠਾ ਹੋਏ ਮਨਾ, ਜੇ ਗਲੇ ਸੇਬ ਪਾ ਦੇਗਾ, 3000 ਰੁਪਈਆ ਜੇਬ ਚ ਪਾ ਲੇਗਾ, ਤੈਨੂੰ ਨੀਂਦ ਨਹੀਂ ਆਉਣੀ ਰਾਤ ਨੂੰ, ਵੀ ਬੰਦੇ ਨੇ ਯਾਰ ਭਰੋਸਾ ਕਰਿਆ ਤੇ ਤੈਂ ਉਹਦੇ ਨਾਲ ਬੋਲੋ ਬੋਲੋ ਧੋਖਾ ਕਰਿਆ, ਆਪਣੇ ਆਪ ਨਾਲ ਧੋਖਾ ਕਰਿਆ। ਕਿਸੇ ਨਾਲ ਧੋਖਾ ਕਰਦਾ ਹੈ ਤੈਨੂੰ ਤੇ ਪਤਾ ਹੈ, ਆਪਣੇ ਆਪ ਨਾਲ ਧੋਖਾ ਤੇ ਰੱਬ ਕਿੱਥੇ ਹੈ ਸਾਡੇ? ਰੱਬ ਬਾਹਰ ਰਹਿੰਦਾ ਕਿ ਸਾਡੇ ਵਿੱਚ? ਆਪਣੇ ਆਪ ਨਾਲ ਧੋਖਾ ਕਰਨਾ, ਕਿਹਦੇ ਨਾਲ ਧੋਖਾ ਹੋਇਆ ਫਿਰ? ਰੱਬ ਨਾਲ। ਆਪਣੇ ਆਪ ਨੂੰ ਧੋਖੇ 'ਚ ਰੱਖਣਾ, ਰੱਬ ਨੂੰ ਧੋਖੇ 'ਚ ਰੱਖਣਾ, ਤੇ ਰੱਬ ਨੂੰ ਕੋਈ ਧੋਖਾ ਦੇ ਸਕਦਾ? ਰੱਬ ਤੇ ਤੇਰੇ ਵਿੱਚ ਹੈ, ਤੇਰਾ ਆਪਾ ਹੀ ਤੇ ਹੈ, ਅੰਦਰ ਹੀ ਤੇ ਹੈ ਉਹ, ਕਿਹਨੂੰ ਧੋਖਾ ਦੇਗਾ ਤੂੰ? ਅਗਲਾ ਲਾਅ ਆਫ ਨੇਚਰ ਨੂੰ ਕੁਦਰਤ ਨੂੰ ਸਮਝੀ ਬੈਠਾ ਹੈ। ਹਰ ਕੋ ਨਾਮ ਜਪ ਨਿਰਮਲ ਕਰਮ ਹੈ, ਅਗਲੇ ਦੇ ਸਹੀ ਕੰਮ ਹੈ। ਉਹ ਹੈ ਧਰਮੀ ਜਿਹੜਾ, ਉਹ ਵੇਖੋ ਬਿਹਾਰ ਦਾ ਬੰਦਾ ਹੈ, ਸੇਬ ਵੇਚਦਾ, ਸੱਚ ਕਹਿ ਲਿਖ ਕਰ ਰਿਹਾ, ਉਹਨੂੰ ਵੀ ਪਤਾ ਵੀ ਗਲਤ ਨਹੀਂ ਕਰਨਾ। ਮਨਾ 15-20 ਹਜ਼ਾਰ ਮਹੀਨੇ ਦਾ ਕਮਾਉਣਾ ਥੋੜਾ ਹੈ, 500-700 ਰੁਪਈਆ ਦਿਹਾੜੀ ਕਮਾਉਣਾ ਹੈ, ਕੀ ਹੋਜੂ 4 ਸੇਬ ਗਲਤ ਦੇ ਕੇ ਬਾਹਰੇ ਸਿੱਟ ਦਿਆਂਗੇ? ਯਾਰ ਧੋਖਾ ਨਹੀਂ ਕਰਨਾ, ਭਰੋਸਾ ਕਰਿਆ ਤੇ ਸਹੀ ਕਰੋ, ਹੈ ਕਿ ਨਹੀਂ ਪਿਆਰੇ? ਬਸ ਇਸ ਨੁਕਤੇ ਨੂੰ ਕਿਰਪਾ ਕਰਕੇ ਸਮਝਣ ਦੀ ਖੇਚਲ ਕਰਿਓ। ਆਓ ਗੱਲ ਆਪਾਂ ਕਰਦੇ ਸੀ ਸਤ ਸੰਗਤ ਦੀ, ਲਓ ਆਪਾਂ ਨਾਲ ਨਾਲ ਪੜ੍ਹ ਲੈਂਦੇ ਹਾਂ ਪਹਿਲਾਂ।
ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਪਾਸ ਹੋ ਜੀ, ਸਤ ਸੰਗਤ
ਸੁਣਿਆ। ਇੱਕ ਬੰਦਾ ਮੇਰੇ ਵਰਗਾ ਸਿਰੇ ਦਾ ਠੱਗ ਹੈ, ਮਮਤਾ ਕੈਸ਼ ਕਰਾਉਂਦਾ, ਲੋਕਾਂ ਦੇ ਦੁੱਖ ਕੈਸ਼ ਕਰਾਉਂਦਾ, ਲੋਕਾਂ ਦੀਆਂ ਤਕਲੀਫਾਂ ਕੈਸ਼ ਕਰਾਉਂਦਾ, ਪਰੇਸ਼ਾਨੀਆਂ ਲੋਕਾਂ ਦੀਆਂ ਕੈਸ਼ ਕਰਾਉਂਦਾ, ਲੁੱਟਿਆ ਹੋਇਆਂ ਨੂੰ ਹੋਰ ਲੁੱਟਦਾ, ਦੁਖੀਆਂ ਨੂੰ ਹੋਰ ਦੁਖੀ ਕਰਦਾ, ਬੋਝ ਲਾਉਂਦਾ, ਇਹੋ ਜਿਹਾ ਕੁਛ ਕਰਦਾ। ਇੱਕ ਉਹ ਹੈ ਉਹ ਸਟੇਜ ਤੇ ਬਹਿ ਕੇ ਗੱਪ ਕਹਾਣੀਆਂ ਸੁਣਾਵੇ ਤੇ ਆਪਾਂ ਕਹੀਏ ਸਤਸੰਗ ਕਰਦੇ ਹਾਂ, ਆਪਾਂ ਕਹੀਏ ਸਤਸੰਗ ਕਰਦੇ ਹਾਂ। ਸਤਸੰਗ ਦਾ ਅਰਥ ਸਾਡੇ ਦਿਮਾਗ ਚ ਕੀ ਹੈ ਵੀ ਇਦਾਂ ਬਹਿਣਾ ਸਤਸੰਗ ਹੈ ਬਸ। ਸਤਸੰਗ ਕੀ ਹੈ? ਮਨ ਨੇ ਸਾਡੇ ਨੇ ਸੰਗਤ ਕਰਨੀ ਹੈ। ਜਦੋਂ ਤੁਸੀਂ ਵੇਖਿਆ ਵੀ ਯਾਰ ਬਿਹਾਰ ਦਾ ਬੰਦਾ ਰਹਿੰਦਾ ਬਿਹਾਰ ਹੈ, ਕੋਈ ਯੂਪੀ ਦਾ ਹੈ, ਭਈ ਇਹ ਆਪਾਂ ਕਹਿ ਦਿੰਦੇ ਹਾਂ ਇਹ ਬੰਦੇ ਨੇ ਯਾਰ ਗਲੇ ਸੇਬ ਨਹੀਂ ਪਾਏ, ਮੇਰਿਆ ਮਨਾ ਨਾਲ ਦੀ ਨਾਲ ਉੱਥੇ ਆਏ ਆਵੇ, ਮੇਰਿਆ ਮਨਾ ਤੂੰ ਚੰਗਾ ਭਲਾ ਸਾਰਾ ਕੁਝ ਤੇਰੇ ਕੋਲੇ ਪੰਜ ਸੱਤ ਕਿੱਲੇ ਜ਼ਮੀਨ ਦੇ ਵੀ ਹੈ, ਮੁੰਡਾ ਤੇਰਾ ਨੌਕਰੀ ਲੱਗ ਗਿਆ, ਤੂੰ ਐਵੇਂ ਦੁੱਧ ਚ ਪਾਣੀ ਪਾਈ ਜਾਂਦਾ ਆਖੋ ਸਤਨਾਮ, ਤੂੰ ਕਿੱਥੇ ਮਰਦਾ ਜਾਂਦਾ। ਉਸ ਚੰਗੀ ਸੰਗਤ ਨੂੰ ਜਦੋਂ ਤੈਂ ਵੇਖਿਆ ਉਹ ਸੱਚ ਹੈ, ਚੰਗਾ ਹੈ, ਠੀਕ ਹੈ, ਸੱਚ ਹੈ, ਉਹ ਸੱਤ, ਉਸ ਸੱਤ ਦੀ ਜਿਹੜਾ ਉਹਦੇ ਕੋਲ ਸੱਤ ਹੈ, ਸੱਚ ਹੈ, ਉਹਦੀ ਸੰਗਤ ਕਰ ਲੈ ਬਸ, ਚੰਗੀ ਚੀਜ਼ ਹੈ ਉਹਦੇ ਤੋਂ ਸਿੱਖ ਲੈ ਆਪਣੀ ਜ਼ਿੰਦਗੀ ਚ। ਤੁਹਾਡੇ ਆਲੇ ਦੁਆਲੇ ਬਹੁਤ ਕੁਝ ਸੱਚ ਸੱਚ ਹੈ, ਤੁਹਾਡੇ ਯਾਰਾਂ ਵਿੱਚ, ਤੁਹਾਡੇ ਬੇਲੀਆਂ ਵਿੱਚ, ਇੱਕ ਦੂਜੇ ਕੰਨੀ ਵੇਖ ਵੇਖ ਕੇ, ਭਲਾ ਅਮਰੀਕਾ ਕੈਨੇਡਾ ਦੇ ਗੋਰੇ ਹੈ ਜਿਹੜੇ ਉਧਰਲੇ ਲੋਕ ਹੈ ਸਾਡੇ ਨਾਲੋਂ ਮਨ ਦੇ ਸਾਫ਼ ਹੈ ਕਿ ਨਹੀਂ, ਬੋਲੋ ਤੇ ਉਹਨਾਂ ਨੇ ਸਤਸੰਗ ਕਿੱਥੋਂ ਕਰਿਆ? ਆ ਸਾਡੇ ਵਾਂਗੂ ਤੇ ਬਹਿੰਦੇ ਹੀ ਕੋਈ ਨਹੀਂ ਉੱਥੇ, ਨਾ ਕਿਸੇ ਕੋਲ ਇੰਨਾ ਟਾਈਮ ਹੈ, ਨਾ ਉਹਨਾਂ ਵਿੱਚ ਏਦਾਂ ਸਤਸੰਗ ਹੁੰਦਾ, ਭਲਾ ਕਿੱਥੋਂ ਉਹਨਾਂ ਦੇ ਚਰਚ 'ਚ ਸਤਸੰਗ ਹੁੰਦਾ ਸਵੇਰੇ ਸ਼ਾਮ? ਨਾ ਉਹਨਾਂ ਦੇ ਚਰਚ 'ਚ ਕੋਈ ਸਤਸੰਗ ਨਹੀਂ ਹੁੰਦਾ। ਉਹ ਭਲਾ ਕਿਵੇਂ ਸਿੱਖੇ? ਉਹ ਇੱਕ ਦੂਜੇ ਦੀ ਚੰਗਿਆਂ ਦੀ ਸੰਗਤ ਕਰਕੇ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ, ਉਹ ਫੜ ਕੇ ਰੰਗ, ਉਹ ਸਾਰੇ ਸਿੱਖ ਗਏ ਸੰਗਤ ਕਰ ਕਰਕੇ। ਯਾਰ ਵੇਖੋ ਆਪਾਂ ਇੱਥੇ ਰਹਿੰਦੇ, ਆਰਮੀ ਆਪਣੇ ਨੇੜੇ ਹੈ ਨਾ, ਆਪਣੇ ਪਟਿਆਲੇ ਦੇ ਵਿੱਚ ਹੀ ਆਪਾਂ, ਤੁਸੀਂ ਆਰਮੀ ਦੇ ਵਿੱਚ ਜਾ ਕੇ ਵੇਖਿਓ ਉਹਨਾਂ ਬੰਦਿਆਂ ਦਾ ਡਿਸਿਪਲਨ, ਆਪਾਂ ਢਿੱਲੇ ਢਿੱਲੇ, ਉਹ ਸਾਰੇ ਫੌਜੀ ਕੈਮ ਕੈਮ, ਆਪਾਂ ਸੁਣਿਓ ਆਪਾਂ ਸਲੋ ਸਲੋ, ਉਹ ਕਿੰਨੇ ਤੇਜ਼ ਤੇਜ਼ ਨੇ, ਉਹਨਾਂ ਤੇ ਉਹ ਚੀਜ਼ ਕਿੱਥੋਂ ਅਸਰ ਆਈ, ਕਿਵੇਂ ਆਈ ਹੈ? ਨਾਲ ਦਿਆਂ ਨੂੰ ਵੇਖ ਵੇਖ, ਜਦੋਂ ਆਫਿਸਰ ਐਂ ਬੋਲਦਾ ਉੱਚੀ ਸਾਰੀ, ਜਦੋਂ ਕੋਈ ਪੁੱਛਦਾ ਕੁਛ ਵੀ ਗੱਲ ਕਰਦਾ ਉਹ ਵੀ ਇੰਨੇ ਜ਼ੋਰ ਨਾਲ, ਉਹ ਅੱਗੋਂ ਕਿੰਨੀ ਸਪੀਡ ਨਾਲ ਬੋਲਦੇ, ਯੈਸ ਸਰ ਐ ਬੋਲਦੇ, ਉਹ ਵੇਖ ਵੇਖ ਕੇ ਉਹ ਮਾਹੌਲ ਹੀ ਏਦਾਂ ਦਾ ਕ੍ਰੀਏਟ ਹੋ ਗਿਆ, ਆਲੇ ਦੁਆਲੇ ਸਾਰੇ ਪਾਸੇ ਏਦਾਂ ਹੀ, ਇੱਕ ਵੱਲ ਵੇਖ ਕੇ ਦੂਜਾ, ਦੂਜੇ ਵੱਲ ਵੇਖ ਕੇ ਤੀਜਾ। ਸਾਡੀ ਆਰਮੀ ਵਿੱਚ ਕੋਈ ਬਹੁਤਾ ਕਰਪਟ ਸਿਸਟਮ ਨਹੀਂ ਅਜੇ ਹੈ, ਮਾੜਾ ਮੋਟਾ ਕੋਈ ਤੇਲ ਤੂਲ ਜਾਂ ਇੱਧਰ ਉੱਧਰ ਮਾੜਾ ਮੋਟਾ, ਕਦੇ ਬਾਹਰ ਕਿਸੇ ਨੇ ਗੱਡੀ ਗੁੱਡੀ ਚੋਂ, ਆਮ ਨਹੀਂ, ਬਹੁਤਾ ਕਰਪਟ ਹੈ ਅਜੇ ਵੀ। ਆਪਾਂ ਕਹਿੰਦੇ ਹਾਂ ਵੀ ਇੰਡੀਆ ਕਰਪਟ ਦੇਸ਼ ਹੈ, ਪਰ ਆਰਮੀ ਦੇ ਵਿੱਚ ਸਿਸਟਮ ਕਿਉਂ ਨਹੀਂ ਕਰਪਟ? ਕਿਉਂਕਿ ਕੰਟਰੋਲ ਹੈ, ਡਿਸਿਪਲਨ ਹੈ, ਇੱਕ ਸੰਚਾ ਹੈ ਜਿਹਦੇ ਚ ਬੰਦੇ ਨੂੰ ਢਾਲ ਦਿੰਦੇ ਆ, ਆਹ ਸੰਚਾ ਬਣਾਉਂਦੇ ਆ, ਸੰਚੇ ਦੇ ਵਿੱਚ ਬੰਦੇ ਨੂੰ ਢਾਲ ਕੇ ਉਸ ਬੰਦੇ ਨੂੰ ਐ ਬਣਾ ਦਿੰਦੇ ਆ, ਫਿਰ ਬੰਦਾ ਸਿਹਤ ਦਾ ਵੀ ਧਿਆਨ ਰੱਖਦਾ, ਫੌਜੀ ਸਿਹਤ ਵੀ ਠੀਕ ਰੱਖੂ, ਗੱਲ ਵੀ ਹਿੰਮਤ ਨਾਲ ਕਰੂ, ਦਲੇਰ ਵੀ ਹੋ ਜਾਂਦਾ। ਤੇ ਸਾਡੇ ਵਾਲੇ, ਸਾਡੇ ਜਦੋਂ ਪਿੰਡ ਚ ਆਉਂਦਾ ਫੌਜੀ, ਉਹ ਸਵੇਰੇ ਤਿਆਰ ਤਿਉਰ ਹੋ ਕੇ ਨੀ ਬਹਿ ਜਾਂਦਾ, ਡੈਡੀ ਵੀ ਬੰਨ ਲੂਗਾ, ਤਿਆਰ ਹੋ ਜੂਗਾ, ਤੇ ਸਾਡੇ ਪਿੰਡਾਂ ਵਾਲੇ ਪਹਿਲਾਂ ਕੀ ਕਹਿਣਗੇ? ਕਮਲਾ ਹੋਵੇ ਇੱਕ ਸਮਝਾਵੇ ਵਿਹੜਾ, ਜੇ ਕਮਲਾ ਹੋਵੇ ਵਿਹੜਾ ਸਮਝਾਵੇ ਕਿਹੜਾ, ਸਾਡੇ ਕੀ ਕਹਿਣਗੇ ਫੌਜੀਆਂ ਨੂੰ? ਜਿਹੜਾ ਫੌਜੀ ਸਵੇਰੀ ਤੇ ਇਹ ਤੇ ਤੜਕੀ ਤਿਆਰ ਹੋ ਕੇ ਬਹਿ ਜਾਂਦਾ, ਇਹਦੀ ਤੇ ਜਾਂਦੇ ਦੀ ਬਸ, ਹੁਣ ਰਹਿਣ ਦਿਓ ਇੰਨਾ ਹੀ ਬਹੁਤ, ਜਾਂਦੇ ਦੀ ਅਕਲ ਖੋਹ ਲੈਂਦੇ, ਆਉਂਦੇ ਦੀ ਰਫਲ ਖੋਹ ਲੈਂਦੇ, ਸਾਡੇ ਐਂ ਕਹਿੰਦੇ ਨੇ, ਸਾਡੇ ਵਾਲਿਆਂ ਨੂੰ ਪੁੱਛ ਲਓ, ਕਿਉਂਕਿ ਆਪਣੇ ਵਰਗੇ ਬੰਦੇ ਅਗਲਾ ਕਹਿੰਦਾ ਤਾਸ਼ ਖੇਡ ਸਾਰਾ ਦਿਨ, ਉੱਥੇ ਧੂਣੀ ਦੇ ਵਿੱਚ ਧੂੰਆਂ ਜਾਂ ਕੱਪੜਿਆਂ ਚ ਵੜਿਆ ਹੋਵੇ, ਤੂੰ ਧੂਣੀ ਦਾ ਧੂੰਆਂ ਕੱਪੜਿਆਂ ਚ ਵੜਿਆ ਹੋਵੇ, ਇਹ ਦੂਰ ਤੱਕ ਸਮੈਲ ਆਵੇ, ਪਤਾ ਲੱਗੇ ਵੀ ਧੂਣੀ ਸੇਕ ਕੇ ਆਇਆ, ਸਾਰਾ ਦਿਨ ਤਾਸ਼ਾਂ ਕੁੱਟੋ, ਕੁਰਲੀ ਤੁਸੀਂ ਕਰੋ ਨਾ, ਅਸੀਂ ਸਵੇਰੇ ਉੱਠ ਕੇ ਚਾਹ ਪੀ ਕੇ ਸਾਰਾ ਦਿਨ ਗੇੜੇ ਦੇ ਕੇ ਤਿੰਨ ਵਜੇ ਜਿਵੇਂ ਲੰਚ ਕਰਨ ਆਇਆ ਹੁੰਦਾ, ਇਹ ਆਉਂਦਾ ਪ੍ਰਾਹੁਣਿਆਂ ਵਾਂਗੂ ਤਿੰਨ ਵਾਲੀ ਚਾਹ ਪੀਣ, ਫਿਰ ਤਾਸ਼ ਕੁੱਟੋ ਸਾਰਾ ਦਿਨ, ਆਹ ਗੱਲ ਹੈ ਨਾ, ਸਾਰਾ ਪਿੰਡ ਦੇ ਇੱਕੋ ਜਿਹਾ, ਆਹ ਇਕੱਲੇ ਹੀ ਤਿਆਰ ਹੋਇਆ ਫਿਰਦਾ ਸਵੇਰੇ, ਇਹ ਪੱਗ ਬੰਨ ਲੈਂਦਾ, ਫਿਫਟੀ ਲਾ ਲੈਂਦਾ, ਠਾਠੀ ਬੰਨ ਲੈਂਦਾ, ਲੈ ਉਹਨੂੰ ਸਾਡੇ ਬੰਦੇ ਕੀ ਕਹਿੰਦੇ ਆ, ਉਹਨੂੰ ਕਮਲਾ ਦੱਸਦੇ ਆ, ਉਹਨੂੰ ਬੌਲਾ ਦੱਸਦੇ ਆ, ਏਦਾਂ ਹੀ ਹੈ ਨਾ। ਯਾਰ ਇੱਕ ਸੰਚੇ ਦੇ ਵਿੱਚ ਸਾਡਾ ਭਰਾ ਜੇ ਅਗਲੇ ਢਾਲ ਸਕਦੇ ਹੈ, ਸਤਸੰਗ ਵੀ ਕਦੇ ਨਾ ਕਦੇ ਜਿੱਦੇ ਢਲੂ ਐਂ ਢਲੂ, ਅਸਲ ਸਤਸੰਗ ਹੈ ਜਿਹਦੇ ਸੰਚੇ ਬਣ ਗਏ। ਵੇਖੋ ਡਿਸਿਪਲਨ ਫੌਜੀ ਦੀ ਲਾਈਫ ਚ ਆ ਜਾਂਦਾ ਕਿ ਨਹੀਂ ਆ ਜਾਂਦਾ, ਬੋਲ, ਜਦੋਂ ਉਹ ਆਰਮੀ ਚ ਹੁੰਦਾ ਉਦੋਂ ਤੋਂ ਆਉਂਦਾ ਹੀ ਹੈ, 15-17 ਸਾਲ ਤੇ ਆਉਂਦਾ ਹੀ ਹੈ, ਚਲੋ ਫੌਜੀ 22 ਸਾਲ ਲਾਇਆ ਆ ਜੇ ਆਰਮੀ ਚ, 22 ਸਾਲ ਆਰਮੀ ਦੇ ਵਿੱਚ ਫੌਜੀ ਲਾਇਆ ਆ, ਲਾਇਆ ਵੇ ਉਹਦੀ ਆਰ ਉਹਦੀ ਉਹਦੀ ਜ਼ਿੰਦਗੀ ਚ 22 ਸਾਲ ਡਿਸਿਪਲਨ ਰਹਿੰਦਾ ਕਿ ਨਹੀਂ ਰਹਿੰਦਾ, ਰਹਿੰਦਾ ਨਾ। ਅੱਛਾ ਜੇ ਫੌਜੀ ਨੂੰ ਇੱਕ ਇੱਕ ਮੇਰੇ ਵਰਗਾ ਫੌਜੀ ਲੈਕਚਰ ਦੇਵੇ ਵੀ ਆਰਮੀ ਦਾ ਡਿਸਿਪਲਨ ਯੇ ਤੇ ਵੋ ਤੇ ਕਰ ਕਰਾ ਕੇ, ਫਿਰ ਕੀ ਕਦੇ ਤੁਹਾਨੂੰ ਲੱਗਦਾ ਵੀ ਉਹਦੀ ਜ਼ਿੰਦਗੀ ਡਿਸਿਪਲਨ ਆ ਸਕਦਾ? ਸਿਰਫ ਲੈਕਚਰ ਕਦੇ ਨਹੀਂ ਆਉਂਦਾ, ਸਾਂਚਾ ਬਣਾਉਣਾ ਪੈਂਦਾ ਤਾਂ ਡਿਸਿਪਲਨ ਆਉਂਦਾ। ਸਿੱਖੀ ਦੇ ਵੀ ਸਾਂਚੇ ਬਣਨਗੇ, ਉਹਦੇ ਸਿੱਖੀ ਦਾ ਸੁਧਾਰ ਹੋਣਾ, ਉਹਨਾਂ ਚਿਰ ਨਹੀਂ ਹੋਣਾ। ਗੁਰੂ ਨਾਨਕ ਵੇਲੇ, ਗੁਰੂ ਗੋਬਿੰਦ ਸਿੰਘ ਦੇ ਵੇਲੇ ਪੂਰੀ ਦੀ ਪੂਰੀ ਤਿਆਰੀ ਕਰਾਈ ਜਾਂਦੀ ਸੀ, ਸਿਰਫ ਲੈਕਚਰ ਨਹੀਂ ਸੀ, ਹੁਣ ਤੇ ਇਕੱਲੇ ਲੈਕਚਰ ਹੈ। ਲੈਕਚਰਾਂ ਦੇ ਨਾਲ ਸਿੱਖੀ ਨਹੀਂ ਬਣ ਵੱਧ ਸਕਦੀ। ਜੇ ਅਸੀਂ ਕਹਿੰਦੇ ਹਾਂ ਨਾ ਵੀ ਮੈਂ ਹੁਣ ਸਟੇਜ ਤੇ ਬੋਲੂ, ਤੁਸੀਂ ਸਾਰਿਆਂ ਦੀ ਜ਼ਿੰਦਗੀ 'ਚ ਸਿੱਖੀ ਡਿਸਿਪਲਨ ਆਜੂ, ਜਿਵੇਂ ਫੌਜੀਆਂ ਦੀ ਡਿਸਿਪਲਨ ਆ ਜਾਂਦਾ, ਉਹ ਫੌਜੀਆਂ ਦਾ ਤਾਂ ਡਿਸਿਪਲਨ ਆਉਂਦਾ, ਪੂਰੀ ਤਰ੍ਹਾਂ ਨਾਲ ਉਹ ਭਰਤੀ ਹੁੰਦੇ ਆ, ਬੰਦਾ ਕੁ ਬੰਦਾ ਵੇਖ ਕੇ ਭਰਤੀ ਕੀਤਾ ਜਾਂਦਾ, ਚੈਕਿੰਗ ਹੁੰਦੀ ਹੈ, ਜਰਨਲ ਨੌਲੇਜ ਕਿੰਨੀ ਹੈ ਸਾਰਾ ਕੁਝ ਵੇਖਿਆ ਜਾਂਦਾ, ਉਦੋਂ ਬਾਅਦ ਫਿਰ ਇੱਕ ਸਾਂਚਾ ਬਣਾਇਆ ਜਾਂਦਾ, ਉਹ ਸਾਂਚੇ 'ਚ ਅਗਲਾ ਢਲੂ ਫਿਰ ਉਹ ਡਿਸਿਪਲਨ ਆਊ। ਬਸ ਸਿੱਧੀ ਗੱਲ ਇਹ ਹੈ ਵੀ ਸਾਂਚਾ ਸੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਵੀ ਸੀ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਉਹ ਸਾਂਚਾ ਸੀ, ਜਦੋਂ ਜਿਹੜਾ ਉਹਦੇ 'ਚ ਭਰਤੀ ਹੁੰਦਾ ਸੀ ਉਹ ਡਿਸਿਪਲਨ ਉਹਦੀ ਜ਼ਿੰਦਗੀ 'ਚੋਂ ਝਲਕਦਾ ਸੀ। ਫੌਜੀ ਨੂੰ ਕਈਆਂ ਨੂੰ ਕਹਿਣ ਦੀ ਲੋੜ ਨਹੀਂ, ਮੈਂ ਫੌਜੀ ਹਾਂ, ਉਹਨਾਂ ਦਾ ਲਾਈਫ ਸਟਾਈਲ ਵੇਖ ਕੇ ਪਤਾ ਲੱਗ ਜਾਂਦਾ, ਯਾਰ ਆਰਮੀ 'ਚ ਰਹਿ ਕੇ ਆਇਆ, ਆਖੋ ਸਤਨਾਮ
ਸ੍ਰੀ ਵਾਹ
ਲੱਗਦਾ, ਪਤਾ ਰਹਿਣ ਸਹਿਣ ਹੀ ਬਦਲਤਾ ਬੰਦੇ ਦਾ ਢਾਂਚਾ। ਉਹ ਹੁਣ ਢਾਂਚਾ ਕਿਵੇਂ ਬਣੇ, ਇਹ ਤਾਂ ਟਾਈਮ ਲੱਗੂ, ਅਜੇ ਆਗੂਆਂ ਨੂੰ ਬਹਿਣਾ ਪੈਣਾ ਸਿਰ ਜੋੜ ਕੇ, ਇੱਕ ਡਿਸਿਪਲਨ ਕਿੱਦਾਂ ਉਹਨਾਂ ਦੀ ਲਾਈਫ 'ਚ ਆਵੇ, ਸਿੱਖ ਦੀ ਲਾਈਫ 'ਚ। ਇਕੱਲੇ ਲੈਕਚਰ ਨੇ, ਲੈਕਚਰਾਂ ਨਾਲ ਨਹੀਂ ਗੱਲ ਬਣਦੀ, ਗੱਲਿਆਂ ਨਾਲ। ਇਹ ਤੇ ਹਾਂ ਕੋਈ ਕੋਈ ਤੁਹਾਡੇ 'ਚ ਹੁੰਦਾ ਜਿਹੜਾ ਇੱਥੇ ਸੁਣ ਕੇ ਜਾਵੇ, ਇੱਥੇ ਸੁਣੇ ਸਟੇਜ ਤੇ ਬਹਿ ਕੇ ਤੇ ਘਰੇ ਜਾ ਕੇ ਪ੍ਰੈਕਟਿਸ ਕਰ ਲੈ, ਉਹ ਤੇ 100 'ਚੋਂ ਇਹ ਕਹਿ ਲਓ ਵੀ 1 ਨਿਕਲੂ, 1000 ਦੇ ਵਿੱਚੋਂ 10 ਬੰਦੇ ਨਿਕਲਦੇ ਆ, 1,00,000 ਦੇ ਵਿੱਚੋਂ 100 ਨਿਕਲ ਰਹੇ ਆ ਅੱਜ ਕੱਲ, ਜਿਹੜਾ ਘਰੇ ਜਾ ਕੇ ਹਰ ਗੱਲ ਨੂੰ ਪ੍ਰੈਕਟਿਸ ਆਪਣੇ ਆਪ ਡਿਸਿਪਲਨ ਲੈ ਆਵੇ, ਨਹੀਂ ਤੇ ਸਾਂਚੇ ਬਣਾਉਣੇ ਪੈਣਗੇ। ਉਹਦੇ ਵਿੱਚ ਵੀ ਫਿਰ ਗਿਣੇ ਚੁਣੇ ਭਰਤੀ ਹੋਣਗੇ, ਹਰੇਕ ਨਹੀਂ ਭਰਤੀ ਹੋ ਸਕਦਾ, ਹਰੇਕ ਬੰਦਾ ਨਹੀਂ ਆ ਸਕਦਾ, ਹਰ ਬੰਦੇ ਤੋਂ ਨਹੀਂ ਕਾਰਡ ਕੱਢੀ ਜਾਂਦੀ। ਤਾਂ ਕਰਕੇ ਚਲੋ ਗੱਲ ਜਿਹੜੀ ਆਪਾਂ ਕਰਦੇ ਸੀ ਵੀ ਸੱਚ ਦੀ ਸੰਗਤ ਕਰਨੀ ਹੈ ਮੇਰੇ ਮਨ ਨੇ, ਜਦੋਂ ਅਸੀਂ ਆਪਣੇ ਆਪਾਂ ਸੁਣਿਆ ਵੇਖਿਆ ਵੀ ਆਹ ਚੰਗੀ ਚੀਜ਼ ਹੈ ਮੇਰੇ ਆਲੇ ਦੁਆਲੇ, ਉਹ ਸਿੱਖ ਲੈ। ਕਿਸੇ ਭੈਣ ਦੇ ਵਿੱਚ, ਮੇਰੀ ਭੈਣ ਨੂੰ ਆ ਵੇਖੋ, ਤੁਹਾਨੂੰ ਲੱਗਦਾ ਪਿੰਡ ਦੇ ਵਿੱਚ ਆਹ ਬੀਬੀ 'ਚ ਬਹੁਤ ਵਧੀਆ ਗੁਣ ਹੈ, ਲਓ ਜਿੱਥੇ ਕੰਮ ਕਰਦੀ ਹੈ ਉੱਥੇ ਕੋਈ ਚੰਗਾ ਗੁਣ ਕਿਸੇ 'ਚ ਦਿਸਦਾ, ਲਓ ਤੁਹਾਨੂੰ ਤੁਹਾਡੇ ਆਲੇ ਦੁਆਲੇ, ਤੁਹਾਡੇ ਦਫ਼ਤਰ ਵਿੱਚ, ਤੁਹਾਡੇ ਮਹਿਕਮੇ ਵਿੱਚ, ਤੁਹਾਡੇ ਕਿਤੇ ਵੀ ਜਿਹੜੀ ਚੰਗੀ ਚੀਜ਼ ਨਜ਼ਰ ਆਉਂਦੀ ਹੈ ਉਹਨੂੰ ਲਓ, ਆਪਣੀ ਜ਼ਿੰਦਗੀ ਦੇ ਵਿੱਚ ਲਿਆਓ। ਸੱਚ ਦੀ ਸੰਗਤ ਕਰਨੀ ਹੈ ਕਿੰਨੇ? ਸਾਡੇ ਮਨ ਨੇ, ਸੱਚ ਦੀ, ਗਲਤ ਨਹੀਂ। ਜਿਹੜੀ ਚੀਜ਼ ਤੁਹਾਨੂੰ ਸਹੀ ਲੱਗਦੀ ਹੈ, ਪ੍ਰੈਕਟੀਕਲ ਲੱਗਦੀ ਹੈ, ਜਿਹਦੇ ਵਿੱਚ ਸੈਂਸ ਬਣਦੀ ਹੈ, ਉਹਦੀ ਸੰਗਤ ਸਾਡਾ ਮਨ ਕਰੇ। ਮਨ ਹੁਣ ਇੱਥੇ ਜੇ ਸਾਡਾ ਮਨ ਸਤਸੰਗ ਕਰ ਰਿਹਾ, ਸੱਚ ਦੀ ਸੰਗਤ ਕਰੇ, ਉਸ ਉਹ ਪ੍ਰੈਕਟਿਸ ਕਰੇ, ਆਪਣੀ ਜ਼ਿੰਦਗੀ 'ਚ ਲਾਗੂ ਕਰ ਲਵੇ, ਤੇ ਸਤਸੰਗ ਹੀ ਸਤਸੰਗ ਹੈ। ਤੇ ਜੇ ਏਦਾਂ ਬਹਿਣ ਨੂੰ ਸਤਸੰਗ ਕਹਿੰਦੇ ਆ, ਫਿਰ ਸਾਡੇ ਵਰਗੇ ਤੇ ਰਹਿੰਦੇ ਹੀ ਸਤਸੰਗਾਂ ਵਿੱਚ ਨੇ, ਅਸੀਂ ਤੇ ਸਾਰੇ ਬ੍ਰਹਮ ਗਿਆਨੀ ਬਣੇ ਹੁੰਦੇ ਆ। ਆਖੋ ਸਤਨਾਮ
ਸ੍ਰੀ ਵਾਹ,
ਸਾਡੇ ਸਾਰੇ ਬਾਬੇ ਬ੍ਰਹਮ ਗਿਆਨੀ ਚਾਹੀਦੇ ਸੀ, ਡੇਰਿਆਂ 'ਚ ਰਹਿਣ ਵਾਲੇ ਵੀ ਬ੍ਰਹਮ ਗਿਆਨੀ ਚਾਹੀਦੇ ਸੀ, ਉਹਨਾਂ ਵਿੱਚ ਤੇ ਕਮੀ ਇੰਨੀ ਵੀ ਨਾ ਹੋਵੇ। ਤੂੰ ਤੇ ਸਤਸੰਗ ਕਰਦਾ ਕਦੇ ਮਹੀਨੇ ਬਾਅਦ, ਸੱਚ ਤੇ ਰਹਿੰਦੇ ਹੀ ਸਤਸੰਗਾਂ 'ਚ,
ਸਾਡੇ ਵਰਗੇ ਗੁਰਦੁਆਰਿਆਂ ਵਿੱਚ ਸਵੇਰੇ ਵੀ ਸਤਸੰਗ ਕਰਦੇ, ਸ਼ਾਮ ਨੂੰ ਵੀ ਸਤਸੰਗ ਕਰਦੇ, ਪਰ ਸੰਗਤ ਕਰਨੀ ਹੈ ਮੇਰੇ ਮਨ ਨੇ। ਜੇ ਮੇਰਾ ਮਨ ਸੁਣਿਆ ਨਾ, ਮੇਰੇ ਮਨ ਨੇ ਸਮਝਿਆ ਨਾ, ਮੇਰਾ ਮਨ ਬਦਲਿਆ ਨਾ, ਚੰਗੀ ਚੀਜ਼ ਨੂੰ ਮੈਂ ਅਡੋਪਟ ਨਾ ਕੀਤਾ, ਚੰਗੀ ਚੀਜ਼ ਨੂੰ ਮੈਂ ਜ਼ਿੰਦਗੀ ਵਿੱਚ ਧਾਰਨ ਨਾ ਕੀਤਾ, ਉਹਨਾਂ ਗੁਣਾਂ ਨੂੰ ਮੈਂ ਸੰਗ੍ਰਹਿ ਨਾ ਕੀਤਾ, ਉਹਨਾਂ ਗੁਣਾਂ ਨੂੰ ਮੈਂ ਇਕੱਠਿਆਂ ਨਾ ਕੀਤਾ, ਕਾਹਦਾ ਸਤਸੰਗ ਹੈ? ਆਲੇ ਦੁਆਲੇ ਬਹੁਤ ਸੱਚ ਪਿਆ ਭਾਈ, ਤੂੰ ਯਾਰ ਛੱਡ, ਬੰਦਿਆਂ ਨੂੰ ਛੱਡ ਦੇ, ਤੂੰ ਵੇਖਿਆ ਕਰ ਸੂਰਜ ਕੰਨੀ ਆਪਣੀ ਡਿਊਟੀ ਨਿਭਾ ਰਿਹਾ, ਲੈ ਯਾਰ 6 ਵਜੇ ਸਹੀ, 6:02 ਤੇ 6:02 ਤੇ 6:15 ਤੇ 6:15 ਤੇ ਇੰਨਾ ਡਿਊਟੀ ਦਾ ਪੱਕਾ ਹੈ। ਮਨਾ ਤੂੰ ਵੀ ਆਪਣੇ ਫਰਜ਼ਾਂ ਦਾ ਡਿਊਟੀ ਦਾ ਪੱਕਾ ਹੋ ਜਾ, ਇਹਦੇ ਕੰਨੀ ਵੇਖ ਲੈ, ਕਰ ਲੈ ਸਤਸੰਗ। ਕਿਸੇ ਦਰਖਤ ਕੰਨੀ ਵੇਖ ਵੀ ਆਕਸੀਜਨ ਦੇ ਰਿਹਾ, ਆਪਣੀ ਡਿਊਟੀ ਕਰਦਾ, ਮਨਾ ਡਿਊਟੀ ਕਰ, ਆਪਣੀ ਫਰਜ਼ ਨਿਭਾ। ਕਿਸੇ ਪੰਛੀ ਕੰਨੀ ਵੇਖ ਲੈ, ਕੁਦਰਤ ਤੋਂ ਸਿੱਖ ਲੈ, ਸਾਰੀ ਕੁਦਰਤ ਸਿਖਾ ਰਹੀ ਹੈ, ਸਾਰੇ ਪਾਸੇ ਸਿੱਖਣ ਵਾਲਾ ਬਣ, ਸੱਚ ਦੀ ਸੰਗਤ ਕਰ। ਜਦੋਂ ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਣਾ ਹੈ ਲੱਖ ਦਰਿਆਓ ਸਾਰੇ, ਆ ਆ ਇੱਕ ਵਾਰ ਪੰਗਤੀ ਪੜ ਲੈ, ਭੈ ਵਿੱਚ ਪਵਨ ਵਹਿ ਸਦ ਵਾਓ,
ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਣਾ ਹੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੇ ਸਿਰ ਪਾਰ।
ਭੈ ਦਾ ਅਰਥ ਹੈ ਨਿਯਮ ਵਿੱਚ, ਡਿਊਟੀ ਵਿੱਚ, ਜੋ ਫਰਜ਼ ਨੇ ਕੁਦਰਤ ਨੇ ਜਿਹੇ ਜੇ ਘਾੜਤ ਘੜੀ ਹੈ ਇਹਨਾਂ ਦੀ, ਸਾਰੇ ਭੈ ਚ ਨੇ ਉਵੇਂ ਉਵੇਂ ਡਿਊਟੀਆਂ ਕਰਦੇ ਨੇ ਆਪਣੀਆਂ। ਸਦੀਆਂ ਤੋਂ ਸੂਰਜ ਐਂ ਚੜ੍ਹਦਾ, ਅੱਜ ਵੀ ਚੜ੍ਹ ਰਿਹਾ, ਸਦੀਆਂ ਤੋਂ ਤਾਰੇ ਐਂ ਨੇ, ਸਦੀਆਂ ਤੋਂ ਐਂ ਹਵਾ ਹੈ, ਸਦੀਆਂ ਤੋਂ ਸਭ ਕੁਛ ਐਂ ਚੱਲਦਾ। ਇਹਦੇ ਵੱਲ ਵੇਖ, ਸਾਰੇ ਭੈ ਵਿੱਚ ਚੱਲਦੇ ਨੇ, ਹਰ ਚੀਜ਼ ਭੈ ਚ। ਮਨਾ ਤੂੰ ਭੈ ਤੋਂ ਬਾਹਰ ਹੀ ਤੁਰਿਆ ਫਿਰਦਾ, ਮਾਂ ਦੇ ਢਿੱਡ ਵਿੱਚ ਅਸੀਂ ਭੈ ਵਿੱਚ ਹੀ ਸੀ। ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਮਾਂ ਦੇ ਢਿੱਡ ਵਿੱਚ ਤੇ ਭਾਈ ਅਸੀਂ ਸਾਰੇ ਹੀ, ਉੱਥੇ ਤੇ ਸਿਮਰਨ ਸੀ, ਸਿਮਰਨ ਜਾਦ ਮਤਲਬ ਨਿਯਮ ਦੇ ਵਿੱਚ ਸੀ। ਜਿਵੇਂ ਸੂਰਜ ਭੈ ਤੋਂ ਬਾਹਰ ਨਹੀਂ, ਮਾਂ ਦੇ ਢਿੱਡ ਚ ਬੱਚਾ ਭੈ ਤੋਂ ਬਾਹਰ ਜਾ ਹੀ ਨਹੀਂ ਸਕਦਾ, ਨਿਯਮ ਦੇ ਵਿੱਚ ਹੀ ਰਹਿਣਾ ਪਊ, ਉੱਥੇ ਕਰ ਹੀ ਨਹੀਂ ਸਕਦਾ ਕੁਛ ਗਲਤ। ਜਦੋਂ ਬਾਹਰ ਆਉਂਦਾ ਮਨ ਮਰਜ਼ੀਆਂ ਤੇ ਉਦੋਂ ਕਰਦਾ। ਸਿਮਰਨ ਕਰਨਾ ਕਹਿੰਦੇ ਐ ਨਿਯਮ ਵਿੱਚ ਚੱਲਣਾ। ਵੇਖੋ ਇੱਕ ਮਿੰਟ ਲਈ ਸੁਣਿਓ ਪਿਆਰਿਓ, ਇੱਕ ਮਿੰਟ ਲਈ ਸੁਣਿਓ। ਸੂਰਜ ਵੀ ਭੈ ਚ ਹੈ, ਸੂਰਜ ਵੀ ਅੱਗ ਹਵਾ ਪਾਣੀ ਸਾਰੇ ਭੈ ਚ ਹੈ, ਮਾਂ ਦੇ ਢਿੱਡ ਚ ਬੱਚਾ ਵੀ ਭੈ ਚ ਹੈ, ਬੱਚਾ ਵੀ ਸਿਮਰਨ ਕਰਦਾ। ਵੇਖੋ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ। ਵੇਖੋ ਅੱਗ ਵੀ ਗਾਉਂਦੀ ਹੈ, ਹਵਾ ਵੀ ਗਾਉਂਦੀ ਹੈ, ਪਾਣੀ ਵੀ ਗਾਉਂਦਾ। ਹੁਣ ਪਾਣੀ ਦੇ ਕਿਹੜੀ ਜੀਭ ਹੈ, ਅੱਗ ਦੇ ਕਿਹੜੀ ਜੀਭ ਹੈ, ਪਾਣੀ ਦੇ ਕਿਹੜੀ ਜੀਭ ਹੈ, ਇਹ ਕਿਵੇਂ ਗਾਉਂਦੇ ਆ ਭਲਾ, ਇਹ ਸਾਰੇ ਦੇ ਸਾਰੇ ਕਿਵੇਂ ਗਾਉਂਦੇ ਆ? ਸੁਣੋ, ਇਹ ਸਾਰੇ ਕੁਦਰਤ ਨੇ ਜਿਹੇ ਜੇ ਬਣਾਏ ਹੈ ਉਹੇ ਜਿਹੀ ਹੈ। ਇਹਨਾਂ ਦਾ ਗਾਉਣਾ ਕੀ ਹੈ? ਆਪਣੇ ਫਰਜ਼ ਨਿਭਾਉਣਾ ਇਹਨਾਂ ਦਾ ਗਾਉਣਾ ਹੈ, ਆਪਣੀ ਡਿਊਟੀ ਨੂੰ ਡਿਊਟੀ ਸਮਝਣਾ ਇਹਨਾਂ ਦਾ ਗਾਉਣਾ ਹੈ। ਤੇ ਸੁਣੋ, ਆਪਾਂ ਮਾਂ ਦੇ ਢਿੱਡ ਵਿੱਚ ਆਪਣੇ ਫਰਜ਼ ਨਿਭਾ ਰਹੇ ਸੀ, ਬਸ ਉੱਥੇ ਮਾਤ ਗਰਭ ਮੈਂ ਆਪਣ ਸਿਮਰਨ ਦੇ, ਉੱਥੇ ਕੁਛ ਗਲਤ ਨਹੀਂ ਸੀ ਕਰਦੇ ਤੇ ਸਿਮਰਨ ਆਪੇ ਹੀ ਹੋ ਗਿਆ। ਨਿਯਮ ਦੇ ਵਿੱਚ ਬੱਝੇ ਹੋਏ ਸੀ, ਜਿਵੇਂ ਨਿਯਮ ਚ ਹਵਾ ਪਾਣੀ ਸਭ ਬੱਝੇ ਹੈ, ਉਹ ਗਾ ਰਹੇ ਹੈ ਮਾਂ ਦੇ ਢਿੱਡ ਚ, ਆਪਾਂ ਵੀ ਗਾ ਰਹੇ ਸੀ। ਜਦੋਂ ਆ ਗਏ ਬਾਹਰ ਫਿਰ ਮਨ ਅਰਜੀਆਂ ਸ਼ੁਰੂ ਹੋ ਗਈਆਂ, ਮਨ ਮਰਜ਼ੀਆਂ। ਮਾਂ ਦੇ ਢਿੱਡ ਵਿੱਚ ਤੇ ਆਪਾਂ ਵੀ ਗਾਉਂਦੇ ਸੀ, ਐਂ ਗਾਇਆ ਕਰੋ ਜਿਵੇਂ ਹਵਾ ਗਾਉਂਦੀ ਹੈ, ਦਿਨ ਰਾਤ ਵਿਸਰ ਨਾਹੀ ਦਾ ਤਾਰ ਆਪਣਾ ਨਾਮ। ਇਸ ਟੌਪਿਕ ਤੇ ਆਪਾਂ ਕੱਲ ਵੀ ਗੱਲ ਕਰ ਲਾਂਗੇ, ਦੀਵਾਨਾਂ ਚ ਤੇ ਬਹੁਤ ਚੰਗੀ ਤਰ੍ਹਾਂ ਗੱਲ ਕਰਦੇ ਰਹੀਦਾ ਇਸ ਵਿਸ਼ੇ ਤੇ। ਇਦਾਂ ਗਾਓ, ਭੈ ਵਿੱਚ ਰਹਿਣਾ, ਉਹਦੇ ਨਿਯਮਾਂ ਚ ਰਹਿਣਾ, ਸਾਰੇ ਨਿਯਮਾਂ ਵਿੱਚ ਨੇ। ਜੇ ਸੰਗਤ ਕਰਨੀ ਹੋਈ ਹੋਵੇ ਤੇ ਸੂਰਜ ਕੰਨੀ ਵੇਖ, ਦਰਖਤਾਂ ਕੰਨੀ ਵੇਖ ਲੈ, ਆਲੇ ਦੁਆਲੇ ਵੇਖ ਲੈ,
ਸਭ ਭੈ ਵਿੱਚ ਵਸਦੇ ਨੇ, ਮਨਾ ਇੱਕ ਤੂੰ ਨੀ ਭੈ ਵਿੱਚ ਵਸਦਾ।
ਇੱਕ ਮਿੰਟ ਲਈ ਸੁਣਿਓ।
ਗਾਵਨ ਤੁਧਨੋ ਪਵਨ ਪਾਣੀ ਬੈਸੰਤ,
ਸਾਰੇ ਤੈਨੂੰ ਗਾ ਰਹੇ ਆ ਤੇ ਮਾਂ ਦੇ ਢਿੱਡ ਵਿੱਚ ਜਦੋਂ ਆਪਾਂ ਸੀ ਆਪਾਂ ਵੀ ਸਾਰੇ ਉਦੋਂ ਗਾ ਰਹੇ ਸੀ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਜਿਵੇਂ ਇਹ ਸਾਰੇ ਗਾ ਰਹੇ ਹੈ ਬਾਣੀ ਚ ਆਉਂਦਾ ਹੈ ਤੇ ਆਪਾਂ ਵੀ ਗਾਉਂਦੇ ਸੀ, ਇਹ ਅਜੇ ਵੀ ਗਾ ਰਹੇ ਹੈ, ਆਪਾਂ ਕੌਣ ਹਟ ਗਏ? ਮਾਂ ਦੇ ਢਿੱਡ ਚ ਆਪਾਂ ਗਲਤ ਕੁਛ ਨਹੀਂ ਸੀ ਕਰਦੇ, ਹੁਣ ਆਪਾਂ ਗਲਤ ਕਰਦੇ ਹਾਂ ਤੇ ਜੇ ਆਪਾਂ ਸਾਰਾ ਕੁਝ ਠੀਕ ਕਰ ਲਈਏ ਫਿਰ ਆ ਮਤਲਬ ਫੇਰ ਆਪਾਂ ਗਾਉਣ ਲੱਗ ਗਏ। ਆਖੋ ਸਤਨਾਮ
ਸ੍ਰੀ ਵਾਹ,
ਸਾਡਾ ਠੀਕ ਕਰਨਾ ਹੀ ਸਾਡਾ ਗਾਉਣਾ ਹੈ, ਸਾਡਾ ਸਹੀ ਕੰਮ ਕਰਨੇ, ਜ਼ਿੰਮੇਵਾਰੀ ਨਿਭਾਉਣੀ, ਫਰਜ਼ ਨਿਭਾਉਣੇ, ਇਹੀ ਗਾਉਣਾ ਹੈ। ਆ ਜਿਹੜਾ ਸੂਰਜ ਗਾ ਰਿਹਾ ਤੇ ਸਾਡੇ ਵਾਲੇ ਅਰਥ ਕੀ ਕਰਨਗੇ? ਸਾਡੇ ਵਾਲੇ ਹੁਣ ਇਹਦੇ ਅਰਥ ਕੀ ਕਰਨਗੇ? ਆ ਪੰਗਤੀ ਦੇ ਕੀ ਅਰਥ ਕਰਨਗੇ? ਦੱਸੋ, ਉਹਨਾਂ ਦੇ ਮਤਲਬ ਦੇ ਕਰਨਗੇ ਕਿਵੇਂ? ਵੇਖਿਓ,
ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ, ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ, ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ,
ਵਿਸਰਨਾ ਹੀ।
ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ,
ਗੁਣ ਗਾਵਾਂ ਦਿਨ ਗੁਣ ਗਾਵਾਂ ਦਿਨ ਰਾਤ।
ਅੱਛਾ ਜੀ, ਹੁਣ ਪੁੱਛੋ ਇਹਨਾਂ ਨੂੰ ਵੀ ਗੁਣ ਗਾਵਾਂ ਦਿਨ ਰਾਤ ਦੇ ਅਰਥ ਕੀ ਨੇ? ਕਹਿਣਗੇ ਬਸ ਵੱਧ ਤੋਂ ਵੱਧ ਏਦਾਂ ਕਥਾ ਕੀਰਤਨ ਕਰੋ। ਅਗਲਾ ਕਹੇ ਤੁਹਾਡਾ ਤੇ ਕੰਮ ਹੈ, ਜੇ ਗੁਣ ਗਾਉਣਾ ਇਹਨੂੰ ਕਹਿੰਦੇ ਆ ਫਿਰ ਸੂਰਜ ਕਿਵੇਂ ਗਾਉਂਦਾ? ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਉਹ ਕਿਵੇਂ ਗਾਉਂਦੇ ਆ? ਉਹ ਕਿਹੜੇ ਟੱਲੀਆਂ ਲੈ ਕੇ ਸੂਰਜ ਬਹਿੰਦਾ ਵੀ ਉਹ ਵੀ ਟੱਲੀਆਂ ਲੈ ਕੇ ਗਾਉਂਦਾ? ਉਹ ਕਿੱਦਾਂ ਗਾਉਂਦੇ ਆ ਬਈ? ਇੱਧਰ ਸੁਣਿਓ ਪਿਆਰਿਓ, ਧਿਆਨ ਹਾਜ਼ਰ ਰੱਖਿਓ, ਮੈਂ ਹੁਣ ਸਮਾਪਤੀ ਕਰਨ ਲੱਗਿਆ, ਪੰਜ ਮਿੰਟ ਰਹਿ ਗਏ 4 ਵਜਣ ਚ। ਤੁਸੀਂ ਬੇਨਤੀ ਹੈ ਵੀ ਆਪਾਂ 4 ਵਜੇ ਤੱਕ ਤੇ ਅਰਦਾਸ ਕਰ ਦੇਣੀ, ਲੇਟ ਨਹੀਂ ਕਰਦੇ, ਪੂਰੇ ਟਾਈਮ ਤੁਹਾਨੂੰ ਬੇਨਤੀ ਹੈ ਵੀ ਹਾਜ਼ਰ ਰਹੋ। 1-2 ਮਿੰਟ ਹੁਣ ਆਪਣੇ ਆਪ ਨੂੰ ਟਿਕਾ ਕੇ ਰੱਖਿਓ। ਹੁਣ ਜੇ ਤੁਸੀਂ ਸਵਾਲ ਕਰੋ, ਦਿਮਾਗ ਚੱਲੇ ਵੀ ਭਾਈ ਦਿਨ ਰਾਤ ਗੁਣ ਗਾਉਣਾ ਕੀ ਹੈ, ਦਿਨ ਰਾਤ ਟਾਈਮ ਕਿਹਦੇ ਕੋਲ ਆ ਵੀ ਦਿਨ ਰਾਤ ਗੋਣੀ ਗਾਊ? ਹੈ ਸਾਰਿਆਂ ਕੋਲ ਨਾ? ਕੰਮ ਵਪਾਰ ਵੀ ਕਰਨੇ ਆ, ਫਰਜ਼ ਨਿਭਾਉਣੇ ਆ, ਜ਼ਿੰਮੇਵਾਰੀ ਡਿਊਟੀਆਂ ਕਰਨੀਆਂ, ਤੇ ਮੇਰੇ ਵਰਗਾ ਕੀ ਕਰਦਾ ਭਲਾ ਜਿਹੜਾ ਰਹਿੰਦਾ ਹੀ ਗੁਰਦੁਆਰੇ ਆ, ਦਿਨ ਰਾਤ ਕੰਮ ਕੀ ਕਰਦਾ? ਇਹੋ ਹੀ, ਸਵੇਰੇ ਵੇਖੋਗੇ ਉਦੋਂ ਵੀ ਟੱਲੀਆਂ ਲੈ ਕੇ ਬੈਠਾ ਹੁੰਦਾ, ਸ਼ਾਮ ਨੂੰ ਜਾਓਗੇ ਉਦੋਂ ਵੀ ਟੱਲੀਆਂ ਲੈ ਕੇ ਬੈਠਾ ਹੁੰਦਾ, ਸਾਡੇ ਵਰਗਾ ਕੰਮ ਕੀ ਕਰਦਾ? ਇਹੋ ਹੀ। ਤੇ ਅਰਥ ਕੀ ਕਰੂ ਵੀ ਦਿਨ ਰਾਤ ਗੁਣ ਗਾਉਣਾ ਕੀ ਹੈ? ਇਹੋ ਹੀ, ਕਿਉਂਕਿ ਇਹਦੇ ਚ ਉਹਦਾ ਫਾਇਦਾ ਹੈ, ਇਹਦੇ ਚ ਉਹਦਾ ਫਾਇਦਾ ਹੈ, ਅਗਲੇ ਨੇ ਅਰਥ ਇਹੋ ਹੀ ਕਰਨੇ ਨੇ। ਗੁਣ ਗਾਉਣਾ ਕੀ ਹੈ? ਤੁਸੀਂ ਕਹੋ ਅਸੀਂ ਵੀ ਗਾਉਂਦੇ ਹਾਂ, ਕਿਵੇਂ? ਅਸੀਂ ਤੁਹਾਡੇ ਵਾਂਗੂ ਨਹੀਂ ਗਾਉਂਦੇ, ਅਸੀਂ ਗਾਉਂਦੇ ਹਾਂ ਜਿਵੇਂ ਸੂਰਜ ਗਾ ਰਿਹਾ, ਜਿਵੇਂ ਹਵਾ ਗਾ ਰਹੀ ਹੈ, ਜਿਵੇਂ ਪਾਣੀ ਗਾ ਰਿਹਾ। ਮਤਲਬ ਦੱਸੋ, ਇਹਦਾ ਜਵਾਬ ਦਿਓ। ਜਵਾਬ ਇਹਦਾ ਇਹ ਹੈ, ਉਹ ਆਪਣੀਆਂ ਡਿਊਟੀਆਂ ਕਰਦੇ ਆ, ਫਰਜ਼ ਨਿਭਾਉਂਦੇ ਆ, ਅਸੀਂ ਆਪਣੀਆਂ ਡਿਊਟੀਆਂ ਕਰਕੇ ਆਪਣੇ ਫਰਜ਼ ਨਿਭਾ ਰਹੇ ਹਾਂ, ਇਹ ਸਾਡਾ ਗਾਉਣਾ, ਉਹ ਉਹਨਾਂ ਦਾ ਗਾਉਣਾ। ਹਾਂ, ਜਿਹੜਾ ਸਾਡਾ ਕੌਮ ਦਾ ਕੰਸੈਪਟ ਹੈ ਇਦਾਂ ਕਥਾ ਕੀਰਤਨ ਕਰਨਾ, ਜਿੱਦੇ ਭਾਈ ਸਾਨੂੰ ਮੌਕਾ ਮਿਲਦਾ ਹੈ ਉਹ ਦੇ ਵੀ ਕਰ ਲੈਂਦੇ ਹਾਂ। ਇਕੱਠੇ ਹੋ ਕੇ ਬਹਿ ਲਈਦਾ, ਘੰਟਾ ਰੱਬ ਰੱਬ ਕਰ ਲਿਆ, ਟੱਲੀਆਂ ਵਜਾ ਲਈਆਂ, ਅਸੀਂ ਸਾਜ ਵਜਾ ਲਏ, ਪਰ ਇਹ ਜਿਹੜਾ ਸਾਜਾਂ ਨਾਲ ਗਾਉਣਾ ਇਹ ਅਸਲ ਗਾਉਣਾ ਨਹੀਂ। ਅਸਲ ਗਾਉਣਾ ਕੀ ਹੈ? ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਆਪਣੇ ਫਰਜ਼ ਨਿਭਾਉਣੇ, ਆਪਣੀ ਡਿਊਟੀ ਕਰਨੀ। ਅੱਛਾ ਮੈਨੂੰ ਇੱਕ ਗੱਲ ਦੱਸਿਓ, ਭੈਣਾਂ ਵੀ ਨੋਟ ਕਰਿਓ, ਆ ਟੱਲੀਆਂ ਵਾਲਾ ਕੀਰਤਨ ਜਿਹੜਾ ਮੈਂ ਕਰਦਾ ਇਹ ਤੁਹਾਡੇ ਚੋਂ ਕਿੰਨੇ ਬੰਦੇ ਕਰ ਸਕਦੇ? ਜੇ ਬਾਹਾਂ ਖੜੀਆਂ ਕਰਾ ਕੇ ਪੁੱਛਾਂ ਵੀ ਕਿੰਨਿਆਂ ਨੂੰ ਵਾਜੇ ਆਉਂਦੇ ਆ, ਕਿੰਨਿਆਂ ਨੂੰ ਢੋਲਕੀਆਂ ਆਉਂਦੀਆਂ, ਕਿੰਨੇ ਬੰਦੇ ਭਲਾ ਬਾਹਾਂ ਖੜੀਆਂ ਕਰਨਗੇ? ਵੱਧ ਤੋਂ ਵੱਧ ਦਸ ਦਸ ਹੋਣਗੇ ਭਲਾ ਇੱਥੇ। ਅੱਛਾ ਜੇ ਮੈਂ ਗੱਲ ਕਰਾਂ ਫਰਜ਼ ਨਿਭਾਉਣ ਦੀ, ਵੀ ਮਾਂ ਪਿਓ ਵੀ ਸਾਹਮਣੇ ਸਾਡਾ ਫਰਜ਼ ਹੈ, ਬੱਚਿਆਂ ਨੂੰ ਪੜ੍ਹਾਉਣਾ ਸਾਡਾ, ਘਰ ਵਾਲੀ ਨੂੰ ਸਾਂਭਣਾ ਸਾਡਾ, ਰੋਟੀ ਪਾਣੀ ਕੱਪੜੇ ਦਾ ਪ੍ਰਬੰਧ ਕਰਨਾ ਸਾਡਾ, ਵਿਆਹ ਢੰਗ ਕਰਨਾ ਸਾਡਾ, ਇਹ ਕਿੰਨਿਆਂ ਕਿੰਨੇ ਨਿਭਾਇਆ? ਜੇ ਇਹਦੀਆਂ ਬਾਹਾਂ ਖੜੀਆਂ ਕਰਾਉਣੀਆਂ ਹੋਣ ਤੇ ਮਾਫ਼ ਕਰਨਾ, ਤੁਹਾਡੇ ਚ ਇਹੋ ਜਿਹੇ ਬਹੁਤ ਨੇ ਜਿਨ੍ਹਾਂ ਨੇ ਸਾਰੀਆਂ ਡਿਊਟੀਆਂ ਕੀਤੀਆਂ, ਫਰਜ਼ ਨਿਭਾਏ। ਯਾਰ ਗਾ ਤੇ ਰਹੇ ਹੋ, ਹੋਰ ਕੀ ਗਾਉਣਾ ਹੈ? ਆਖੋ ਸਤਨਾਮ, ਗਾ ਹੀ ਰਹੇ, ਜ਼ਿੰਮੇਵਾਰੀਆਂ ਨਿਭਾਓ, ਫਰਜ਼ ਨਿਭਾਓ, ਸਹੀ ਡਿਊਟੀ ਕਰੋ, ਜਿੱਥੇ ਕੁਤਾਹੀ ਕਰਦੇ ਹੋ ਉਹਨੂੰ ਸਹੀ ਨਿਭਾਉਣਾ ਸ਼ੁਰੂ ਕਰ ਦਿਓ, ਇਹ ਗਾਉਣਾ ਤੁਹਾਡਾ। ਹਾਂ ਜਦੋਂ ਕਦੇ ਇੱਦਾਂ ਜਿਹਨੂੰ ਕਥਾ ਕੀਰਤਨ ਐਂ ਆਵੇ ਵਾਜੇ ਵਾਲਾ ਕਰ ਲਓ, ਮਾੜਾ ਕੋਈ ਨਹੀਂ, ਪਰ ਇਹਨੂੰ ਅਸਲ ਗਾਉਣਾ ਨਹੀਂ ਕਹਿੰਦੇ। ਅਸਲ ਗਾਉਣਾ ਤੇਰੀ ਜ਼ਿੰਮੇਵਾਰੀ ਨਿਭਾਉਣੀ, ਜਿਵੇਂ ਸੂਰਜ ਜ਼ਿੰਮੇਵਾਰੀ ਨਿਭਾਉਂਦਾ, ਸੂਰਜ ਵਾਂਗੂਗਾ ਗਾਵਨ ਤੁਧਨੋ ਪਵਨ, ਉਵੇਂਗਾ ਪਾਣੀ ਬੈਸੰਤਰ, ਉਵੇਂਗਾ ਫਰਜ਼ ਨਿਭਾ, ਤੇਰੇ ਫਰਜ਼। ਅੱਛਾ ਸੁਣਿਓ, ਭਲਾ ਇਹਦੇ ਨਾਲ ਹੋਊ ਕੀ? ਦੱਸਿਓ, ਇੱਕ ਮਿੰਟ ਸੋਚਿਓ, ਜੇ ਸਾਰੇ ਆਫੀਸਰ ਆਪਣੇ ਫਰਜ਼ ਨਿਭਾਉਣ ਲੱਗ ਜਾਣ, ਤੁਸੀਂ ਜਾਓ ਪਟਿਆਲੇ ਕੰਮ ਕਰਾਉਣਾ, ਕਹਿੰਦਾ ਇੱਕ ਮਿੰਟ ਚ ਕਰੇ, ਸਾਰੇ ਦਫ਼ਤਰ ਚ ਕਿਸੇ ਚ ਗਏ, ਬੰਦਾ ਪੂਰੀ ਡਿਊਟੀ ਕਰੇ, ਫਰਜ਼ ਨਿਭਾਵੇ। ਜਦੋਂ ਤੁਸੀਂ ਗਏ ਕਿਸੇ ਸਕੂਲ ਵਿੱਚ, ਸਰਕਾਰੀ ਸਕੂਲ ਵਿੱਚ ਮਾਸਟਰ ਜਿਹੜਾ ਹੈ ਉਹ 8 ਵਜੇ ਆ ਜਾਂਦਾ, ਬੱਚੇ ਆਉਂਦੇ 9 ਵਜੇ, ਟੀਚਰ ਆ ਜਾਂਦਾ 8 ਵਜੇ, ਸਾਰੇ ਪੀਰੀਅਡ ਲਾਵੇ, ਪ੍ਰੋਪਰ ਪੜ੍ਹਾਵੇ, ਫਰਜ਼ ਨਿਭਾਵੇ। ਜੇ ਸਰਕਾਰੀ ਹਸਪੀਟਲ ਜਾਓ, ਬੰਦੇ ਫਟਾਫਟ ਚੈੱਕ ਕਰਨ, ਡਿਊਟੀ ਨੂੰ ਡਿਊਟੀ ਸਮਝਣ, ਜਿੰਨੇ ਡਾਕਟਰ ਨੇ ਫਰਜ਼ ਨਿਭਾਉਣ, ਉਹ ਵੀ ਆਪਣੇ ਫਰਜ਼ ਨਿਭਾਉਣ। ਹਰ ਮਹਿਕਮੇ ਵਿੱਚ ਕੰਮ ਤੁਹਾਡਾ 2 ਮਿੰਟ 'ਚ ਹੋਣ ਲੱਗ ਜੇ, ਦੱਸੋ ਫਿਰ ਸਵਰਗ ਬਣ ਜੂ ਕਿ ਨਹੀਂ ਬਣ ਜੂ, ਬੋਲੋ। ਜੇ ਸਾਰੇ ਇੱਦਾਂ ਗਾਉਣ ਲੱਗ ਜਾਣ ਤੇ ਧਰਤੀ ਸਵਰਗ ਬਣ ਜੇ, ਸਾਰਾ ਕੁਛ ਹੀ ਠੀਕ ਹੋ ਜੇ। ਸਿਖਾਉਣਾ ਕੀ ਹੈ ਫਿਰ? ਅਟੱਲੀਆਂ ਵਜਾਣੀਆਂ ਸਿਖਾਈਏ ਕਿ ਫਰਜ਼ ਨਿਭਾਉਣੇ ਸਿਖਾਈਏ? ਬੋਲੋ, ਜ਼ਿੰਮੇਵਾਰੀਆਂ ਸਿਖਾਈਏ, ਇਹਦੀ ਲੋੜ ਹੈ। ਕਮੀ ਸਾਡੇ ਚ ਇਸ ਚੀਜ਼ ਦੀ। ਅੱਜ ਜਿਹੜੇ ਮਰਜ਼ੀ ਮਹਿਕਮੇ 'ਚ ਚੱਲ ਜਾਓ, ਬੰਦੇ ਨਿਕੰਮੇ ਐ, ਕਰਦੇ ਹੀ ਕੱਖ ਨਹੀਂ, ਫਰਜ਼ ਨਹੀਂ ਨਿਭਾਉਂਦੇ, ਜ਼ਿੰਮੇਵਾਰੀਆਂ ਤੋਂ ਭਗੌੜੇ ਆ ਸਾਰੇ, ਜ਼ਿੰਮੇਵਾਰੀਆਂ ਤੋਂ ਭਗੌੜਾ। ਜਿੰਨੀਆਂ ਮਰਜ਼ੀ ਟੱਲੀਆਂ ਵਜਾਉਂਦਾ ਫਿਰੇ ਕਿਸੇ ਲੇਖੇ, ਜ਼ਿੰਮੇਵਾਰੀਆਂ ਤੋਂ ਭਗੌੜਾ, ਜਿੰਨੇ ਮਰਜ਼ੀ ਚੋਲੇ ਪਾਈ ਫਿਰੇ, ਜ਼ਿੰਮੇਵਾਰੀਆਂ ਤੋਂ ਭਗੌੜਾ, ਜਿੰਨੇ ਮਰਜ਼ੀ ਚੌੜੇ ਗਾਤਰੇ ਪਾਈ ਫਿਰੇ, ਜ਼ਿੰਮੇਵਾਰੀਆਂ ਤੋਂ ਭਗੌੜਾ, ਭਾਵੇਂ 2 ਵਜੇ ਉੱਠਣ ਦੀ ਬਜਾਏ 12:30 ਨਾਵੇ ਰੋਜ਼, ਜ਼ਿੰਮੇਵਾਰੀਆਂ ਤੋਂ ਭਗੌੜਾ ਬੰਦਾ ਕਿਸੇ ਕੰਮ ਦਾ ਨਹੀਂ, ਰੋਜ਼ ਨੱਕ ਰਗੜੇ ਮੱਥੇ ਟੇਕੇ ਕਿਸੇ ਕੰਮ ਦਾ ਨਹੀਂ। ਜ਼ਿੰਮੇਵਾਰੀਆਂ, ਫਰਜ਼, ਫਰਜ਼ ਸਾਰੀ ਕੁਦਰਤ ਨਿਭਾ ਰਹੀ ਹੈ, ਆਪਾਂ ਨਿਭਾਉਣੇ ਆ, ਇਹੀ ਉਹਨਾਂ ਦਾ ਗਾਉਣਾ, ਇਹੀ ਸਾਡਾ ਗਾਉਣਾ, ਤੇ ਗਾਇਆ ਕਰੋ ਭਾਈ ਦਿਨ ਰਾਤ ਗੁਣ ਗਾਵਾਂ ਦਿਨ ਰਾਤ। ਜਦੋਂ ਇਹਦੇ ਅਰਥ ਐਂ ਕਰਨੇ ਨੇ ਵੀ ਦਿਨ ਰਾਤ ਗੁਣ ਗਾਉਣਾ ਹੈ, ਹੁਣ ਸਾਡੇ ਵਰਗੇ 40 ਬੰਦੇ ਤੇ ਕੰਮ ਹੀ ਇਹ ਕਰਦੇ ਆ, ਤੇ ਬਾਕੀਆਂ ਦੇ ਦਿਮਾਗ 'ਚ ਪਤਾ ਕੀ ਆਊ? ਅਸੀਂ ਤੇ ਗ੍ਰਿਸ਼ਤੀ ਬੰਦੇ ਹਾਂ, ਦਿਨ ਰਾਤ ਗਾ ਤੇ ਸਕਦੇ ਨਹੀਂ, ਆਹ ਜਿਹੜਾ ਗਾਉਣ ਵਾਲਾ ਬਾਬਾ ਇਹੀ ਸਾਡੇ ਪੈਰ ਪੂਰ ਪਾ ਜੇ ਘਰੇ, ਤਾਂ ਹੀ ਸਾਡਾ ਭਲਾ ਹੋ ਜੇ। ਆਖੋ ਸਤਨਾਮ, ਹੈ ਨਾ ਚੱਲ ਪਿਆ ਧੰਦਾ, ਬਿਜ਼ਨਸ ਚੱਲ ਪਿਆ, ਐਂ ਚੱਲ ਪਿਆ ਸਾਡਾ, ਸਾਡਾ ਤੇ ਕੰਮ ਹੈ ਭਾਈ, ਸਾਡੀ ਤੇ ਡਿਊਟੀ ਹੈ, ਅਸੀਂ ਤੇ ਕਰਨਾ ਹੈ। ਅਸੀਂ ਦੂਜਿਆਂ ਤੇ ਭਾਰ ਪਾਈ ਜਾਂਦੇ ਹਾਂ ਵੀ ਬਾਕੀ ਸਾਰੀ ਦੁਨੀਆ ਐਵੇਂ ਹੀ, ਅਸੀਂ ਵੀ ਖਾਸ। ਕੱਲ ਦਾ ਦੀਵਾਨ ਰਹਿੰਦਾ, ਮੈਂ ਅੱਜ ਮੈਂ ਜਿਹੜੀ ਵਿਚਾਰ ਕਰਨੀ ਸੀ ਸ਼ਬਦ, ਮੈਂ 2-3 ਸੋਚਦਾ ਸੀ ਅੱਜ, ਪਰ ਸਮਾਂ ਹੋਰ ਪਾਸੇ ਨੂੰ ਨਿਕਲ ਗਿਆ। ਅੱਜ ਬੜੇ ਟਕਾ ਨਾਲ ਸੁਣਿਆ, ਬਹੁਤ ਧੰਨਵਾਦ ਹੈ। ਕੱਲ ਨੂੰ ਫੇਰ ਐਤਵਾਰ ਵੀ ਹੈ, ਕੱਲ ਨੂੰ ਛੁੱਟੀ ਵੀ ਹੈ, ਅੱਜ ਵੀ ਛੁੱਟੀ ਹੋਈ ਸੀ, ਤੇ ਜਿਨ੍ਹਾਂ ਜਿਨ੍ਹਾਂ ਕੋਲ ਸਮਾਂ ਹੈ ਕੱਲ ਨੂੰ ਜ਼ਰੂਰ ਦਰਸ਼ਨ ਦਿਓ। ਅੱਜ ਇੱਥੋਂ ਆਪ ਆਏ ਹੈ, ਹੋਰਨਾਂ ਨੂੰ ਲੈ ਕੇ ਆਓ, ਇੱਕ ਦੀਵਾਨ ਰਹਿੰਦਾ ਹੈ, ਤੇ ਕੱਲ ਨੂੰ ਸਾਰਿਆਂ ਨੇ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਹੈ। ਗੁਰੂ ਜੀ ਜਾਣਗੇ ਮਗਰ ਮਗਰ ਚੱਲਾਂਗੇ, ਪਹਿਲਾਂ ਨਹੀਂ ਕਿਸੇ ਨੇ ਜਾਣਾ। ਸਤਿਗੁਰੂ ਜੀ ਅੱਗੇ ਅੱਗੇ ਮਗਰ ਮਗਰ ਆਪਾਂ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ ਜਾਣਗੇ, ਆਪਾਂ ਮਗਰ ਮਗਰ ਚੱਲਾਂਗੇ। ਜਿਨ੍ਹਾਂ ਨੇ ਪ੍ਰਸ਼ਾਦਾ ਨਹੀਂ ਛਕਿਆ, ਲੰਗਰ 'ਚ ਬਹਿ ਕੇ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਇਓ, ਤੇ ਕੱਲ ਨੂੰ ਵੇਲੇ ਨਾਲ ਆਏ, 1:15 ਵਜੇ ਤੋਂ ਪਹਿਲਾਂ, 1:15 ਵਜੇ ਜਥਾ ਸ਼ੁਰੂ ਕਰ ਲੈਂਦਾ, 1:15 ਵਜੇ ਆਪਾਂ
ਅੱਗੇ ਐਤਵਾਰ ਪਰਮੇਸ਼ਰ ਦੁਆਰ ਦਵਾਨ ਲਈਦਾ, ਕੱਲ ਨੂੰ ਇੱਥੇ ਹੀ ਲਾ ਲਾਂਗੇ ਸਾਰੇ ਰਲ ਕੇ। ਦੋ ਘੰਟੇ ਘੱਟ ਤੋਂ ਘੱਟ ਟਕਾਰ ਨਾਲ ਬੈਠਿਆ ਕਰੋ। ਸੋ ਜਦੋਂ ਮਨ ਜੁੜਿਆ ਹੋਵੇ ਫਿਰ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਚਾਰ ਵੱਜ ਜਾਂਦੇ, ਕਦੋਂ ਸਮਾਂ ਨਿਕਲ ਜਾਂਦਾ। ਸੋ ਮੈਂ ਚਾਹੁੰਦਾ ਵੀ ਅਸੀਂ ਕੁਝ ਫਾਰਮੂਲੇ ਸਮਝੀਏ। ਸਾਖੀਆਂ ਬੜੀਆਂ ਸੁਣਾਈਆਂ ਜ਼ਿੰਦਗੀ ਵਿੱਚ, ਮੈਨੂੰ ਲੱਗਦਾ ਜਿੰਨਾ ਇਤਿਹਾਸ ਜਿੰਨੀਆਂ ਸਾਖੀਆਂ ਮੈਂ ਸੁਣਾਈਆਂ, ਬਹੁਤ ਬਹੁਤ ਸੁਣਾਈਆਂ, ਨੈੱਟ 'ਤੇ ਹੀ ਪਈਆਂ, ਸਾਰਾ ਦੀਵਾਨ ਰਿਕਾਰਡ ਹੀ ਹੈ ਤੁਹਾਡੇ ਘਰਾਂ 'ਚ, ਸੀਡੀਆਂ ਬਹੁਤ ਸਾਖੀਆਂ ਸੁਣਾਈਆਂ। ਪਰ ਪਿਛਲੇ 3 ਸਾਲਾਂ ਤੋਂ ਮੈਂ ਸੋਚਦਾ ਹਾਂ ਵੀ ਸਾਖੀਆਂ ਤਾਂ ਠੀਕ ਹੈ, ਆ ਸਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਾਡੀ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ, ਸਮਝ ਇਹਦੀ ਲੋੜ ਹੈ ਜਿਹੜੀ ਸਾਡੀ ਜ਼ਿੰਦਗੀ 'ਚ ਕੰਮ ਆਵੇ, ਮੇਰੀ ਜ਼ਿੰਦਗੀ 'ਚ ਕੰਮ ਆਵੇ, ਮੇਰੀ ਜ਼ਿੰਦਗੀ 'ਚ ਸੁਧਾਰ ਹੋਵੇ, ਮੇਰਾ ਫਾਇਦਾ ਭਲਾ ਹੋਵੇ, ਮੇਰਾ ਸਾਡਾ ਸਾਰਿਆਂ ਦਾ ਭਲਾ ਹੋਣਾ ਚਾਹੀਦਾ, ਗੱਲ ਸਿੱਧੀ ਸਪਸ਼ਟ ਹੋਵੇ ਤੇ ਮੇਰੀ ਹੋਵੇ। ਗਿਆਨ ਦੇ ਸਾਹਮਣੇ ਮੈਂ ਖੜਾ, ਸ਼ੀਸ਼ੇ ਅੱਗੇ ਮੈਂ ਖੜਾ, ਮੈਨੂੰ ਦਿਸਣ ਮੇਰੇ ਦਾਗ ਤੇ ਮੈਂ ਦਾਗ ਧੋਵਾਂ, ਆਪਣੀਆਂ ਕਮੀਆਂ ਦਾ ਸੁਧਾਰ ਕਰਾਂ, ਆਪਣੀਆਂ ਗਲਤੀਆਂ ਕੱਢਾਂ, ਗੱਲ ਸਾਡੀ ਕਰੀਏ, ਆਪਾਂ ਆਪਣੀ ਗੱਲ ਤੋਰੀਏ। ਤਾਂ ਕਰਕੇ ਪਿਆਰਿਓ ਰੱਬ ਦੀ ਗੱਲ ਕਰਨੀ ਹੈ ਤੇ ਰੱਬ ਕਿੱਥੇ ਹੈ ਬੋਲੋ ਜੀ, ਬਾਹਰ ਹੈਗੇ ਕਿਤੇ ਸਾਡੇ ਵਿੱਚ ਹੀ ਹੈ, ਫਿਰ ਗੱਲ ਕਿਹਦੀ ਹੋਊ, ਸਾਡੀ ਸਾਡੀ ਗੱਲ ਸਾਡੀ ਗੱਲ, ਆਪਾਂ ਸੁਧਰ ਗਏ ਰੱਬ ਦੇ ਦਰਸ਼ਨ ਹੈ ਬਸ। ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇ ਇਹ ਆ, ਕਹਿੰਦੇ ਜਿਹਨੂੰ ਨਾਮ ਨੀ ਵਿਸਰਦਾ ਗਿਆਨ ਲੈ ਕੇ ਚੱਲਦਾ, ਕਿਹੋ ਜਿਹਾ, ਕਹਿੰਦੇ ਭੇਦ ਨਾ ਜਾਣੋ ਮੂਲ ਸਾਈ, ਕਹਿੰਦੇ ਇਹਦੇ ਚੋਂ ਰੱਬ ਦਿਸਦਾ, ਸਾਈ ਵਰਗਾ। ਆਪਾਂ ਸਾਰੇ ਸਾਰੇ ਇਹੋ ਜਿਹੇ ਬਣੀਏ ਵੀ ਸਾਡੇ ਕੰਨੀ ਵੇਖ ਕੇ ਅਗਲੇ ਨੂੰ ਕਹੇ ਵੀ ਰੱਬ ਦੇ ਦਰਸ਼ਨ ਹੋ ਗਏ, ਆਖੋ ਸਤਨਾਮ ਯਾਰ, ਇੰਨਾ ਚੰਗਾ, ਇੰਨਾ ਸੱਚਾ, ਇੰਨਾ ਵਧੀਆ ਬੰਦਾ ਇਹ ਮਿਲ ਗਿਆ, ਸਮਝ ਲਓ ਰੱਬ ਹੀ ਮਿਲ ਗਿਆ, ਇੰਨੇ ਵਧੀਆ ਬਣੀਏ, ਇਹੋ ਜਿਹਾ ਜੀਵਨ ਬਣਿਆ। ਗੱਜ ਕੇ ਆਨੰਦ ਸਾਹਿਬ ਅਰਦਾਸ ਹੁਕਮਨਾਮੇ, ਜਿਹੜੇ ਪਿੱਛੇ ਬਹਿ ਗਏ ਸੀ ਅੱਗੇ ਆ ਕੇ ਮੱਥਾ ਟੇਕ ਲੈਣ। ਸਾਰੀ ਸੰਗਤ ਨੂੰ ਬੇਨਤੀ ਹੈ ਸਜੇ ਰਹਿਣਾ, ਕਿਸੇ ਨੇ ਉੱਠਣਾ ਨਹੀਂ, ਆਪੋ ਆਪਣੀ ਜਗ੍ਹਾ ਤੇ ਸਜੇ ਰਹੋ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਟੇਕ ਲੈਣ, ਫਟਾਫਟ ਦੱਸਿਓ ਕੀ ਅੰਮ੍ਰਿਤ ਸੰਚਾਰ, ਉਹ ਆਪਾਂ ਪਰਮੇਸ਼ਰ ਦੁਆਰ ਹੀ ਰੱਖਾਂਗੇ। ਹੁਣ ਅੰਮ੍ਰਿਤ ਸੰਚਾਰ ਜਿਹੜਾ ਹੈ, 2 ਤਰੀਕ ਨੂੰ ਪਰਮੇਸ਼ਰ ਦੁਆਰ, ਸ਼ਨੀਵਾਰ ਦਾ ਦੀਵਾਨ ਹੈ ਆਪਣਾ ਤੇ ਇਲਾਕਾ ਹੀ ਹੈ, 2 ਤਰੀਕ ਨੂੰ ਪਰਮੇਸ਼ਰ ਦੁਆਰ ਅੰਮ੍ਰਿਤ ਛਕਿਓ, ਜਿਨ੍ਹਾਂ ਨੇ ਛਕਣਾ ਦਾਖਲਾ ਲਿਓ, ਤਿਆਰੀ ਕਰੋ, ਕੱਲ੍ਹ ਦੇ ਦੀਵਾਨ 'ਚ ਹਾਜ਼ਰ ਹੁੰਦੇ ਹਾਂ ਰਲ ਕੇ ਹਾਜ਼ਰੀ ਭਰੀਏ। ਜਿਨ੍ਹਾਂ ਮੱਥਾ ਨਹੀਂ ਟੇਕਿਆ ਟੇਕ ਲਓ, ਬਾਕੀ ਸੰਗਤ ਆਪੋ ਆਪਣੀ ਜਗ੍ਹਾ ਤੇ ਸਜੇ ਰਿਹੋ ਭਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸ਼ਬਦ ਵਾਜੇ ਕਰਤਾਰੀਆ ਪੰਚ ਰੂਪ ਤੋਂ ਵਸਦੇ।